ਕਾ ਕੀ ਕੇ ਖਸ਼ਟੀ ਹੈ ਵਿਖੇ ਸਪਤਮੀ ਜਾਨ। ਇਸ ਮੂਲ ਮੰਤਰ ਵਿਚ ਵੀ ਵਿਭਗਤੀਆਂ ਹਨ। ਸੱਤ ਅਕਾਲ ਪੁਰਖ ਸੱਤ ਹੈ, ਇਹ ਪਹਿਲੀ ਵਿਭਗਤੀ ਹੈ। ਨਾਮ ਰੂਪ ਪ੍ਰਪੰਚ ਕਾ ਕਰਤਾ ਇਹ ਛੇਵੀਂ ਵਿਭਗਤੀ ਹੈ। ਪੁਰਖ ਪੂਨ ਨਰਕਾਂ ਸੇ ਰੱਖਿਆ ਕਰਨੇ ਵਾਲਾ ਇਹ ਪੰਜਵੀਂ ਵਿਭਗਤੀ ਹੈ। ਰਾਮਾ ਰਾਮੰ ਰਾਮੇਣ ਰਾਮੇਤ, ਰਾਮ ਹੈ ਰਾਮ ਨੂੰ ਰਾਮ ਕਰਕੇ ਰਾਮ ਤਾਏ। ਰਮਾਏ ਰਾਮਸਿਆ ਰਾਮਾ ਸੁ, ਰਾਮ ਸੇ ਰਾਮ ਕੀ ਰਾਮ ਵਿਖੇ। ਜਥਾ ਆਦ ਗੁਰ ਏ ਨਮਹ, ਆਦ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਏ ਤਾਈ ਨਮਸਕਾਰ ਹੋਵੇ, ਇਹ ਚੌਥੀ ਵਿਭਗਤੀ ਹੈ। ਤਥਾ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ, ਸੰਸਾਰ ਸਾਗਰ ਨੂੰ ਗੁਰਾਂ ਦੀ ਕਿਰਪਾ ਦੁਆਰਾ ਤਰੀਦਾ ਹੈ ਨੂੰ ਦੂਜੀ ਵਿਭਗਤੀ ਹੈ। ਜੋਤਿਸ਼ ਗ੍ਰੰਥ ਵਿਚ ਗਣਿਤ ਵਿਦਿਆ ਦਾ ਹਿਸਾਬ ਹੈ, ਗਿਣਤੀ ਕਰਨ ਨਾਲ ਹੀ ਸਭ ਗੱਲਾਂ ਦਾ ਪਤਾ ਲੱਗਦਾ ਹੈ। ਦੂਜਾ ਜੋਤਿਸ਼ ਪੜਨ ਨਾਲ ਤ੍ਰੈ ਕਾਲ ਦਰਸੀ ਹੋਈਦਾ ਹੈ, ਇਸ ਲਈ ਅਸੀਂ ਏਕਾ ਪਹਿਲੇ ਹੀ ਰੱਖਿਆ ਹੈ ਕਿਉਂਕਿ ਗਿਣਤੀ ਪਹਿਲੇ ਏਕੇ ਤੋਂ ਹੀ ਚੱਲਦੀ ਹੈ। ਏਕਾ ਲਿਖਣ ਕਰਕੇ ਮੰਤਰ ਜੋਤਿਸ਼ ਦੇ ਅਨੁਸਾਰ ਹੈ। ਦੂਜਾ ਵਿਧੀ ਸਹਿਤ ਇਸ ਮੰਤਰ ਦਾ 1.25 ਲੱਖ ਪਾਠ ਕਰਨ ਵਾਲੇ ਨੂੰ ਤਿੰਨਾਂ ਲੋਕਾਂ ਦੀ ਗਿਆਤ ਹੋ ਜਾਂਦੀ ਹੈ। ਇਸ ਲਈ ਵੀ ਜੋਤਿਸ਼ ਦੇ ਮੁਤਾਬਕ ਹੈ। ਪਿੰਗਲ ਗ੍ਰੰਥ ਵਿਚ 7 ਗਾਣ ਲਿਖੇ ਹਨ, ਅਗਣ ਇਗਣ ਸਗਣ ਜਗਣ ਉਗਣ ਨਗਣ ਭਗਣ। ਪਹਿਲਾ ਇੱਕ ਅੱਖਰ ਦੀਰਘ ਹੋਵੇ ਉਪਰੰਤ 2 ਅੱਖਰ ਲਘੂ ਹੋਣ, ਉਸ ਨੂੰ ਭਗਣ ਗਣ ਕਹਿੰਦੇ ਹਨ। ਓਮ ਦੀਰਘ ਹੈ, ਸਾ ਤ 2 ਅੱਖਰ ਲਘੂ ਹਨ। ਇੱਕ ਭਗਣ ਗਣ ਜਿਸ ਗ੍ਰੰਥ ਦੇ ਆਦਿ ਵਿਚ ਹੋਵੇ ਉਸ ਦਾ ਅਦਬ ਸਤਿਕਾਰ ਚੰਗਾ ਹੁੰਦਾ ਹੈ, ਪਰੰਤੂ ਇਸ ਦੇ ਆਦਿ ਵਿਚ 2 ਭਗਣ ਗਣ ਰੱਖੇ ਹਨ। ਇਸ ਕਰਕੇ ਸਭ ਗ੍ਰੰਥਾਂ ਨਾਲੋਂ ਸ੍ਰੀ ਗੁਰੂ ਗ੍ਰੰਥ ਜੀ ਦਾ ਅਦਬ ਸਤਿਕਾਰ ਪੂਜਾ ਵਗੈਰਾ ਸਭ ਤੋਂ ਵੱਧ ਹੋ ਰਹੀ ਹੈ। ਚੰਦੋਏ ਉੱਪਰ ਲੱਗਦੇ ਹਨ, ਸੋਨੇ ਦੇ ਛੱਬੇ ਟੰਗੇ ਜਾਂਦੇ ਹਨ, ਤਲਾਈਆਂ ਗਲੀਚੇ ਵਗੈਰਾ ਵਿਛਾਏ ਜਾਂਦੇ ਹਨ, ਸਰਾਣੇ ਤੇ ਬੇਕੀਮਤੇ ਰੁਮਾਲ ਚੜ੍ਹਦੇ ਹਨ, ਨੋਟ 7 ਵਾਲੇ ਤੱਤੇ ਦੀ ਸਿਹਾਰੀ ਪਰ ਬਹੁਤ ਲੋਕ ਸ਼ੰਕਾ ਕਰਦੇ ਹਨ ਕਿ ਕਿਸ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਤੱਤੇ ਵਾਲੀ ਜਿਹੜੀ ਸਿਹਾਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਖੀਸਾ ਸੰਧੀ ਰੱਖੀ ਹੈ। ਜਿਵੇਂ ਕੁੜਤੇ ਦਾ ਖੀਸਾ ਕੁੜਤੇ ਨਾਲ ਕੋਈ ਸੰਬੰਧ ਨਹੀਂ ਰੱਖਦਾ, ਸਗੋਂ ਉਸ ਖੀਸੇ ਵਿਚ ਰੁਪਏ ਮੋਹਰਾਂ ਆਦਿ ਅਮੋਲਕ ਚੀਜ਼ਾਂ ਪਾਈਆਂ ਜਾਂਦੀਆਂ ਹਨ, ਇਸੇ ਤਰ੍ਹਾਂ ਇਹਨਾਂ ਅੱਖਰਾਂ ਨਾਲ ਸਿਹਾਰੀ ਤੇ ਔਂਗੜ ਵਗੈਰਾ ਜੋ ਮਾਤਰਾ ਹਨ ਇਹ ਅਮੋਲਕ ਵਸਤੂ ਹੈ। ਤੱਤੇ ਨੂੰ ਸਿਹਾਰੀ ਨਾ ਹੁੰਦੀ ਤਾਂ 7 ਨਿੰਬੂ ਦਾ, 7 ਮਲੱਠੀ ਦਾ, 7 ਸੰਤਰੇ ਦਾ, 7 ਕੇਲੇ ਦਾ, ਇਹ ਤਾਲ ਪਦਾਰਥਾਂ ਦੇ 7 ਦਾ ਅਰਥ ਹੋ ਜਾਣਾ ਸੀ। ਸਿਹਾਰੀ ਵਿਚ ਈੜੀ ਦੀ ਆਵਾਜ਼ ਹੈ, ਈੜੀ ਈਸ਼ਵਰ ਦਾ ਵਾਚਕ ਹੈ। ਇਸ ਤੇ ਇਹ ਅਰਥ ਸਿੱਧ ਹੋ ਰਿਹਾ ਹੈ ਕਿ ਉਹ ਈਸ਼ਵਰ ਸੱਤ ਹੈ। ਪੁਨਾ ਸਿੱਧਾਂ ਨੇ 3 ਪ੍ਰਸ਼ਨ ਕੀਤੇ ਸਨ। ਗੁਰੂ ਜੀ ਨੇ ਕਿਹਾ, ਸਭ ਮੰਤਰਾਂ ਚੋਂ ਇਹ ਸ਼੍ਰੋਮਣੀ ਮੰਤਰ ਹੈ ਅਤੇ ਕਾਰਜ ਉੱਤੇ ਏਕਾ ਲਿਖ ਦੇਵੇ ਤਾਂ ਜੰਤਰ ਦਾ ਕੰਮ ਦਿੰਦਾ ਹੈ, ਧਾਗਾ ਵੜ ਕੇ ਮੰਤਰ ਪੜ ਦੇਵੇ ਤਾਂ ਤੰਤਰ ਦਾ ਕੰਮ ਦਿੰਦਾ ਹੈ। ਇਸ ਲਈ ਉਹਨਾਂ ਦੇ 3 ਪ੍ਰਸ਼ਨ ਸਨ। ਇਸ ਵਿਚ ਮੰਤਰ ਜੰਤਰ ਤੰਤਰ ਕਿਹੜਾ ਹੈ, ਸੋ ਉੱਤਰ ਦਿੱਤੇ ਗਏ ਹਨ। ਉਹਨਾਂ ਨਿਸ਼ਕਾਮੀਆਂ ਨੂੰ ਫਲ ਦਿੰਦਾ ਹੈ ਕਿਸ ਕਾਮੀਆਂ ਨੂੰ, ਗੁਰੂ ਉੱਤਰ। ਸੋ ਉਸ ਕਾਮੀ ਪੁਰਸ਼ ਜਿਹੜੀ ਕਾਮਨਾ ਧਾਰ ਕੇ ਇਸ ਮੰਤਰ ਦਾ ਪਾਠ ਪਵਿੱਤਰ ਹੋ ਕੇ ਕਰਦਾ ਹੈ ਉਸ ਦੀਆਂ ਸਭ ਕਾਮਨਾ ਪੂਰਨ ਹੋ ਜਾਂਦੀਆਂ ਹਨ। ਅਤੇ ਕਾਮਨਾ ਤੋਂ ਰਹਿਤ ਹੋ ਕੇ ਜੋ ਪੁਰਸ਼ ਗੁਰਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਸਤਨਾਮ ਮੰਤਰ ਜਪਣਾ ਕਰਦਾ ਹੈ ਉਹ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਰੂਪ ਹੋ ਜਾਂਦਾ ਹੈ। ਪ੍ਰਸ਼ਨ, ਆਪ ਜੀ ਮੰਤਰ ਸਿਵਾ ਸ਼ਿਵਾਂ ਦੇ ਮੰਤਰ ਜਿਹਾ ਹੋਵੇਗਾ? ਜਿਵੇਂ ਸ਼ਿਵ ਜੀ ਦੇ ਮੰਤਰ ਫਲ ਤਾਂ ਦਿੰਦੇ ਹਨ ਪਰੰਤੂ ਉਹਨਾਂ ਦਾ ਅਰਥ ਕੋਈ ਨਹੀਂ ਸਿੱਧ ਹੁੰਦਾ। ਜਥਾ ਅਨਮਿਲ ਅੱਖਰ ਅਰਥ ਨਾ ਜਾਪੂ, ਪ੍ਰਗਟ ਪ੍ਰਤਾਪ ਮਹੇਸ਼ ਪ੍ਰਤਾਪੂ। ਤਿਵੇਂ ਆਪ ਜੀ ਦਾ ਮੰਤਰ ਵੀ ਨਿਰਾਰਥ ਹੋਵੇਗਾ। ਗੁਰੂ ਸਾਹਿਬ ਆਖਦੇ ਹਨ, ਇਸ ਮੰਤਰ ਦੇ ਅਰਥਾਂ ਦਾ ਕੋਈ ਓੜਖ ਨਹੀਂ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਉਹ ਇੱਕ ਅਦੁੱਤੀ ਬ੍ਰਹਮ ਹੈ। ਜਥਾ ਏਕ ਮੇਵਾ ਦੁਤੀਅੰਗ ਬ੍ਰਹਮ, ਉਹ ਤ੍ਰੈ ਕਾਲ ਅਵਾਦ ਭਾਵ ਭੂਤ ਭਵਿੱਖ ਵਰਤਮਾਨ ਤਿੰਨਾਂ ਕਾਲਾਂ ਵਿੱਚ ਸਤ ਹੈ, ਸੰਸਾਰ ਦੇ ਰਚਨਹਾਰਾ ਹੈ। ਪੁਰਖ ਕੇਵਲ ਪ੍ਰਮਾਤਮਾ ਹੀ ਹੈ, ਸਭ ਇਸਤਰੀਆਂ ਹੀ ਹਨ। ਉਹ ਪਰਮੇਸ਼ਰ ਡਰ ਤੋਂ ਰਹਿਤ, ਉਸ ਨੂੰ ਕਿਸੇ ਦਾ ਭੈ ਨਹੀਂ, ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ। ਉਸ ਦੀ ਮੂਰਤੀ ਕਾਲ ਤੋਂ ਰਹਿਤ ਹੈ, ਜੂਨੀਆਂ ਤੋਂ ਰਹਿਤ ਹੈ, 84 ਜੂਨ ਵਿੱਚੋਂ ਕਿਸੇ ਜੂਨ ਵਿੱਚ ਨਹੀਂ ਆਉਂਦਾ। ਸੁਤੇ ਪ੍ਰਕਾਸ਼ ਰੂਪ ਹੈ, ਅਗਿਆਨ ਰੂਪ ਹਨੇਰੇ ਵਿੱਚ ਰੂਪ ਪ੍ਰਕਾਸ਼ ਕਰਨ ਵਾਲਾ ਹੈ। ਗੁਰ ਸਾਰਿਆਂ ਤੋਂ ਵੱਡਾ ਹੈ, ਪ੍ਰਸਾਦ ਮੰਦਰ ਦੀ ਨਿਆਈ ਸਾਰਿਆਂ ਦਾ ਅਧਿਸ਼ਠਾਨ ਰੂਪ ਹੈ। ਪ੍ਰਮਾਤਮਾ ਦੇ 5 ਮੰਦਰ ਸਾਰਿਆਂ ਤੋਂ ਵੱਡੇ ਹਨ, ਬੈਕੁੰਠ, ਦੂਸਰਾ ਸੱਚਖੰਡ, ਤੀਸਰਾ ਸੰਸਾਰ, ਚੌਥਾ ਮਨੁੱਖਾ ਦੇ, 5ਵਾਂ ਸਤਸੰਗ। ਨਾਮ ਮਹਾਤਮ, ਇਹ ਮੰਤਰ ਮਹਾਂ ਸਤਨਾਮ ਹੈ। ਨਿਜ ਜੀ ਜਪੈ ਜੋ ਅਰੋਗ ਚਹੈ, ਤਿੰਨ ਤਾਪ ਕਹਾਂ ਇਸ ਤੇ ਜੋ ਰਹੈ, ਤਿੰਨੋ ਤਾਪ ਕੋ ਖਾਪਦ ਅਹੈ, ਮੁਖ ਧਨ ਜਪੇ ਸਤਨਾਮ ਸਦਾ, ਅਤੀ ਵਿਆਪਤੀ ਅਤੁਰੰ। ਜੋ ਲੱਖ ਵਿਚ ਵਰਤ ਕੇ ਅਲੱਖ ਵਿਚ ਵਰਤ ਜਾਵੇ ਉਸ ਨੂੰ ਅਤਿ ਵਿਆਪਤੀ ਆਖਦੇ ਹਨ। ਗੌਰਵਤਾ ਦੋਸ਼ ਸਵਲਪ ਵਰਣ ਪਦ ਸਿੱਧੇ ਅਧਿਕ ਪਦ ਵਰਣ ਪਰਵੇਸ਼ਣਮ ਗੌਰਵਤਾ ਜੋ ਅਰਥ ਥੋੜੇ ਪਦ ਵਰਨੋ ਸੇ ਸਿੱਧ ਹੋਵੇ ਉਸ ਨੂੰ ਅਧਿਕ ਪਦ ਵਰਨੋ ਸੇ ਸਿੱਧ ਕਰਨਾ ਗੌਰਵਤਾ ਦੋਸ਼ ਹੈ। ਅਸੰਭਵ ਦੋਸ਼ ਲਕਸ਼ ਮਾਤਰ ਆਵਰਤਤਵ ਅਸੰਭਵਤਵ ਲਕਸ਼ ਮਾਤਰ ਨੇ ਵਰਤੇ ਹੀ ਨਾ ਸੋ ਅਸੰਭਵ ਕਹੀਏ ਹੈ। ਏਕ ਸੁਪੁੱਤਵ ਏਕ ਸੁਮ ਵਾਲੀ ਗਊ ਹੋਵੇ ਹੈ ਸੋ ਹੁੰਦੀ ਨਹੀਂ। ਨੰਬਰ ਤੀਸਰਾ ਅਤਿ ਵਿਆਪਤੀ ਲਕਸ਼ਣ ਲਕਸ਼ੀਕ ਦੇਸ਼ ਵਰਤਤਵ ਅਤਿ ਵਿਆਪਤੀ ਲਕਸ਼ ਕੇ ਏਕ ਦੋਸ਼ ਮੈਂ ਵਰਤੇ ਸੋ ਅਤਿ ਵਿਆਪਤੀ ਕਹੀਏ ਜਥਾ ਕਲਪਲਤਵ ਗੋਤਵ ਕਪਲਾ ਗਊ ਹੈ। ਨਿਆਇਕ ਮਤ ਵਾਲਿਆਂ ਦੇ ਚਾਰ ਭਾਵ ਹਨ। ਪਰਾਗਾ ਭਾਵ ਘੱਟ ਤੋਂ ਘੱਟ ਦੀ ਉਤਪਤੀ ਤੋਂ ਪਹਿਲਾਂ ਜੋ ਕਪਾਲਾਂ ਵਿਖੇ ਘੱਟ ਦਾ ਅਭਾਵ ਹੈ ਉਸਨੂੰ ਉਸਦਾ ਨਾਮ ਪਰਾਗਾ ਭਾਵ ਹੈ। ਨੰਬਰ ਦੋ ਪਰ ਧੁੰਸਾ ਭਾਵ ਘਾਟ ਉਤਪੰਨ ਹੋ ਕੇ ਧੁਵੰਸ ਹੋ ਗਿਆ ਭਾਵ ਨਾਸ ਉਸ ਤੋਂ ਉਤਪੰਨ ਹੋਇਆ ਜੋ ਘੱਟ ਦਾ ਅਭਾਵ ਹੈ ਉਸਦਾ ਨਾਮ ਪਰ ਧੁੰਸਾ ਭਾਵ ਹੈ। ਧੁੰਸ ਜਨ ਅਭਾਵ ਹੋ ਗਿਆ ਭਾਵ ਧੁੰਸ ਤੋਂ ਉਤਪੰਨ ਹੋਇਆ ਜੋ ਅਭਾਵ ਉਸਨੂੰ ਉਹ ਨਿਤ ਮੰਨਦੇ ਹਨ। ਨੰਬਰ ਤਿੰਨ ਅਨਿਓ ਅਨ ਭਾਵ ਘਾਟ ਦਾ ਪਟ ਮੈਂ ਅਭਾਵ ਪਟ ਦਾ ਘੱਟ ਮੈਂ ਅਭਾਵ ਇਸਦਾ ਨਾਮ ਅਨਿਓ ਅਨ ਭਾਵ ਹੈ। ਘੱਟ ਵਿਚ ਪਟ ਨਹੀਂ ਰਹਿੰਦਾ ਪਟ ਵਿਚ ਘੱਟ ਨਹੀਂ ਰਹਿੰਦਾ ਇਹੀ ਉਹਨਾਂ ਦਾ ਪਰਸਪਰ ਅਭਾਵ ਹੈ। ਨੰਬਰ ਚਾਰ ਅਤਿਅੰਤਾ ਭਾਵ ਜੈਸੇ ਪੰਜਿਆ ਦੇ ਪੁੱਤਰ ਦਾ ਅਤਿਅੰਤਾ ਭਾਵ ਹੈ। ਛੇ ਜੋਤੀ ਸੂਰਜ ਚੰਦਰਮਾ ਤਾਰੇ ਬਿਜਲੀ ਅਗਨੀ ਬਾਣੀ ਸਭ ਦਾ ਪ੍ਰਕਾਸ਼ਕ ਹੈ। ਅਨੁਬੰਧ ਅਨੂ ਨਿਰੰਤਰ ਜੋ ਗ੍ਰੰਥ ਦੇ ਅੰਦਰ ਗ੍ਰੰਥ ਕਰਤਾ ਨੇ ਬੰਧ ਨਿਯਮ ਗੁੰਥਨ ਕੀਤੇ ਹੋਣ ਉਸਦਾ ਨਾਮ ਅਨੁਬੰਧ ਹੈ। ਨੰਬਰ ਇੱਕ ਅਧਿਕਾਰੀ ਅਨੁਬੰਧ ਗੁਰਪ੍ਰਸਾਦ ਸਤਨਾਮ ਜਪ ਗੁਰਾਂ ਦੀ ਕਿਰਪਾ ਵਾਲਾ ਹੀ ਅਧਿਕਾਰੀ ਪੁਰਸ਼ ਹੈ ਉਹ ਹੀ ਸਤਨਾਮ ਮੰਤਰ ਨੂੰ ਜਪ ਸਕਦਾ ਹੈ। ਨੰਬਰ ਦੋ ਵਿਸ਼ੇ ਅਨੁਬੰਧ ਕਰਤਾ ਪੁਰਖ ਕਰਤਾ ਕਰਤਾ ਭੁਗਤਾ ਜੀਵ ਪੁਰਖ ਪਰਮਾਤਮਾ ਇਹਨਾਂ ਦੋਹਾਂ ਦੀ ਜੋ ਏਕਤਾ ਹੈ ਭਾਵ ਜੀਵ ਈਸ਼ਵਰ ਦੀ ਭੇਦਤਾ ਕਰਨੀ ਹੀ ਇਸ ਮੰਤਰ ਦਾ ਵਿਸ਼ੇ ਹੈ। ਨੰਬਰ ਤਿੰਨ ਪ੍ਰਯੋਜਨ ਅਨੁਬੰਧ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਇਹ ਪ੍ਰਯੋਜਨ ਅਨੁਬੰਧ ਹੈ। ਨੰਬਰ ਚਾਰ ਸੰਬੰਧ ਅਨੁਬੰਧ ਇਸ ਮੰਤਰ ਦਾ ਅਤੇ ਬ੍ਰਹਮ ਦਾ ਪ੍ਰਤਿਪਾਦਕ ਪ੍ਰਤਿਪਾਦ ਭਾਵ ਸੰਬੰਧ ਹੈ। ਮੰਤਰ ਪ੍ਰਤਿਪਾਦਕ ਭਾਵ ਕਥਨ ਕਰਨ ਵਾਲਾ ਹੈ ਤੇ ਬ੍ਰਹਮ ਪ੍ਰਤਿਪਾਦ ਭਾਵ ਕਥਨ ਕਰਨ ਯੋਗ ਹੈ। ਮੰਤਰ ਦਾ ਅਤੇ ਗਿਆਨ ਦਾ ਜਨ ਜਨਕ ਭਾਵ ਸੰਬੰਧ ਹੈ। ਮੰਤਰ ਜਨਕ ਭਾਵ ਉਤਪਤ ਕਰਨ ਵਾਲਾ ਹੈ ਗਿਆਨ ਜਨ ਭਾਵ ਉਤਪਨ ਉਤਪਤ ਹੋਣ ਯੋਗ ਹੈ। ਪ੍ਰਣਮਾ ਬਾਦ ਪੂਰਵ ਰੂਪ ਪਰਿਤਿਆਗਣ ਰੂਪਾਂਤਰ ਅਪੱਤੀ ਪ੍ਰਣਮ ਜਿਵੇਂ ਦੁੱਧ ਆਪਣੇ ਪਹਿਲੇ ਰੂਪ ਨੂੰ ਛੱਡ ਕੇ ਦੂਜਾ ਦਹੀਂ ਰੂਪ ਨੂੰ ਪ੍ਰਾਪਤ ਹੁੰਦਾ ਹੈ ਉਹ ਫਿਰ ਦੁੱਧ ਨਹੀਂ ਬਣ ਸਕਦਾ ਉਸ ਨੂੰ ਪ੍ਰਣਮ ਆਖਦੇ ਹਨ। ਜਿਵੇਂ ਪੁੱਤਰ ਜੰਮਣ ਕਰਕੇ ਮਾਤਾ ਪਿਤਾ ਪ੍ਰਣਮ ਜਾਂਦੇ ਹਨ ਉਹ ਵਾਹਿਗੁਰੂ ਪ੍ਰਣਮਨ ਤੋਂ ਰਹਿਤ ਹੈ। ਵਾਹਿਗੁਰੂ ਵਾਹਿ ਨਾਮ ਚਰਜ ਕਾ ਹੈ ਗੁਰੂ ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਨਚਿਤ ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਨਚਿਤ ਜਥਾ ਗਕਾਰਸਤੂ ਅੰਧਕਾਰਾ ਸਿਆਤ ਰਕਾਰਸਤਨ ਨਰੋਧਕਾ ਅੰਧਕਾਰ ਬਨਾਸ਼ਤਵਾਤ ਗੁਰ ਰਿਤ ਅਵਿਧਿਅਤੇ ਬਾਣੀ ਮੁਖੋਂ ਆਚਾਰੀਐ ਹੋਏ ਰੋਸ਼ਨਾਈ ਮਿਟੈ ਅੰਧਿਆਰਾ ਵਾਰ ਪਹਿਲੀ ਪੌੜੀ 49 ਭਾਈ ਗੁਰਦਾਸ ਚੇਤਨ ਸਰੂਪ ਹੈ ਸਾਰਿਆਂ ਦਾ ਗੁਰੂ ਪੂਜਨੀਕ ਹੈ ਸਭ ਸ੍ਰਿਸ਼ਟੀ ਅੰਦਰ ਗੁਰੂ ਰੂਪ ਹੈ ਆਪ ਹੈ ਸ਼ਿਵ ਸੰਗਤਾ ਵਿਚ ਗੋ ਨਾਮ ਹਨੇਰੇ ਦਾ ਹੈ ਸਿਆਮ ਵੇਦ ਦੀਆਂ ਰਿਚਾਂ ਵਿਚ ਰੰਗ ਨਾਮ ਚੇਤਨ ਦਾ ਹੈ ਪ੍ਰਕਾਸ਼ਕ ਦਾ ਹੈ ਅਗਿਆਨ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕਰਨ ਵਾਲਾ ਹੈ ਗੁਰਨਾਮ ਵੱਡੇ ਦਾ ਹੈ ਵੱਡਾ ਹੈ ਭਾਵ ਮੁੰਡ ਰੂਪ ਹੈ ਗੁਰ ਸ਼ਬਦ ਗ੍ਰੀ ਧਾਤੂ ਤੋਂ ਪੈਦਾ ਹੋਇਆ ਹੈ ਗਿਰ ਨਾਮ ਨਿਗਲਦਾ ਹੈ ਜਿਹੜਾ ਅਗਿਆਨ ਆਦਿਕਾਂ ਨੂੰ ਨਿਗਲ ਜਾਵੇ ਉਸ ਨੂੰ ਗੁਰੂ ਕਹੀਦਾ ਹੈ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਪ ਪਰਵਾਰਿਆ ਵਾਰ ਸੱਤਾ ਬਲਵੰਡ 968 ਗਿਰ ਨਾਮ ਬਾਣੀ ਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਪੰਨਾ 982 ਗਿਰ ਨਾਮ ਭਾਰੀ ਦਾ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪੰਨਾ 750 ਗਿਰ ਨਾਮ ਅਚਲ ਦਾ ਹੈ ਗਿਰ ਨਾਮ ਪ੍ਰਕਾਸ਼ ਦਾ ਹੈ ਸਾਰਿਆਂ ਅੰਦਰ ਪ੍ਰਕਾਸ਼ ਰੂਪ ਹੈ ਗਿਰ ਨਾਮ ਪਹਾੜ ਦਾ ਹੈ ਗੁਰਚੇਤਨ ਸਰੂਪ ਅਚਲ ਸਰੂਪ ਪੂਜਨੀਕ ਗੁਰਬਾਣੀ ਦੁਆਰਾ ਅਗਿਆਨ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਆਸੂਰੀ ਸੰਪਦਾ ਨੂੰ ਨਿਗਲਣ ਵਾਲਾ, ਸਭ ਤੋਂ ਭਾਰੀ ਵੱਡਾ ਪਾਠ ਦੀ ਨਹੀਂ ਅਚਲ ਹੈ। ਤਿੰਨ ਤਰ੍ਹਾਂ ਦਾ ਜਾਪ। ਨੰਬਰ 1 ਵਾਚਕ, ਜੋ ਅੱਖਰਾਂ ਵਿਚ ਕੀਤਾ ਜਾਵੇ ਸਰੋਤੇ ਦੀ ਸਮਝ ਵਿਚ ਆ ਜਾਵੇ। ਨੰਬਰ 2 ਅਪਾਸੂ, ਜੋ ਹੋਠਾਂ ਅੰਦਰ ਹੌਲੀ ਹੌਲੀ ਕੀਤਾ ਜਾਵੇ, ਕੋਲ ਬੈਠਣ ਵਾਲੇ ਨੂੰ ਨਾ ਸੁਣੇ। ਨੰਬਰ 3 ਮਾਨਸ, ਜੋ ਮਨ ਕਰਕੇ ਚਿੰਤਨ ਕੀਤਾ ਜਾਵੇ। ਜਾਪ ਕਰਨ ਲਈ ਜ਼ਰੂਰੀ ਵਚਨ, ਪਵਿੱਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਨ ਅਕਾਂਤ ਹੰ ਕਾਮ ਤਿਆਗ ਨਿਸ਼ਚਾ ਅਭਿਆਸ ਠਾਨ। ਨੰਬਰ 1 ਮਨ ਦੀ ਇਕਾਗਰਤਾ, ਨੰਬਰ 2 ਸਰੀਰ ਦੀ ਪਵਿੱਤਰਤਾ, ਨੰਬਰ 3 ਬਾਣੀ ਦੀ ਮੌਨਤਾ, ਨੰਬਰ 3 ਬਾਣੀ ਦੀ ਮੌਨਤਾ ਬਹੁਤਾ ਬੋਲਣ ਵੱਲੋਂ, ਨੰਬਰ 4 ਸੰਤੋਖ ਰੱਖਣਾ ਜਥਾ ਲਾਭ ਸੰਤੁਸ਼ਟਾ, ਨੰਬਰ 5 ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਨਣਾ, ਨੰਬਰ 6 ਇਕਾਂਤ ਦੇਸ ਜਾਪ ਕਰਨਾ, ਨੰਬਰ 8 ਇਸ਼ਟ ਦੇਵ ਸਤਿਗੁਰੂ ਸਾਹਿਬ ਜੀ ਵਿਚ ਨਿਸ਼ਚਾ ਰੱਖਣਾ, ਨੰਬਰ 9 ਕਾਮਨਾ ਤੋਂ ਰਹਿਤ ਚਿਰੰਕਾਲ ਤੱਕ ਅਭਿਆਸ ਕਰਨਾ, ਜਥਾ ਸੇਵ ਕੀਤੀ ਸੰਤੋਖੀ, ਜਿਨੀ ਸਚੋ ਸਚ ਧਿਆਇਆ ਓਨੀ ਮੰਦੈ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਅੰਗ 46 ਜਪ ਦੇ ਅੰਗ। ਨੰਬਰ 1 ਇਸ਼ਟ ਅਕਾਲ ਪੁਰਖ, ਨੰਬਰ 2 ਰਿਸ਼ੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਨੰਬਰ 3 ਸ਼ਕਤੀ ਪ੍ਰਗਟ ਕਰਵਾਉਣ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ, ਨੰਬਰ 4 ਛੰਤ ਆਸਾ ਤੇ ਗੁਜਰੀ ਦੇ ਛੰਤਾਂ ਦੀ ਚਾਲ ਅੰਦਰ ਪੁਰਾਤਨ ਜਨਮ ਸਾਖੀ, ਨੰਬਰ 5 ਕੀਲਕ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਸਰੂਪ ਤਿਆਰ ਕੀਤਾ ਹੈ, ਨੰਬਰ 6 ਬੀਜ 1 ਓਅੰਕਾਰ। ਜਾਪ ਦੀਆਂ 4 ਕਿਸਮਾਂ, ਨੰਬਰ 1 ਬੈਖਰੀ ਜਿਸ ਵਿਚ ਜਵਾਨ ਨਾਲ, ਨੰਬਰ 2 ਮਧਮਾ ਜਿਸ ਵਿਚ ਮਨ ਨਾਲ ਚੱਕਰਪੁਰ, ਨੰਬਰ 3 ਪਸ਼ੰਤੀ ਜਿਸ ਵਿਚ ਮਨ ਨਾਲ ਹਿਰਦੇ ਚੱਕਰਪੁਰ, ਨੰਬਰ 2 ਮਧਮਾ ਜਿਸ ਵਿਚ ਮਨ ਨਾਲ ਕੰਠ ਚੱਕਰਪੁਰ, ਨੰਬਰ 3 ਪਸ਼ੰਤੀ ਜਿਸ ਵਿਚ ਮਨ ਨਾਲ ਹਿਰਦੇ ਚੱਕਰਪੁਰ, ਨੰਬਰ 4 ਪਰਾ ਜਿਸ ਵਿਚ ਮਨ ਦੀਆਂ ਸੂਖਮ ਬਿਰਤੀਆਂ ਨਾਲ ਨਾਭੀ ਚੱਕਰ ਉੱਪਰ ਜਾਪ ਕਰਨਾ ਹੁੰਦਾ ਹੈ। ਇਸ ਕਿਸਮ ਦੇ ਨਾਮ ਨਾਲ ਕੁਝ ਸੁਖ ਤੇ ਸ਼ਾਂਤੀ ਆਉਂਦੀ ਹੈ ਪਰ ਪੂਰੀ ਨਹੀਂ ਹੁੰਦੀ, ਕਿਉਂ ਜੋ ਇਹ ਸਭ ਮੁਕਾਮ ਸ਼ਿਵ ਨੇਤਰ ਤੋਂ ਹੇਠਾਂ ਹਨ। ਦੂਸਰਾ ਅਗਮ ਗੋਚਰ ਜਾਂ ਗੁਪਤ ਨਾਮ ਜੋ ਖੁਦ ਹਰ ਤੋਂ ਨਿਕਲਦਾ ਹੈ ਉਸ ਦਾ ਰੂਪ ਹੈ, ਇਸ ਨੂੰ ਪਰਾ ਵਿਦਿਆ ਜਾਂ ਧੁਨੀ ਆਤਮਾ ਕਿਹਾ ਜਾਂਦਾ ਹੈ, ਜਿਸ ਵਿਚ ਕੇਵਲ ਪਰਾ ਪੂਰਵਲੇ ਨਾਮ ਦੀ ਧੁਨੀ ਸੁਣੀ ਜਾ ਸਕਦੀ ਹੈ। ਉਹ ਅੱਖਰਾਂ ਕਰਕੇ ਬਿਆਨ ਨਹੀਂ ਹੋ ਸਕਦਾ, ਜੋ ਜੇਬਾ ਤੋਂ ਬਿਨਾਂ ਹਿਰਦੇ ਅੰਦਰ ਜਪਦਾ ਹੈ ਕੇਵਲ ਉਹ ਨਾਮ ਨੂੰ ਜਾਣਦਾ ਹੈ, ਜੋ ਖੰਡਾਂ ਬ੍ਰਹਿਮੰਡਾਂ ਦੇ ਬਣਾਉਣ ਵਾਲਾ ਹੈ। ਬਿਨ ਜੇਬਾ ਜੋ ਜਪੈ ਹਿਆਏ ਕੋਈ ਜਾਣੇ ਕੈਸਾ ਨਾਓ, ਮਲਹਾਰ ਮਹੱਲਾ ਪਹਿਲਾ ਪੰਨਾ 1256। ਧੁਨ ਆਤਮਕ ਨਾਮ ਦੀ ਧੁਨ ਹੈ ਤਾਂ ਆਦਮੀ ਅੰਦਰ ਇਸ ਦੀ ਸਮਝ ਨਹੀਂ ਆਉਂਦੀ, ਜਾਤੀ ਕੋਈ ਨਾਮ ਦਾ ਭੇਦੀ ਨਾ ਮਿਲੇ ਅਸੀਂ ਇਸ ਤੋਂ ਬਿਨਾਂ ਆਪਣੀ ਉਮਰ ਵਿਅਰਥ ਗਵਾ ਜਾਂਦੇ ਹਾਂ। ਨਾਮ ਵਰਨ ਹੈ ਤੇ ਨਾਮੀ ਧੁਨੇ ਆਤਮਕ ਹੈ, ਲਫ਼ਜ਼ਾਂ ਤੋਂ ਚੱਲ ਕੇ ਉਸ ਨੂੰ ਜਾਣਿਆ ਜਾਂਦਾ ਹੈ। ਵਰਨ ਆਤਮਕ ਨਾਮ ਦਾ ਜਾਪ ਜਿਹਵਾ ਤੋਂ ਸ਼ੁਰੂ ਹੁੰਦਾ ਹੈ ਜੋ ਪਰਮਾਰਥ ਦੀ ਪਹਿਲੀ ਪੌੜੀ ਹੈ। ਰਵਿਦਾਸ ਜੀ ਇਸ ਦੀ ਬਾਬਤ ਵਰਣਨ ਕਰਦੇ ਹਨ, ਬਿਨ ਦੇਖੈ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਨਾਸਾ, ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਿਹਕਾਮ। ਭੈਰੋ ਰਵਿਦਾਸ ਜੀ ਪੰਨਾ 1167। ਅਸਥੂਲ ਨਾਮ ਇੱਕ ਪੁਤਲੀ ਦੀ ਨਿਆਈ, ਜੋ ਦਿਸਣ ਵਿਚ ਤਾਂ ਸਾਰੇ ਤੋਂ ਹੀਨ ਮਲੂਮ ਹੁੰਦੀ ਹੈ ਪਰ ਉਸ ਦੇ ਪਿੱਛੇ ਇੱਕ ਆਦ੍ਰਿਸ਼ਟ ਤਾਰ ਹੈ ਜੋ ਨਚਾਵਣ ਵਾਲੇ ਦੇ ਹੱਥ ਹੁੰਦੀ ਹੈ। ਇਸੇ ਤਰ੍ਹਾਂ ਨਾਮ ਨਾਮੀ ਦਾ ਸੰਬੰਧ ਹੈ ਵਾਹਿਗੁਰੂ ਦੇ ਅਖਰੀ ਨਾਮ ਤੋਂ। ਵਾਹਿਗੁਰੂ ਜੋ ਚੀਜ਼ ਹੈ ਉਸ ਨੂੰ ਪਕੜਨਾ ਹੈ। ਵਰਨ ਮਨ ਨੂੰ ਉਜਾਗਰ ਕਰਨ ਲਈ ਚਾਹੀਦਾ ਹੈ ਪਰ ਧੁਨ ਤੋਂ ਬਿਨਾਂ ਸੁਰਤ ਦੇਹ ਨੂੰ ਛੱਡ ਕੇ ਉਪਰਲੇ ਮੰਡਲਾਂ ਵਿਚ ਨਹੀਂ ਚੜ ਸਕਦੀ। ਵਰਨ ਬੋਲਣ ਵਾਲੀ ਜਵਾਨ ਵਿਚ ਹੈ ਪਰ ਧੁਨੇ ਆਤਮਕ ਬੋਲਣ ਵਿਚ ਨਾ ਆ ਸਕਣ ਵਾਲੀ ਜਵਾਨ ਵਿਚ ਹੈ, ਜੋ ਸਾਰੇ ਜਹਾਨ ਲਈ ਇੱਕੋ ਇੱਕ ਹੈ। ਸੰਤਾਂ ਦਾ ਉਪਦੇਸ਼ ਸਭ ਨੂੰ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਕਿਆ ਚਾਰੇ ਵਰਨਾਂ ਨੂੰ ਇੱਕੋ ਨਾਮ ਦਾ ਉਪਦੇਸ਼ ਹੈ ਜੋ ਘੱਟ ਘੱਟ ਹੋ ਰਿਹਾ ਹੈ। ਜਥਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾਂ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ ਕਲਮੈ, ਘੱਟ ਘੱਟ ਨਾਨਕ ਮਾਝਾ ਸੂਹੀ ਮਹਲਾ 5 ਪੰਨਾ 747। ਜਨਮ ਸਾਖੀ ਸਫ਼ਾ 174 ਵਿਚ ਮੀਆਂ ਮਿੱਠੇ ਦੀ ਸਾਖੀ ਆਈ ਹੈ ਜਿਸ ਵਿਚ ਨਾਮ ਤੇ ਚਾਨਣ ਪਾਇਆ ਗਿਆ ਹੈ। ਮਿਠਨ ਕੋਟ ਵਿਚ ਇੱਕ ਫਕੀਰ ਮੀਆਂ ਮਿੱਠਾ ਜੀ ਸਨ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਮਿਲੇ ਤੇ ਹੋਰ ਹੋਰ ਵਿਸ਼ਿਆਂ ਪਰ ਚਰਚਾ ਹੋਈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਮੀਆਂ ਮਿੱਠਾ ਸੱਚੇ ਨਾਮ ਬਿਨਾਂ ਮਨੁੱਖ ਬੰਧਨਾਂ ਵਿਚ ਪੈਂਦਾ ਹੈ ਤੇ ਨਾਮ ਬਿਨਾਂ ਉਸਦਾ ਛੁਟਕਾਰਾ ਨਹੀਂ। ਮੀਆਂ ਮਿੱਠੇ ਦੇ ਪੁੱਛਣ ਪੁਰ ਕਿ ਨਾਮ ਕੀ ਹੈ, ਗੁਰੂ ਸਾਹਿਬ ਨੇ ਜਵਾਬ ਦਿੱਤਾ, ਮੀਆਂ ਮਿੱਠਿਆ ਉਸ ਨਾਮ ਦੀ ਕੀਮਤ ਕਦੇ ਕਿਨ ਪਾਈ ਹੈ, ਇਹ ਸਮਝਣ ਦੀ ਗੱਲ ਨਹੀਂ, ਅਨੁਭਵ ਕਰਨ ਦੀ ਗੱਲ ਹੈ। ਮੀਆਂ ਮਿੱਠੇ ਨੇ ਬੇਨਤੀ ਕੀਤੀ, ਮਹਾਰਾਜ ਜਿੱਦਾਂ ਹੋ ਸਕੇ ਮੈਨੂੰ ਇਹ ਗੁਪਤ ਵਸਤੂ ਦੱਸੋ। ਤਦ ਬਾਬੇ ਨੇ ਆਖਿਆ, ਮੀਆਂ ਮਿੱਠਿਆ ਕੰਨ ਧਰ ਕੇ ਸੁਣ, ਤੈਨੂੰ ਕੁਝ ਸੁਣੀਂਦਾ ਹੈ। ਮੀਂਹ ਮਿੱਠੇ ਨੇ ਉੱਤਰ ਦਿੱਤਾ, ਜੀ ਨਹੀਂ। ਤਾਂ ਬਾਬੇ ਨੇ ਮੀਂਹ ਮਿੱਠੇ ਦੀ ਬਾਂਹ ਪਕੜੀ, ਉਸ ਨੂੰ ਇੱਕ ਪਾਸੇ ਲੈ ਗਏ ਤੇ ਦ੍ਰਿਸ਼ਟੀ ਦੇ ਕੇ ਪੁੱਛਣ ਲੱਗੇ, ਮੀਆਂ ਮਿੱਠਿਆ ਹੁਣ ਤੈਨੂੰ ਕੁਝ ਸੁਣੀਂਦਾ ਹੈ? ਤਾਂ ਮੀਂਹ ਮਿੱਠੇ ਨੇ ਕਿਹਾ, ਹੇ ਦੀਨਾ ਨਾਥ ਪਤਿਤ ਉਧਾਰਨ, ਮੈਨੂੰ ਤਾਂ ਇੰਜ ਨਜ਼ਰ ਆਮਦਾ ਹੈ ਜੋ ਮੇਰੇ ਰੂਮ ਰੂਮ ਵਿਚ ਅਤੁੱਟ ਲਹਿਰਾਂ ਵਾਹਿਗੁਰੂ ਦੇ ਨਾਮ ਦੀਆਂ ਵਗ ਰਹੀਆਂ ਹਨ। ਇਸ ਸਾਖੀ ਤੋਂ ਪਤਾ ਲੱਗਦਾ ਹੈ, ਨਾਮ ਅਕਹਿ ਵਸਤੂ ਹੈ ਜਿਸ ਵਿਚ ਚਰਨਾਟ ਹੈ, ਜੋ ਅਨੁਭਵ ਦੀ ਚੀਜ਼ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਰਾਮਕਲੀ ਮਹੱਲਾ ਪਹਿਲਾ, ਪੰਨਾ 941। ਇਸ ਲਈ ਸੰਤ ਕਹਿੰਦੇ ਹਨ ਕਿ ਰੱਬ ਇੱਕ ਹੈ ਤੇ ਉਸਦੇ ਮਿਲਣ ਦਾ ਰਾਹ ਵੀ ਇੱਕ ਹੈ। ਇਹ ਐਸਾ ਸਾਧਨ ਹੈ ਜੋ ਕਿਸੇ ਕੌਮੀਅਤ ਜਾਂ ਮਜ਼ਹਬ ਵਿਚ ਦਖਲ ਨਹੀਂ ਦਿੰਦਾ। ਕਿਸੇ ਕੌਮ ਜਾਂ ਮਜ਼ਹਬ ਦਾ ਆਦਮੀ ਹੋਵੇ ਇਸ ਨੂੰ ਬਿਨਾਂ ਰੋਕ ਟੋਕ ਦੇ ਕਰ ਸਕਦਾ ਹੈ। ਇਹ ਨਾਮ ਰਸਤਾ ਸਭਨਾ ਦੇ ਘੱਟ ਅੰਦਰ ਹੈ, ਜੋ ਅੰਦਰ ਜਾਏ ਉਹ ਉਸ ਪਰ ਚੱਲ ਕੇ ਮਾਲਕ ਨਾਲ ਇੱਕ ਮਿਕ ਹੋ ਸਕਦਾ ਹੈ। ਪਰ ਇਸ ਗੱਲ ਦੀ ਸਮਝ ਤਦ ਹੀ ਆਉਂਦੀ ਹੈ ਜਦ ਇਸ ਨਾਮ ਨਾਲ ਸਾਂਝ ਪੈ ਜਾਏ। ਹਰੇਕ ਇਨਸਾਨ ਕਿਸੇ ਨਾ ਕਿਸੇ ਖਿਆਲਾਂ ਨਾਲ ਉਮਰਾਂ ਤੋਂ ਵੱਧਾ ਪਿਆ ਹੈ, ਉਹ ਨਵਾਂ ਖਿਆਲ ਛੇਤੀ ਨਹੀਂ ਲੈ ਸਕਦਾ। ਕਿਸੇ ਕਮਾਈ ਵਾਲੇ ਮਹਾਤਮਾ ਦਾ ਸਤਸੰਗ ਕਰਦੇ ਕਰਦੇ ਇਸ ਦੀ ਸਮਝ ਆਵਣ ਲੱਗ ਜਾਂਦੀ ਹੈ। ਜਥਾ ਹਿਰਦੈ ਨਾਮ ਸਦਾ ਧੁਨ ਨਿਸ਼ਚਲ, ਘਟੈ ਨ ਕੀਮਤ ਪਾਈ, ਬਿਨ ਨਾਵੈ ਸਭ ਕੋਈ ਨਿਰਧਨ, ਸਤਿਗੁਰ ਬੂਝ ਵਜਾਈ। ਸਾਰੰਗ ਮਹੱਲਾ ਪਹਿਲਾ, ਪੰਨਾ 1232। ਕਾਇਆ ਰੂਪੀ ਨਗਰੀ ਵਿਚ ਜਦ ਸੁਰਤ ਸਿਮਟ ਕੇ ਉੱਪਰ ਨੂੰ ਚੜ੍ਹਦੀ ਹੈ ਤੇ ਅਸ਼ਟ ਦਲ ਕਵਲ ਅੱਖਾਂ ਦੇ ਪਿੱਛੇ ਹੋ ਜਾਂਦੀ ਹੈ ਤਾਂ ਨਾਮ ਨੂੰ ਸੁਣਦੀ ਹੈ। ਜਥਾ ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ, ਤਾਂ ਨਾਮ ਪੱਲੈ ਪਾਈ। ਰਾਮਕਲੀ ਮਹੱਲਾ ਤੀਜਾ, ਪੰਨਾ 908। ਇਸ ਵਿਚ ਸੁਰੀਲੀ ਤੇ ਮਨ ਨੂੰ ਮੋਹਣੀ ਧੁਨੀ ਹੈ, ਜਿਸ ਨੂੰ ਸੁਣ ਕੇ ਸੁਰਤ ਆਤਮਕ ਮੰਡਲਾਂ ਵੱਲ ਖਿੱਚੀ ਜਾਂਦੀ ਹੈ। ਜਿਸ ਤਰ੍ਹਾਂ ਲੋਹੇ ਦੀ ਸੂਈ ਮਿਕਨਾ 30 ਵੱਲ ਖਿੱਚੀ ਜਾਂਦੀ ਹੈ, ਕਿਉਂ ਜੋ ਸਾਡੀ ਸੁਰਤ ਨਾਮ ਤੇ ਮਾਲਕ ਇੱਕੋ ਜੌਹਰ ਦੇ ਹਨ। ਨਾਮ ਦੀ ਕਸ਼ਿਸ਼ ਨਾਲ ਰੂਹ ਇਸ ਜਿਸਮ ਰੂਪੀ ਕਬਰ ਨੂੰ ਛੱਡ ਕੇ ਬਾਹਰ ਆ ਜਾਂਦੀ ਹੈ। ਜਥਾ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਧਿਆਏ, ਬਿਨ ਨਾਵੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦਿਰੜਾਏ। ਜੇ ਤੈਨੂੰ ਉਹਨਾਂ ਰਾਗਾਂ ਦਾ ਥੋੜਾ ਜਿਹਾ ਹਾਲ ਦੱਸਾਂ ਤਾਂ ਜਿਸਮ ਰੂਪੀ ਕਬਰਾਂ ਤੋਂ ਰੂਹਾਂ ਉੱਠ ਖੜੀਆਂ ਹੋਣ, ਮਲਾਨਾ ਰੂਹ। ਇਹ ਨਾਮ ਆਪਣੇ ਆਪ ਪ੍ਰਗਟ ਹੈ, ਕਿਸੇ ਨਾ ਕਿਸੇ ਨਾਮ ਦੇ ਉਚਾਰਨ ਕਰਕੇ ਬਾਹਰ ਤੋਂ ਬਿਰਤੀਆਂ ਹਟ ਕੇ ਅੰਤਰਮੁਖ ਕਰਨਾ ਪੈਂਦਾ ਹੈ। ਤਦ ਇਸ ਧੁਨਕਾਰ ਆਪਣੇ ਆਪ ਸੁਣਾਈ ਦਿੰਦੀ ਹੈ, ਨਾਮ ਸੁਣ ਕੇ ਬੇਖੁਦੀ ਮਸਤੀ ਆ ਜਾਂਦੀ ਹੈ। ਨਾਮੇ ਰਾਤੇ ਅਨੰਦਨ ਮਾਤੇ, ਨਾਮੈ ਤੇ ਸੁਖ ਹੋਈ ਰਾਮ। ਮਹੱਲਾ ਪਹਿਲਾ, ਪੰਨਾ 946। ਨਾਮ ਧਿਆਵਣ ਦਾ ਸਮਾਂ, ਨਾਮ ਕਿਸੇ ਵਕਤ ਜਪਿਆ ਜਾ ਸਕਦਾ ਹੈ, ਪਰ ਅੰਮ੍ਰਿਤ ਵੇਲਾ ਖਾਸ ਕਰਕੇ ਫਲਦਾਇਕ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਜਪ ਜੀ, ਝਾ ਲਾ ਕੇ ਉਠ ਨਾਮ ਜਪ ਨਿਸਵਾਸਰ ਆਰਾਧ, ਕਾਰਾ ਤੁਜਨਾ ਵਿਆਪੀ ਨਾਨਕ ਮਿਟੈ ਉਪਾਦ। ਗੋੜੀ ਮਹੱਲਾ ਪੰਜਵਾਂ, ਪੰਨਾ 255। ਨਾਮ ਦੀ ਸੁਣਾਈ ਕਿਉਂ ਨਹੀਂ ਦਿੰਦੀ? ਮਨ ਲਹਿਰਾਂ ਵਿਚ ਰੁੜ ਰਿਹਾ ਹੈ, ਇਸ ਦੇ ਅੰਦਰ ਵਿਸ਼ੇ ਵਿਕਾਰਾਂ ਦੀਆਂ ਮਹਿਲਾਂ ਭਰੀਆਂ ਪਈਆਂ ਹਨ, ਜਿਸ ਕਰਕੇ ਸਾਡਾ ਖਿਆਲ ਫੈਲਾਓ ਵਿਚ ਹੈ। ਇਸ ਕਰਕੇ ਨਾਮ ਦੀ ਧੁਨੀ ਨੂੰ ਸੁਰਤ ਪਕੜ ਨਹੀਂ ਸਕਦੀ। ਜਥਾ ਜਿਚਰ ਇਹ ਮਨ ਲਹਿਰੀ ਵਿਚ ਹੈ, ਹਉਮੈ ਬਹੁਤ ਅਹੰਕਾਰ, ਸਬਦ ਸਾਧਨਾ ਆਵਈ, ਨਾਮ ਨਾ ਲੱਗੈ ਪਿਆਰ। ਸਾਰੰਗ ਵਾਰ ਮਹੱਲਾ ਤੀਜਾ, ਪੰਨਾ 1247। ਅਸਲੀ ਨਾਮ ਗੁਪਤ ਤੇ ਅਲੱਭ ਹੈ, ਸੱਚਾ ਨਾਮ ਗੁਪਤ ਸਭ ਦੇ ਅੰਦਰ ਭਰਪੂਰ ਹੋ ਰਿਹਾ ਹੈ। ਇਸ ਦੇ ਪ੍ਰਗਟ ਹੋਣ ਲਈ ਨਾਮ ਦੀ ਪੂਰਨ ਕਮਾਈ ਕਰਨ ਵਾਲੇ ਤੋਂ ਜੀ ਦਾਨ ਪ੍ਰਾਪਤ ਕਰਨ ਦੀ ਲੋੜ ਹੈ। ਜਥਾ ਗੁਪਤਾ ਨਾਮ ਵਰਤੈ ਵਿਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ, ਜੋ ਗੁਰ ਸਰਣਾਈ ਭਜ ਪਿਆ। ਨਾਮ ਮਾਲਕ ਨਾਲ ਮਿਲਾਣ ਦੀ ਡੋਰੀ ਹੈ, ਨਾਮ ਦੀ ਧਾਰਾ ਸਭ ਬ੍ਰਹਿਮੰਡਾਂ ਦੇ ਅੰਦਰ ਪਰਿਪੂਰਨ ਹੋ ਕੇ ਸੰਭਾਲ ਕਰ ਰਹੀ ਹੈ। ਇਹ ਸਰੀਰ ਵੀ ਬ੍ਰਹਿਮੰਡ ਦਾ ਛੋਟਾ ਜਿਹਾ ਨਮੂਨਾ ਹੈ, ਇਸ ਦੇ ਅੰਦਰ ਵੀ ਬਿਰਾਜਮਾਨ ਹੋ ਕੇ ਉਹ ਸੰਭਾਲ ਕਰ ਰਹੀ ਹੈ। ਇਸੀ ਧਾਰਾ ਦੇ ਨਾਲ ਸਾਡੀ ਮਾਲਕ ਨਾਲ ਤਾਰ ਬੱਝੀ ਪਈ ਹੈ, ਜੋ ਕਦੇ ਤੋੜਨ ਨਾਲ ਵੀ ਟੁੱਟ ਨਹੀਂ ਟੁੱਟ ਸਕਦੀ। ਇਹ ਦਿਮਾਗ ਦੀ ਤਰਫੋਂ ਸਰੀਰ ਦੇ ਹੇਠਲੇ ਹਿੱਸੇ ਤੱਕ ਜਾ ਰਹੀ ਹੈ, ਜਿਸ ਤਰ੍ਹਾਂ ਮੱਛੀ ਪਾਣੀ ਦੀ ਧਾਰ ਦੇ ਆਸਰੇ ਉੱਪਰ ਚੜ੍ਹ ਜਾਂਦੀ ਹੈ। ਇਸੀ ਤਰ੍ਹਾਂ ਸੁਰਤ ਨਾਮ ਦੀ ਡੋਰ ਪਕੜ ਕੇ ਨਾਮ ਦੇ ਭੰਡਾਰ ਵਿੱਚ ਪਹੁੰਚ ਸਕਦੀ ਹੈ। ਇਸ ਲਈ ਇਸ ਨਾਮ ਦੇ ਸਾਧਨ ਨੂੰ ਉਲਟਾ ਮਾਰਗ ਕਰਕੇ ਵੀ ਕਹਿਆ ਹੈ, ਇਸ ਤੋਂ ਛੁੱਟ ਸਭ ਸਾਧਨ ਪ੍ਰਵਿਰਤੀ ਦੇ ਮਾਰਗ ਹਨ। ਨਾਮ ਸੰਗ ਜਿਸ ਕਾ ਮਨ ਮੰਨਿਆ, ਨਾਨਕ ਤਿੰਨ ਨਿਰੰਜਨ ਜਾਣਿਆ। ਗੋੜੀ ਮਹੱਲਾ ਪੰਜਵਾਂ, ਪੰਨਾ 281। ਨਾਮ ਟੋਹਣੀ ਹੈ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਤਲੰਗ ਨਾਮਦੇਵ ਜੀ ਪੰਨਾ 727। ਕਲਯੁਗ ਵਿਚ ਨਾਮ ਦਾ ਸਾਧਨ ਪ੍ਰਵਾਨ ਹੈ। ਜਦ ਇਨਸਾਨ ਦੇ ਗੁਣ ਨਾਸ ਹੋ ਜਾਂਦੇ ਹਨ ਤੇ ਔਗੁਣ ਪਰਵਲ ਕਰਮਾਂ ਧਰਮਾਂ ਦੀ ਵਾਹ ਨਹੀਂ ਲੱਗਦੀ ਤਾਂ ਘੋਰ ਕਲਯੁਗ ਵਿਚ ਪੂਰੇ ਗੁਰੂ ਨਾਮ ਦਾ ਪ੍ਰਚਾਰ ਕਰਦੇ ਹਨ, ਦੇਸ਼ ਵਿਚ ਉਪੱਦਰ ਵੱਧ ਜਾਂਦੇ ਹਨ ਤੇ ਯੁਗ ਗਰਦੀ ਵਾਪਰਦੀ ਮਨੁੱਖ ਬੁੱਧੀ ਤੋਂ ਹੀਨ ਹੋ ਜਾਂਦਾ ਹੈ। ਅਜਿਹੇ ਸਮਿਆਂ ਵਿਚ ਬਿਨਾਂ ਨਾਮ ਤੋਂ ਹੋਰ ਕੋਈ ਸਖੈਨ ਤੇ ਛੇਤੀ ਅਸਰ ਕਰਨ ਵਾਲਾ ਸਾਧਨ ਨਹੀਂ। ਕਰਮ ਧਰਮ ਇਸ ਯੁਗ ਵਿਚ ਫਲਦਾਈ ਨਹੀਂ ਹੁੰਦੇ, ਇਹ ਉਹਨਾਂ ਯੁਗਾਂ ਦਾ ਧਰਮ ਹੈ। ਕਲਯੁਗ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਮਾਰੂ ਮਹਲਾ ਪੰਜਵਾਂ ਪੰਨਾ 1075। ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ 4। ਤਿੰਨੋ ਯੁਗ ਤਿੰਨੋ ਦੇੜੇ ਕਲ ਕੇਵਲ ਨਾਮ ਆਧਾਰ ਗੌੜੀ ਰਵਿਦਾਸ ਜੀ ਪੰਨਾ 346। ਅਬ ਕਲੂ ਆਯੋ ਰੇ ਇਕ ਨਾਮ ਬੋਹ ਬੋਹ ਅਨਰੂਤ ਨਾਹੀ ਨਾਹੀ ਮਤ ਭਰਮ ਭੁਲੋਹ ਭੁਲੋਹ ਬਸੰਤ ਮਹਲਾ ਪੰਜਵਾਂ ਪੰਨਾ 1185। ਪਰਮੇਸ਼ਰ ਦਾ ਨਾਮ ਮਨ ਰੂਪੀ ਲੋਹਾ ਬਾਸ਼ਨਾ ਰੂਪੀ ਰੇਤੀ ਦਾ ਰੇਤਿਆ ਮਾਇਆ ਰੂਪੀ ਰੇਤ ਵਿਚ ਰਲਿਆ ਹੈ। ਇਸ ਨੂੰ ਇਕੱਠਾ ਕਰਨ ਵਾਸਤੇ ਗੁਰ ਸ਼ਬਦ ਚੁੰਬਕ ਪੱਥਰ ਹੈ। ਨਾਮ ਤੇ ਬਗੈਰ ਮਨ ਦੀ ਇਕਾਗਰਤਾ ਨਹੀਂ ਹੁੰਦੀ। ਸੁਧੀ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਨੰਬਰ 1 ਨਾਮ ਦਾ ਸਰੂਪ, ਨੰਬਰ 2 ਨਾਮ ਦਾ ਕਾਰਨ, ਨੰਬਰ 3 ਨਾਮ ਦਾ ਵਿਆਸ, ਨੰਬਰ 4 ਨਾਮ ਦੀ ਔਧੀ, ਨੰਬਰ 5 ਨਾਮ ਦਾ ਫਲ। ਨਾਮ 2 ਪ੍ਰਕਾਰ ਦਾ ਹੈ, ਵਰਨ ਆਤਮਕ ਤੇ ਧੁਨਿ ਆਤਮਕ। ਜੋ ਅੱਖਾਂ ਨਾਲ ਦੇਖਿਆ ਜਾਏ ਤੇ ਰਸਨਾ ਨਾਲ ਜਪਿਆ ਜਾਏ ਉਸ ਨੂੰ ਵਰਨ ਆਤਮਕ ਕਹਿੰਦੇ ਹਨ। ਅਖਰੀ ਨਾਮ ਅਖਰੀ ਸਲਾਹ ਪੰਨਾ 4। ਕੰਨਾਂ ਦੀ ਪਵਿੱਤਰਤਾ ਨਾਮ ਕੀਰਤਨ ਨਾਮ ਸੰਬੰਧੀ ਕਥਾ ਸੁਣੀ। ਕੰਨਾਂ ਦੀ ਪਵਿੱਤਰਤਾ ਧੁਨ ਆਤਮਕ ਹੁੰਦੀ ਜਾਂ ਸ਼ਬਦ ਦੀ ਧੁਨ ਸੁਣਨੀ। ਧੁਨ ਮਹਿ ਧਿਆਨ, ਧਿਆਨ ਮਹਿ ਮਨੂਆ ਪੰਚ ਮਿਲੇ ਗੁਰੂ ਭਾਈ ਪੰਨਾ 879। ਨੰਬਰ 2 ਨਾਮ ਦਾ ਕਾਰਨ, ਜਮਾਂ ਦਾ ਨਰਕਾਂ 84 ਦੇ ਚੱਕਰ ਦਾ ਮਾਤਾ ਦੇ ਗਰਭ ਵਿਚ ਆਉਣ ਦੇ ਦੁੱਖ ਦਾ ਭੈ ਧਾਰਨ ਕਰੇ ਤਾਂ ਨਾਮ ਅੰਦਰ ਵਸਦਾ ਹੈ। ਭੈ ਭੈ ਮਨ ਵਸ ਹੋਆ ਪੰਨਾ 645। ਨੰਬਰ 3 ਅਭਿਆਸ, ਪਹਿਲੇ ਰਸਨਾ ਨਾਲ ਜਪਣਾ, ਫਿਰ ਸਵਾਸਾ ਨਾਲ, ਫਿਰ ਸੁਰਤੀ ਨਾਲ ਅਜੱਪਾ ਜਾਪਣਾ ਵਿਸਰੈ ਆਦਿ ਜੁਗਾਦ ਸਮਾਏ ਪੰਨਾ 1281। ਨੰਬਰ 4 ਨਾਮ ਦੀ ਓਪੀ, ਜੰਗਲ ਦੇ ਜਾਨਵਰ ਪਸ਼ੂ ਪੰਛੀ ਧਰਤੀ ਆਕਾਸ ਆਦਿਕ ਪੰਜੇ ਤੱਤ ਸਾਰੇ ਨਾਮ ਜਪਦੇ ਪ੍ਰਤੀਤ ਹੋਣੇ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪੰਨਾ 540। ਨੰਬਰ 5 ਨਾਮ ਦਾ ਫਲ, ਨਾਮ ਜਪਣ ਵਾਲੇ ਨਾਮੀ ਦਾ ਰੂਪ ਬਣ ਜਾਂਦੇ ਹਨ। ਜਿਨ੍ਹਾਂ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇਲਾਲੀ ਪੰਨਾ 667। ਨਾਮ ਜਪਣ ਦਾ ਵਿਚਾਰ, ਨੰਬਰ 1 ਰਸਨਾ ਦੁਆਰਾ ਨਾਮ ਜਪਣਾ, ਨੰਬਰ 2 ਆਉਂਦੇ ਜਾਂਦੇ ਸਵਾਸ ਨਾਲ ਅਭਿਆਸ ਕਰਨਾ ਫਿਰ ਸੁਰਤ ਕੰਮ ਕਰਦੀ ਹੈ, ਨੰਬਰ 3 ਸੁਰਤੀ ਨਾਲ ਸਿਮਰਨ ਹੋਣਾ ਇਸ ਤੋਂ ਅੱਗੇ ਤ੍ਰਿਪਤੀ ਦੇ ਉੱਪਰ ਜਾ ਕੇ ਕਰਨਾ ਵੀ ਨਹੀਂ ਪੈਂਦਾ, ਨੰਬਰ 4 ਚਸ਼ਮੇ ਚੋਂ ਜਲ ਬਹਿਣ ਦੀ ਤਰ੍ਹਾਂ ਆਪੇ ਹੀ ਸੁਣਾਈ ਦੇਣ ਲੱਗ ਜਾਂਦਾ ਹੈ, ਕੇਵਲ ਖਿਆਲ ਰੁਕਣ ਦੀ ਲੋੜ ਹੈ, ਨੰਬਰ 5 ਅੱਗੇ ਜਾ ਕੇ ਜਿਤਨੇ ਰੂਮ ਹਨ ਉਹ ਸਾਰੇ ਹੀ ਜੇਬਾ ਬਣ ਜਾਂਦੇ ਹਨ, ਹਰੇਕ ਰੂਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਨੰਬਰ 6 ਇਸ ਤੋਂ ਅੱਗੇ ਜਾ ਕੇ ਸਾਰੇ ਤੱਤਾਂ ਵਿੱਚੋਂ ਗੁਰ ਸ਼ਬਦ ਹੀ ਸੁਣਾਈ ਦਿੰਦਾ ਹੈ। ਇਹ ਸਾਰੀਆਂ ਵਿਧੀਆਂ ਨਾਮ ਅਭਿਆਸੀ ਮਹਾਂਪੁਰਸ਼ਾਂ ਤੋਂ ਹੀ ਸਮਝੀਆਂ ਜਾ ਸਕਦੀਆਂ ਹਨ। ਭੇਦੀ ਬਿਨਾਂ ਸਾਥ ਕਰ ਦੀਨੀ ਵਸਤ ਲਿਖਾਏ ਕੋਟ ਜਨਮ ਕਾ ਪਥ ਥਾ ਖਿਣ ਮੈਂ ਪਹੁੰਚੇ ਜਾਏ ਕਬੀਰ ਸਾਹਿਬ। ਜਪ ਜਪ ਧਾਤੂ ਜਪਣਾ ਮਨ ਵਿੱਚ ਕਹਿਣਾ ਸੰਗਿਆ ਮੰਤਰ ਪਾਠ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਗੌੜੀ ਨਾਮ ਦੇ ਉਹ ਮੰਤਰ ਅਥਵਾ ਬਾਕ ਜਿਸਦਾ ਜਪ ਕੀਤਾ ਜਾਏ। ਜਪ ਜਗਦੀਸ਼ ਜਪ ਮਨ ਆਹਾ ਜੈ ਸ੍ਰੀ ਮਹੱਲਾ 4। ਜਪ ਜਪਣੇ ਜੋ ਜਪ ਜਪ ਨਾਮ ਗੁਰਬਾਣੀ ਜੋ ਸਿੱਖਾਂ ਦੇ ਨਿਤਨੇਮ ਦਾ ਮੂਲ ਮੰਤਰ ਦੇ ਜਾਪ ਦਾ ਫਲ। ਸੁਨ ਕਲਗੀ ਤਰ ਉਚਰਿਓ ਨੀਕੋ ਜਨ ਹੋ ਪਰਮ ਮੰਤਰ ਜਪ ਜੀ ਕੋ ਇਹ ਮਾਨਸੀ ਪੰਚੀ ਅੱਖਰ ਬਾਸ਼ਰ ਦੇ ਸਿਮਰਿਓ ਜਿਨ ਰਿਧ ਧਾਰ ਤਿਸ ਕੋ ਅਰਥ ਕਰਿਓ ਗੁਰਦਿਆਲ ਹਿਤ ਸਿੱਖਣ ਕੇ ਕਰਨ ਨਿਹਾਲ ਵਰਨ 25 ਅਜੱਪਾ ਜਪੈ ਕਹਿ ਰਸਨਾ ਰਸਤੇ ਮਨ ਰਪੈ ਤਿਸ ਤੇ ਦੁਖਨ ਦੁਖ ਰੁਜ ਤੀਨ ਬਾਤ ਪਿਤ ਕਪ ਕਰਤਾ ਹੀਨ ਮੁਕਤ ਜੁਗਤ ਉੱਤਮ ਪਦ ਪਾਵੈ ਸੁਖੀ ਹੋਏ ਨਹਿ ਅਵਗਤ ਜਾਵੈ ਜੇ ਭੋਜਨ ਪਰ ਕਰਹਿ ਉਚਾਰਨ ਵਧੈ ਰਿਧ ਹੋਏ ਅੰਨ ਬਕਾਰਨਾ ਸੁਖ ਸੋ ਪਚੈ ਨਾ ਰੁਜ ਉਪਜਾਵੈ ਕਾਲ ਰਹਿਤ ਹੋਏ ਦੁਖ ਮਟਾਵੈ ਧਰਮ ਲਾਭ ਮੈਂ ਧਰਮ ਮਝਾਰਾ ਬੀਜ ਉਦਾਸੀ ਕੇ ਸੁਖ ਕਾਰਾ ਇਸਤਰੀ ਬਿਆਨ ਸੁਤ ਉਪਜੰਤੇ ਦੇਸ ਵਿਦੇਸ਼ਨ ਕੋ ਗਮਨੰਤੇ ਜੁਦਨ ਚੜਨ ਮਹਿ ਸ਼ਾਸਤਰ ਪ੍ਰਹਾਰਨ ਹੋਣਾ ਰੂਦਨ ਬਾਜੀ ਬਾਰਨ ਸਦਨ ਪ੍ਰਵੇਸ਼ਨ ਬਾਹਰ ਜਾਨ ਇਤਿਆਦਿਕ ਜੇ ਕਾਜ ਮਹਾਨ ਮਸਤਕ ਨਮਰ ਕਰਹਿ ਗੁਰ ਆਗੇ ਦ੍ਰਿੜ ਪ੍ਰਤੀਤ ਕਰ ਸਿਮਰਨ ਲਾਗੇ ਦੇ ਦਸਵੰਧ ਗੁਰੂ ਕੋ ਸਿੱਖ ਕਰਨ ਕਰਾਹਾ ਕਰਹਿ ਸੋ ਭਵਿਖ ਦਾਨ ਦੇਣ ਲੈਨੇ ਮਹਿ ਪ੍ਰਾਹੇ ਅਤ ਸੁਭਾਵ ਕੀ ਪਲਟਣ 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 ਮਾਹੇ ਭੂਤ ਕੇ ਪ੍ਰੇਤ ਡਾਕਣੀ ਦੀਠ ਸਹਿਤ ਪ੍ਰਤੀਤ ਪਠੈ ਦਿੜ ਨੀਠ ਦਸਵੇਂ ਪਾਤਸ਼ਾਹ ਗੁਰ ਸਾਚੇ ਲਿਖਵਾਏ ਸ੍ਰੀ ਬਚਨ ਉਵਾਚੇ ਆਗੇ ਲਾਗੇ ਲਿਖਣ ਲਿਖਾਰੀ ਜਿਸ ਮਹਿਮਾ ਬਿਦ ਸਹਿਤ ਉਚਾਰੀ ਦੋਹਰਾ ਚਲਨ ਸਮੇਂ ਸੰਗ੍ਰਹਿਣ ਮੈਂ ਦਾਨ ਦੇਣ ਔਰ ਲੈਣ ਅਤ ਸੁਭਾਵ ਕੀ ਪਲਟ ਮਹਿ ਭੂਤ ਡਾਕਨੀ ਸੇਨ ਮਨ ਜੀਤਨ ਰਨ ਮਹਿ ਧਰਾ ਰਾਜ ਕਾਜ ਸੁਖ ਵਾਹੇ ਮਿਲਨੇ ਗਿਲਨੇ ਬੰਧ ਮੈਂ ਰਾਜਯੋਗ ਉਤਸਾਹੇ ਇਹ ਕਾਰਜ ਕੀ ਅਟਕ ਮੈਂ ਪੰਜ ਪਚੀਸਾ ਜਾਪ ਛੱਤੀ ਅਠੱਤੀ ਜਾਪ ਕਰ ਲਾਖ ਅਰਧ ਤੇ ਲਾਖ ਵਰਨ ਪਚੀਸ ਕੈ ਅਥਵਾ ਛੱਤੀ ਜਪ ਹਜ਼ਾਰ ਸਮ ਵਰਨ ਕੇ ਪਾਠ ਕਰੇ ਨਰ ਜੋਏ ਕਰੈ ਹੋਮ ਗੁਰਮੰਤਰ ਕੇ ਸਕਲ ਵਿਘਨ ਦੇ ਖਾਮ ਕਾਰਜ ਹੋਏ ਬੰਧਨ ਟੁੱਟੈ ਸ੍ਰੀ ਮੁਖ ਗੁਰ ਪ੍ਰਤਾਪ ਗਿਆਨੀ ਧਿਆਨੀ ਯੋਗ ਧਰ ਕਰਮੀ ਸੁਕਰਤ ਮਦ ਉਤਨਾ ਹੀ ਲਿਖਿਆ ਸਹੀ ਜੇ ਗੁਰਸਰ ਦਾ ਸਿੱਧ ਗੁਰ ਪ੍ਰਸਾਦ ਲਗ ਮੁਕਤ ਮੈਂ ਪੰਜ ਗਿਆਨ ਕੇ ਯੋਗ ਹਿਰਦੇ ਸੋਧਨ ਸੰਗ੍ਰਹਿ ਮੈਂ ਪੱਚੀ ਲਗ ਸੰਯੋਗ ਪ੍ਰਥਮ ਮਹਾਤਮ ਮੰਤਰ ਇਹ ਚਾਰ ਪਦਾਰਥ ਦਾਏ ਦੋਹਰਾ ਅੱਖਰ ਛੱਤੀ ਪੰਜ ਪੁਨ ਪੱਚੀ ਤੱਤ ਸੁਜਾਨ ਗੁਰ ਪ੍ਰਸਾਦ ਪੜ ਅਗਰ ਲਖ ਸਿੱਖ ਬੁੱਧ ਸਿੱਖ ਬੁੱਧਵਾਨ ਹਰ ਲਿਖਵੇ ਮੈਂ ਵਰਨ ਅਠ ਪਾਂਚ ਪ੍ਰਾਣ ਕੇ ਮਾਝ ਪੱਚੀ ਸਭ ਵਿਵਹਾਰ ਮੈਂ ਛੱਤੀ ਲੱਖ ਗੁਣ ਸਾਂਝ ਛੱਤੀ ਲੱਖ ਊਤ ਦੇ ਮੁਕਤ ਹੋਏ ਤਤਕਾਲ ਜਪ ਤੇ ਆਤਮ ਸੁਧ ਹੋਏ ਮਾਰਜਨ ਦੁਖਨ ਟਾਲ ਗੁਰ ਪ੍ਰਤਾਪ ਸੂਰਜ ਸੰਨ 1911 ਦਿਨ ਐਤਵਾਰ ਬਾਬਾ ਆਇਆ ਸਿੰਘ ਜੀ ਵੱਲੋਂ ਗੁਰਮਤ ਅਨੁਸਾਰ ਸੰਪਰਦਾਇਕ ਔਰ ਸਿਮਰਨ ਬਾਰੇ ਟਕਸਾਲੀ ਵਿਚਾਰ ਸਮਝਾ ਕਰਕੇ ਸੰਤ ਜਵਾਲਾ ਸਿੰਘ ਜੀ ਦੇ ਸੀਸ ਤੇ ਅਜਿਹਾ ਹੱਥ ਫੇਰਿਆ ਕਿ ਸੰਤ ਜਵਾਲਾ ਸਿੰਘ ਜੀ ਨੂੰ ਪੰਜਾਂ ਕੋਸ਼ਾਂ ਦੇ ਪਰਦਿਆਂ ਤੇ ਅਵਰਣ ਆਦਿ ਔਰ ਪਰਮ ਬਿਰਤੀਆਂ ਨੂੰ ਦੂਰ ਕਰਕੇ ਬ੍ਰਹਮ ਵਿਦਿਆ ਵਿਚ ਲੀਨ ਕਰ ਦਿੱਤਾ। ਜਿਸ ਤਰ੍ਹਾਂ ਪ੍ਰਮਾਣ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਤ ਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਭਾਨ ਡਰਿਓ ਭਾਨਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਪੰਨਾ 1400। ਸੰਤ ਜਵਾਲਾ ਸਿੰਘ ਜੀ ਆਪਣੇ ਮਹਾਂਪੁਰਸ਼ਾਂ ਦੀ ਆਗਿਆ ਮੰਨ ਕੇ ਸਿਮਰਨ ਲਈ ਨਦੀ ਕਿਨਾਰੇ ਆ ਗਏ। ਪ੍ਰਭੂ ਦੇ ਧਿਆਨ ਵਿਚ ਜੁਟੇ ਰਹੇ ਸੂਬੇਦਾਰ ਮੇਜਰ ਨੇ ਜਦੋਂ ਸ਼ਾਮ ਨੂੰ ਜਾਣ ਵਾਸਤੇ ਆਗਿਆ ਮੰਗੀ ਸਾਰੇ ਫੌਜੀ ਸਿੰਘਾਂ ਵਿਚ ਸੰਤ ਜਵਾਲਾ ਸਿੰਘ ਜੀ ਨਹੀਂ ਸਨ। ਭਾਲ ਕਰਨ ਤੋਂ ਨਦੀ ਕਿਨਾਰੇ ਤਪ ਵਿਚ ਲੀਨ ਹੋਏ ਮਿਲੇ ਮਹਾਂਪੁਰਸ਼ਾਂ ਪਾਸ ਆਵਣ ਲਈ ਸੂਚਨਾ ਦਿੱਤੀ। ਬਾਬਾ ਜੀ ਨੇ ਸੂਬੇਦਾਰ ਮੇਜਰ ਜੀ ਦੇ ਨਾਲ ਜਾਣ ਦੀ ਆਗਿਆ ਕੀਤੀ ਬੇਨਤੀ ਕੀਤੀ। ਮਹਾਂਪੁਰਸ਼ ਫੌਜ ਵਿਚ ਆਪ ਜੀ ਨੇ ਆਪਣੇ ਬਖਸ਼ੇ ਵਚਨ ਨਿਭਾਉਣ ਦਾ ਬਲ ਬਖਸ਼ਿਸ਼ ਕਰਨਾ ਖਾਸ ਕਰਕੇ ਅਕਾਂਤ ਰਹਿਣ ਦਾ। ਸੋ ਬਾਬਾ ਜੀ ਨੇ ਮੇਜਰ ਸਾਹਿਬ ਨੂੰ ਆਗਿਆ ਕੀਤੀ ਕਿ ਆਪ ਜੀ ਨੇ ਕਰਨਲ ਸਾਹਿਬ ਜੀ ਨੂੰ ਬੇਨਤੀ ਕਰਕੇ ਲਾਈਨ ਵਿਚ ਹਾਜ਼ਰ ਹੋਣ ਤੋਂ ਮਾਫ਼ੀ ਦਵਾ ਦੇਣੀ। ਸੂਬੇਦਾਰ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਬਚਨਾਂ ਦਾ ਪਾਲਣ ਕੀਤਾ ਜਾਵੇਗਾ ਤਾਂ ਜੋ ਸੰਤ ਜਵਾਲਾ ਸਿੰਘ ਜੀ ਨੂੰ ਸਿਮਰਨ ਵਿਚ ਕੋਈ ਰੁਕਾਵਟ ਨਾ ਆਵੇ। ਸਾਰੀ ਸੰਗਤ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਅਤੇ ਸੂਬੇਦਾਰ ਮੇਜਰ ਸਮੇਤ ਸਾਰੇ ਫੌਜੀ ਸਿੰਘ ਵਾਪਸ ਰਾਵਲ ਪਲਟਣ ਦੀ ਜ਼ਿੰਦਗੀ ਜਨਵਰੀ 1912 ਈਸਵੀ ਨੂੰ ਸੰਤਾਂ ਦੀ ਪਲਟਣ ਰਾਵਲਪਿੰਡੀ ਤੋਂ ਬਦਲ ਕੇ ਪਿਸ਼ਾਵਰ ਚਲੀ ਗਈ। ਇੱਥੇ ਪੰਜ ਤੀਰਥੀ ਨਾਮ ਨਾਲ ਪਾਂਡਵਾਂ ਦਾ ਸਰੋਵਰ ਸੀ, ਸਾਥ ਹੀ ਘਣਾ ਜੰਗਲ ਸੀ। ਸਿਮਰਨ ਲਈ ਬੜੀ ਇਕਾਂਤ ਸੀ। ਸੂਬੇਦਾਰ ਮੇਜਰ ਜੀ ਨੇ CO ਪਾਸੋਂ ਸੰਤਾਂ ਦੀ ਰੋਜ਼ਾਨਾ ਦੀ ਡਿਊਟੀ ਮੁਆਫ ਕਰਵਾ ਦਿੱਤੀ, ਬਲਕਿ ਪਰੇਡ ਵਿਚ ਸ਼ਾਮਲ ਹੋਣ ਤੋਂ ਵੀ ਸੁਤੰਤਰਤਾ ਦੇ ਦਿੱਤੀ। ਸੰਤ ਜੀ ਹੁਣ ਪਲਟਣ ਦੇ ਗੁਰਦੁਆਰੇ ਵਿਚ ਹੀ ਨਿਵਾਸ ਕਰਦੇ ਸਨ। ਭਜਨ ਸਿਮਰਨ ਲਈ ਬੇਅੰਤ ਸਮਾਂ ਮਿਲ ਜਾਂਦਾ ਸੀ। ਰਾਤ ਨੂੰ ਸਾਰੀ ਸਾਰੀ ਰਾਤ ਸਰੋਵਰ ਵਿਚ ਖੜ ਕੇ ਗਲ ਗਲ ਪਾਣੀ ਵਿਚ ਸਾਧਨ ਕਰਦੇ ਸਨ। ਸਰਦੀਆਂ 4 ਮਹੀਨੇ ਜਦੋਂ ਇਸ ਇਲਾਕੇ ਵਿਚ ਸਰਦੀ ਵੀ ਬਹੁਤ ਹੁੰਦੀ ਹੈ ਸਾਧਨ ਕਰਦੇ ਸਨ। ਗੁਰਦੁਆਰੇ ਵਿਚ ਸਵੇਰੇ ਸ਼ਾਮ ਦਾ ਪੂਰਾ ਪੂਰਾ ਨਿਤਨੇਮ ਕਥਾ ਕੀਰਤਨ ਸੰਗਤ ਪੰਗਤ ਦੀ ਮਰਿਆਦਾ ਨੂੰ ਵੀ ਵਿਧੀ ਪੂਰਵਕ ਕਰਨ ਕਰਵਾਉਣ ਲਈ ਤਤਪਰ ਰਹਿੰਦੇ ਸਨ। ਸਾਰੇ ਗੁਰਪੁਰਬ ਮਨਾਣੇ, ਵਿਅਸਨਾ ਦਾ ਤਿਆਗ ਕਰਵਾਉਣਾ, ਅਮਰ ਸੰਚਾਰ ਕਰਵਾਉਣਾ ਆਪ ਦਾ ਮੁੱਖ ਧਰਮ ਸੀ। ਇੱਕ ਦਿਨ ਦੀ ਵਾਰਤਾ ਹੈ, ਆਪ ਜਲ ਦੇ ਸਰੋਵਰ ਵਿਚ ਖੜ ਕੇ ਤਪ ਕਰ ਰਹੇ ਸਨ। ਇੱਕ ਡਾਕੂ ਪਠਾਣ ਨੇ ਕਿਹਾ ਕਿ ਤੁਮ ਕੌਣ ਹੋ? ਸੰਤਾਂ ਨੇ ਮੁੜਵੇਂ ਜਵਾਬ ਵਿਚ ਕਿਹਾ ਕਿ ਹਰੀ ਸਿੰਘ ਨਲੂਆ। ਉਹ ਪਠਾਨ ਠਠੰਬਰ ਗਿਆ ਤੇ ਕਹਿਣ ਲੱਗਾ ਉਹ ਤਾਂ ਮਰ ਗਿਆ ਹੈ। ਸੰਤਾਂ ਨੇ ਲਹਿਜੇ ਵਿਚ ਕਿਹਾ ਉਸਦੇ ਭਰਾ ਹਾਲਾਂ ਵੀ ਪੰਜਾਬ ਵਿਚ ਜਿਉਂਦੇ ਹਨ। ਇਤਨੀ ਗੱਲ ਸੁਣ ਕੇ ਪਠਾਨ ਪਤਰਾ ਬਚ ਗਿਆ। ਸੰਤ ਜੀ ਸੇਵਾ ਸਿਮਰਨ ਸਤਸੰਗ ਵਿਚ ਲੀਨ ਰਹਿੰਦੇ ਸਨ, ਨਿੰਦਾ ਚੁਗਲੀ ਵਾਧੂ ਵਚਨ ਤੋਂ ਸੰਕੋਚ ਰੱਖਦੇ ਸਨ, ਅਧਿਆਤਮ ਦੀ ਵਿਚਾਰ ਲਈ ਹਮੇਸ਼ਾ ਧਾਰਮਿਕ ਗ੍ਰੰਥ ਪੜ੍ਹਦੇ ਸੁਣਦੇ ਰਹਿੰਦੇ ਸਨ। ਖਾਸ ਕਰਕੇ ਉਹ ਪੁਸਤਕ ਜਿਨ੍ਹਾਂ ਨੂੰ ਪੜ੍ਹ ਕੇ ਨਾਮ ਕਮਾਈ ਬਲ ਵੱਧ ਤੋਂ ਵੱਧ ਪ੍ਰੇਰਨਾ ਮਿਲੇ, ਬੜੀ ਉੱਚੀ ਰੁਚੀ ਨਾਲ ਪੜ੍ਹਦੇ ਸਨ। ਲੰਮਾ ਸਮਾਂ ਨਾਮ ਦਾ ਅਭਿਆਸ ਕਰਦਿਆਂ ਉਹਨਾਂ ਦੀ ਬਿਰਤੀ ਸਿਮਰਨ ਵਿਚ ਪਰਿਪੱਕ ਹੋ ਗਈ ਸੀ। ਮਹਾਂਪੁਰਸ਼ਾਂ ਵੱਲੋਂ ਵਿਸ਼ੇਸ਼ ਹਦਾਇਤਾਂ ਮਿਲੀਆਂ ਸਨ। ਕਾਇਕ ਕਰਮ, ਨੰਬਰ 1 ਮੱਜਨ ਅਰਥਾਤ ਦਾਤਨ ਕਰਨਾ, ਨੰਬਰ 2 ਇਸ਼ਨਾਨ, ਨੰਬਰ 3 ਆਸਨ, ਨੰਬਰ 4 ਸ਼ੁਭ ਮਾਰਗ ਯਾਤਰਾ, ਨੰਬਰ 5 ਸਤਿਗੁਰ ਅਥਵਾ ਸੰਤ ਸੇਵਾ। ਵਾਚਕ ਕਰਮ, ਨੰਬਰ 1 ਜਾਪ ਅਰਥਾਤ ਕਿਸੇ ਮੰਤਰ ਅਥਵਾ ਬਾਣੀ ਦਾ ਪਾਠ ਕਰਨਾ, ਨੰਬਰ 2 ਨਾਮ ਸਿਮਰਨ, ਨੰਬਰ 3 ਸਤਿਵਚਨ ਅਥਵਾ ਸੱਚ ਬੋਲਣਾ, ਨੰਬਰ 4 ਕੀਰਤਨ ਅਰਥਾਤ ਪਰਮਾਤਮਾ ਕਾ ਮੰਗਲ ਗਾਇਨ ਕਰਨਾ, ਨੰਬਰ 5 ਮ੍ਰਿਤ ਬਚਨ ਅਰਥਾਤ ਮਿੱਠਾ ਬਚਨ ਬੋਲਣਾ। ਮਾਨਸ ਕਰਮ, ਨੰਬਰ 1 ਦਇਆ ਸਰਬ ਜੀਵੋ ਕੋ ਤਨ ਮਨ ਧਨ ਔਰ ਬਾਣੀ ਕਰਕੇ ਸੁਖ ਦੇਣਾ, ਨੰਬਰ 2 ਬ੍ਰਹਮਚਰਜ ਅਰਥਾਤ ਮਲਨ ਸੰਕਲਪ ਧਾਰ ਕਰ ਇਸਤਰੀ ਦੀ ਵਾਰਤਾ ਨਾ ਸੁਣਨੀ, ਨਾ ਸਿਮਰਨ ਕਰਨਾ, ਨਾ ਕੀਰਤਨ ਕਰਨਾ, ਨਾ ਚਿਤਵਨ ਕਰਨਾ, ਨਾ ਇਕਾਂਤ ਹੋ ਕਰ ਬਾਤ ਕਰਨਾ, ਨਾ ਉਸਕੇ ਮਿਲਣੇ ਕਾ ਸੰਕਲਪ ਕਰਨਾ, ਨਾ ਉਸਕੇ ਮਿਲਣੇ ਕਾ ਯਤਨ ਕਰਨਾ, ਔਰ ਨਾ ਉਸ ਸੇ ਮਿਲਣਾ। ਅਸ਼ਟ ਪ੍ਰਕਾਰ ਦੇ ਕਾਮ ਤੋਂ ਬਚਣਾ, ਬ੍ਰਹਮਚਰਜ ਦਾ ਪਾਲਣ ਕਰਨਾ, ਮੈਥਨ ਅਸ਼ਟ ਪ੍ਰਕਾਰ ਜੋ ਨਾਥ ਕਹਿਓ ਸ਼ੁਰਤੀ ਮਾਹੇ, ਇਨ ਤੇ ਜੋ ਬਪਰੀਤ ਜੋ ਬ੍ਰਹਮਚਰਜ ਕਹਿ ਤਾਹੇ, ਸਰਵਣ ਸਿਮਰਨ ਕੀਰਤਨ ਚਿਤਵਨ ਵਾਤ ਅਕੰਤ, ਦ੍ਰਿੜ ਸੰਕਲਪ ਯਤਨ ਤਨ ਪ੍ਰਾਪਤ ਅਸ਼ਟਕ ਅੰਤ। ਅੰਤ ਚ ਕਰਨ ਦੀ ਸ਼ੁੱਧੀ ਲਈ ਕਰਮ, ਨੰਬਰ 1 ਦਇਆ ਅਰਥਾਤ ਸਰਬ ਜੀਵੋ ਕੋ ਤਨ ਮਨ ਧਨ ਅਰ ਬਾਣੀ ਕਰ ਸੁਖ ਦੇਣਾ, ਨੰਬਰ 2 ਸਤਵਚਨ ਅਰਥਾਤ ਸੱਚ ਬੋਲਣਾ, ਨੰਬਰ 3 ਬ੍ਰਹਮਚਰਜ ਅਰਥਾਤ ਇਸਤਰੀ ਦਾ ਤਿਆਗ, ਨੰਬਰ 4 ਧੀਰਜ ਅਰਥਾਤ ਸੁਖ ਔਰ ਦੁਖੋਂ ਕੋ ਸਹਾਰਨਾ, ਨੰਬਰ 5 ਸੰਤੋਖ ਯਥਾ ਲਾਭ ਸੰਤੁਸ਼ਟ ਰਹਿਣਾ, ਨੰਬਰ 6 ਮਿੱਤਰਤਾ ਅਰਥਾਤ ਸਰਬ ਕੋ ਆਪਣੇ ਸਮਾਨ ਜਾਣ ਕਰ ਮਿੱਠਾ ਵਚਨ ਬੋਲਣਾ, ਨੰਬਰ 7 ਸੁਹਿਰਦਤਾ ਅਰਥਾਤ ਸਰਬ ਕੋ ਆਪਣਾ ਆਤਮਾ ਨਿਸ਼ਚੇ ਕਰਕੇ ਸੁਖ ਦੇਣਾ, ਨੰਬਰ 8 ਪ੍ਰਾਮਤਾ ਅਰਥਾਤ ਅਗਿਆਨੀ ਭੇਦਵਾਦੀ ਵਿਸ਼ਈ ਵਿਵਹਾਰੀ ਮਿਥਿਆਵਾਦੀ ਔਰ ਮੂਰਖ ਕੀ ਸੰਗਤ ਤੋਂ ਦੂਰ ਰਹਿਣਾ, ਨੰਬਰ 9 ਵਿਰਾਗ ਕਿਸੀ ਸਾਥ ਮੋਹ ਅਥਵਾ ਸੰਬੰਧ ਨਾ ਰੱਖਣਾ, ਨੰਬਰ 10 ਧਿਆਨ ਅਰਥਾਤ ਮਨ ਕੋ ਪਰਮਾਤਮਾ ਕੇ ਸਰੂਪ ਵਿਖੇ ਇਸਤਤ ਕਰਨਾ, ਨੰਬਰ 11 ਅਕਾਂਤ ਸੇਵਨ ਅਰਥਾਤ ਸਰਵ ਪੁਰਸ਼ੋਂ ਸੇ ਭਿੰਨ ਹੋ ਕਰਕੇ ਅਕੇਲੇ ਸਥਾਨ ਪਰ ਨਿਵਾਸ ਕਰਕੇ ਮਨ ਕੋ ਸਰਵ ਭੂਤ ਅਰ ਭਵਿੱਖ ਚਿੰਤਾ ਸੇ ਰਹਿਤ ਕਰਨਾ, ਅਰ ਇਕਾਗਰ ਹੋ ਕਰ ਸਤ ਸਰੂਪ ਪਰਮਾਤਮਾ ਕਾ ਧਿਆਨ ਕਰਨਾ, ਨੰਬਰ 12 ਸਤ ਸ਼ਾਸਤਰ ਚਿੰਤਨ ਅਰਥਾਤ ਜਿਨ ਸ਼ਾਸਤਰੋਂ ਵਿਖੇ ਸਤ ਸਤ ਕਾ ਵਿਵੇਕ ਹੋ ਉਨ ਸ਼ਾਸਤਰੋਂ ਕੋ ਅਕਾਂਤ ਦੇਸ਼ ਵਿਖੇ ਸੁਧ ਬੁੱਧ ਸਹਿਤ ਵਿਚਾਰਨਾ, ਨੰਬਰ 13 ਸਤਸੰਗ ਅਰਥਾਤ ਸਤਪੁਰਖ ਕੇ ਸਮੀਪ ਨਿਰਮਾਨਤਾ ਸ਼ਰਧਾ ਪ੍ਰੇਮ ਭਗਤੀ ਅਰ ਸਤਤਾ ਸਹਿਤ ਜਾਣਾ, ਔਰ ਉਨਕੇ ਯਥਾਰਥ ਬਚਨੋ ਕੋ ਸ਼ਰਵਣ ਕਰਕੇ ਆਪਣੇ ਮਨ ਵਿਖੇ ਵਸਾਨਾ, ਔਰ ਫਿਰ ਅਕਾਂਤ ਦੇਸ਼ ਵਿਖੇ ਉਨ ਬਚਨੋ ਕੋ ਸਿਮਰਨ ਕਰਕੇ ਮਨਨ ਕਰਨਾ, ਔਰ ਫਿਰ ਮਨਨ ਕੀਏ ਬਚਨੋ ਕੋ ਆਪਣੀ ਬਿਰਤੀ ਕੇ ਸਾਥ ਐਸਾ ਤਦਾਕਾਰ ਕਰਨਾ ਜੋ ਬਿਰਤੀ ਔਰ ਬਚਨ ਏਕ ਰੂਪ ਹੋ ਜਾਵੇ, ਅਰਥ ਜੇ ਬਚਨੋ ਕਾ ਤਾਤਪਰਜ ਜੋ ਕੇਵਲ ਸੁਧ ਵਸਤੂ ਹੈ ਉਸਕੇ ਸਾਥ ਬਿਰਤੀ ਕੋ ਭੇਦ ਕਰਨਾ, ਨੰਬਰ 14 ਸਤ ਸੰਕਲਪ ਅਰਥਾਤ ਆਪਣੇ ਸੰਕਲਪ ਕੋ ਨਿਰੰਤਰ ਹੀ ਸ਼ੁੱਧ ਨਿਰਮਲ ਨਿਸ਼ਕਪਤ ਨਿਰਮਾਨ ਅਰ ਸਤੋ ਗੁਣੀ ਰੱਖਣਾ, ਰਜੋ ਗੁਣ ਅਰ ਤਮੋ ਗੁਣ ਕਾ ਪ੍ਰਤੀ ਤਿਆਗ ਕਰਕੇ ਕੇਵਲ ਸ਼ੁੱਧ ਸਤੋ ਗੁਣੀ ਕਾਮਨਾ ਸਹਿਤ ਸਤ ਮਾਰਗ ਵਿਖੇ ਪ੍ਰਵਿਰਤ ਕਰਨਾ, ਸਤਗੁਰ ਕੀ ਸੰਗਤ ਵਿਚ ਵਰਤਨੇ ਯੋਗ ਸੁਭਾਵ, ਨੰਬਰ 1 ਸੇਵਾ ਅਰਥਾਤ ਤਨ ਮਨ ਧਨ ਅਰ ਬਾਣੀ ਕੋ ਅਰਪਣਾ, ਨੰਬਰ 2 ਆਸਤਕ ਭਾਵਨਾ ਅਰਥਾਤ ਬਚਨ ਕੋ ਸਤ ਮੰਨਣਾ, ਨੰਬਰ 3 ਨਿਰਮਾਨਤਾ ਅਰਥਾਤ ਕੁਲ ਅਭਿਮਾਨ ਜੁਬਾ ਅਭਿਮਾਨ ਸੁੰਦਰਤਾ ਅਭਿਮਾਨ ਵਿਦਿਆ ਅਭਿਮਾਨ ਤਨ ਅਭਿਮਾਨ ਵਰਨ ਆਸ਼ਰਮ ਅਭਿਮਾਨ ਅਰ ਪ੍ਰਭਤਾ ਅਭਿਮਾਨ ਸੇ ਰਹਿਤ ਹੋ ਕਰ ਸਤਗੁਰ ਕਾ ਸੰਗ ਕਰਨਾ, ਨੰਬਰ 4 ਮੌਨਤਾ ਅਰਥਾਤ ਸਤਗੁਰ ਕੇ ਸਮੀਪ ਅਰਥ ਕੇ ਬਿਨਾ ਨਾ ਬੋਲਣਾ ਬਾਣੀ ਕੋ ਨਿਰੋਧ ਕਰਕੇ ਉਨਕੇ ਉਪਦੇਸ਼ ਕੋ ਸਰਵਣ ਕਰਨਾ, ਨੰਬਰ 5 ਨਿਰਦੋਸ਼ ਦ੍ਰਿਸ਼ਟ ਅਰਥਾਤ ਸਤਗੁਰ ਕੇ ਕਿਸੀ ਵੀ ਕਰਮ ਪ੍ਰਗਾਨਤਾ ਨਾ ਕਰਨੀ, ਨੰਬਰ 6 ਸਿਮਰਤੀ ਅਰਥਾਤ ਸਤਗੁਰ ਕੇ ਬਚਨ ਕੋ ਯਾਦ ਕਰਨਾ, ਨੰਬਰ 7 ਸਾਵਧਾਨਤਾ ਅਰਥਾਤ ਆਲਸ ਅਰ ਵਿਖੇਪਤਾ ਸੇ ਰਹਿਤ ਹੋ ਕਰ ਸਤਸੰਗ ਕਰਨਾ ਉਪਦੇਸ਼ ਸੁਣਨਾ ਅਰ ਸੇਵਾ ਕਰਨੀ, ਨੰਬਰ 8 ਪ੍ਰਤੀਕਸ਼ਾ ਅਰਥਾਤ ਮਾਨ ਅਪਮਾਨ ਨਿੰਦਿਆ ਉਸਤਤ ਖੁਦਿਆ ਤ੍ਰਿਖਾ ਦੁੱਖ ਸੁੱਖ ਕੋ ਸਹਾਰਨਾ। ਨੰਬਰ 9 ਸੁਸ਼ੀਲਤਾ ਅਰਥਾਤ ਸਦਾ ਕੋਮਲ ਵਚਨ ਬੋਲਣਾ ਅਰ ਧੀਰੇ ਸਹਿਤ ਸਰਵ ਕਿਰਿਆ ਕੋ ਕਰਨਾ। ਨੰਬਰ 10 ਮੋਖ ਇੱਛਾ ਅਰਥਾਤ ਸਦਾ ਹੀ ਇੱਛਾ ਰੱਖਣੇ ਜੋ ਕਬ ਮੇਰੇ ਸਰਵ ਦੁੱਖ ਨਿਵਿਰਤ ਹੋਣਗੇ ਅਰ ਪਰਮਾਨੰਦ ਕੀ ਪ੍ਰਾਪਤੀ ਹੋਗੀ। ਨੰਬਰ 2 ਸਤ ਸ਼ਾਸਤਰ ਚਿੰਤਨ ਸਮੇਂ ਸੁਭਾਵ। ਨੰਬਰ 1 ਸ਼ਰਧਾ ਅਰਥਾਤ ਸ਼ਾਸਤਰ ਕੇ ਬਚਨੋ ਪਰ ਸਤ ਪ੍ਰਤੀਤ ਕਰਨੇ। ਨੰਬਰ 2 ਇਕਾਗਰਤਾ ਅਰਥਾਤ ਚਿਤ ਕੋ ਦੂਸਰੀ ਓਰ ਸੇ ਨਿਰੋਧ ਕਰਕੇ ਸ਼ਾਸਤਰ ਕੇ ਚਿੰਤਨ ਵਿਖੇ ਲਗਾਨਾ। ਨੰਬਰ 3 ਅਰਥ ਗ੍ਰਾਹਕ ਬੁੱਧੀ ਅਰਥਾਤ ਸ਼ਾਸਤਰ ਕੇ ਅਰਥੋਂ ਕੋ ਬੁੱਧੀ ਮੈਂ ਧਾਰਨ ਕਰਨਾ। ਨੰਬਰ 4 ਇਕਾਂਤ ਦੇਸ ਸੇਵਨ ਅਰਥਾਤ ਇਕਾਂਤ ਬੈਠ ਕਰ ਸ਼ਾਸਤਰ ਕਾ ਵਿਚਾਰ ਕਰਨਾ। ਨੰਬਰ 5 ਪ੍ਰੇਮ ਅਰਥਾਤ ਚਿਤ ਕੋ ਸ਼ਾਸਤਰ ਕੇ ਬਚਨੋ ਮੈਂ ਪ੍ਰੀਤ ਸਹਿਤ ਲਗਾਨਾ। ਨੰਬਰ 6 ਸਾਵਧਾਨਤਾ ਅਰਥਾਤ ਆਲਸ ਨੀਂਦ ਬਖੇਵਤਾਰ ਬਿਸਮਰਤੀ ਸੇ ਰਹਿਤ ਹੋ ਕਰ ਸ਼ਾਸਤਰ ਕੋ ਵਿਚਾਰਨਾ ਔਰ ਉਸਕੇ ਅਰਥ ਕੋ ਮਨ ਮੈਂ ਧਾਰਨਾ। ਨੰਬਰ 3 ਆਤਮ ਅਭਿਆਸ ਸਮੇਂ ਸੁਭਾਵ। ਨੰਬਰ 1 ਆਸਨ ਸਰੀਰ ਕੋ ਏਕ ਬੈਠਕ ਪਰ ਜਮਾਨਾ। ਨੰਬਰ 2 ਵਿਵੇਕ ਅਰਥਾਤ ਨਿਤ ਅਨਿਤ ਕਾ ਵਿਚਾਰ ਕਰਨਾ ਆਤਮਾ ਕੋ ਨਿਤ ਨਿਸ਼ਚੈ ਕਰਨਾ ਅਰ ਦੇਹ ਕੋ ਅਨਿਤ ਪ੍ਰਤੀਤ ਕਰਨਾ। ਨੰਬਰ 3 ਵੈਰਾਗ ਅਰਥਾਤ ਅਨਿਤ ਕਾ ਤਿਆਗ ਕਰਨਾ। ਨੰਬਰ 4 ਸਮ ਅਰਥਾਤ ਸਰਵ ਅਨਾਤਮ ਵਾਸ਼ਨਾਓ ਸੇ ਮਨ ਕੋ ਨਿਰੋਧ ਕਰਨਾ। ਨੰਬਰ 5 ਦਮ ਅਰਥਾਤ ਇੰਦਰੀਓ ਕੋ ਵਿਸ਼ੇ ਸੇ ਉਪਰਤ ਕਰਨਾ। ਨੰਬਰ 6 ਧਾਰਨਾ ਅਰਥਾਤ ਬਾਰੰਬਾਰ ਨਿਤ ਆਤਮਾ ਕਾ ਚਿੰਤਨ ਕਰਨਾ। ਨੰਬਰ 7 ਅਹੰਗ੍ਰਹਿ ਧਿਆਨ ਅਰਥਾਤ ਜੇ ਧਾਰਨਾ ਦ੍ਰਿੜ ਕਰਨੀ ਜੋ ਮੈਂ ਸਤ ਹੂੰ, ਚੇਤਨ ਹੂੰ, ਆਨੰਦ ਹੂੰ, ਅਖੰਡ ਹੂੰ, ਚਿਦਾਕਾਸ ਰੂਪ ਹੂੰ, ਨਿਤ ਮੁਕਤ ਹੂੰ, ਨਿਤ ਸ਼ੁੱਧ ਹੂੰ, ਨਿਤ ਤ੍ਰਿਪਤ ਹੂੰ, ਕੂਟਸਥ ਹੂੰ, ਨਿਰਵਿਕਾਰ ਹੂੰ, ਅਵਿਅਕਤ ਹੂੰ, ਬ੍ਰਹਮ ਹੂੰ। ਨੰਬਰ 8 ਸਮਾਧੀ ਅਰਥਾਤ ਇਸ ਪ੍ਰਕਾਰ ਚਿੰਤਨ ਕਰਤੇ ਕਰਤੇ ਜਬ ਪਰਮਾਨੰਦ ਸਰੂਪ ਮੈਂ ਚਿਤ ਐਸਾ ਲਿਵਲੀਨ ਹੋ ਜਾਵੇ ਜੋ ਕੋਈ ਫੁਰਨਾ ਨਾ ਉੱਠੇ ਕੇਵਲ ਅਖੰਡਾਕਾਰ ਹੋ ਕਰ ਇਸਤ ਰਹੇ ਸੋ ਸਮਾਧ ਹੈ ਔਰ ਆਤਮ ਵਿਆਸ ਕਾ ਪਰਮ ਫਲ ਹੈ। ਨੰਬਰ 4 ਗ੍ਰਸਤ ਵਿਖੇ ਜੇ ਸੁਭਾਵ। ਨੰਬਰ 1 ਨਿਰ ਅਹੰਕਾਰ ਦਾ ਅਰਥਾਤ ਅਹੰਕਾਰ ਸੇ ਰਹਿਤ ਰਹਿਣਾ ਆਪਕੋ ਕਿਸੀ ਮਾਇਕ ਪਦਾਰਥ ਵਾ ਮਾਨ ਕੇ ਸਾਥ ਨਾ ਮਿਲਾਨਾ। ਨੰਬਰ 2 ਨਿਰਮਮਤਾ ਅਰਥਾਤ ਕਿਸੀ ਪਦਾਰਥ ਕੋ ਆਪਣਾ ਨਾ ਮੰਨਣਾ। ਨੰਬਰ 3 ਉਦਾਸੀਨਤਾ ਅਰਥਾਤ ਸਰਵ ਗ੍ਰਸਤ ਕੇ ਵਿਵਹਾਰੋਂ ਪਦਾਰਥੋਂ ਔਰ ਸੰਬੰਧੀਓ ਸੇ ਉਦਾਸ ਰਹਿਣਾ। ਨੰਬਰ 4 ਧੀਰਜ ਅਰਥਾਤ ਦੁੱਖ ਨਿਰਧਨਤਾ ਔਰ ਮਾਨ ਔਰ ਸੰਬੰਧੀਓ ਕੇ ਵਿਯੋਗ ਸਮੇਂ ਬੁੱਧ ਕੋ ਇਸਥਰ ਕਰਨਾ। 5 ਉਦਾਰਤਾ ਅਰਥਾਤ ਆਪਣੇ ਧਨ ਔਰ ਦੂਸਰੇ ਪਦਾਰਥੋਂ ਸੇ ਅਭਿਆਗਤੋਂ ਅੰਗਹੀਨੋ ਮਹਾਤਮੋ ਖੁਦਿਆਰਥੀਓ ਵਿਦਿਆਰਥੀਓ ਨਿਰਤਨੋ ਵਿਦਿਆਵਾਨੋ ਸੰਤੋਂ ਬ੍ਰਹਮਣੋ ਕੀ ਜਥਾ ਅਧਿਕਾਰ ਸੇਵਾ ਕਰਨੇ ਔਰ ਆਪਣੀ ਸਮੱਗਰੀ ਕੋ ਸਭ ਕੇ ਸਾਥ ਮਿਲ ਕਰ ਵਰਤਣਾ। ਕਿਰਪਨਤਾ ਕੋ ਤਿਆਗ ਕਰ ਜੀਤੇ ਜੀ ਆਪਣੇ ਧਨ ਕੋ ਆਪਣੇ ਹੱਥ ਸੇ ਦੇਣਾ ਔਰ ਜਸ ਕੀਰਤ ਕਾ ਲਾਭ ਲੈਣਾ। ਨੰਬਰ 6 ਆਰਜਵ ਅਰਥਾਤ ਆਪਣੇ ਆਚਾਰ ਔਰ ਕਰਮ ਕੋ ਸ਼ੁੱਧ ਔਰ ਨਿਰਦੋਖ ਰੱਖਣਾ। 7 ਮਿੱਤਰਤਾ ਅਰਥਾਤ ਸਰਵ ਸੰਬੰਧੀਓ ਕੇ ਸਾਥ ਜਥਾ ਅਧਿਕਾਰ ਕੋਮਲ ਔਰ ਮਿੱਠੇ ਸੁਭਾਅ ਸੇ ਵਰਤਣਾ। 8 ਸਤ ਵਿਦਿਆ ਪ੍ਰਚਾਰ ਅਰਥਾਤ ਆਪਣੇ ਬੇਟੇ ਬੇਟੀ ਇਸਤਰੀ ਛੋਟੇ ਭਾਈ ਔਰ ਦੂਸਰੇ ਸੰਬੰਧੀਓ ਕੋ ਸਤ ਵਿਦਿਆ ਸੁਣਾਨਾ ਪੜ੍ਹਾਨਾ ਵਾ ਪ੍ਰੇਰਨਾ ਕਰਕੇ ਲਗਾਨਾ। ਨੰਬਰ 9 ਧਰਮ ਅਰਥਾਤ ਸਤ ਵਚਨ ਸਤ ਸੰਕਲਪ ਔਰ ਸਤ ਕਰਮ ਕੋ ਸਥਾਪਨ ਕਰਨਾ। ਨੰਬਰ 10 ਅਹਿੰਸਾ ਅਰਥਾਤ ਸਰਵ ਜੀਵੋ ਕੋ ਤਨ ਮਨ ਧਨ ਔਰ ਬਾਣੀ ਕਰਕੇ ਸੁਖ ਦੇਣਾ। ਨੰਬਰ 11 ਸ਼ਾਂਤੀ ਅਰਥਾਤ ਕ੍ਰੋਧ ਸੇ ਰਹਿਤ ਹੋ ਕਰ ਚਿਤ ਕੋ ਸਦਾ ਠੰਡਾ ਰੱਖਣਾ। ਨੰਬਰ 12 ਪ੍ਰਾਮਤਾ ਅਰਥਾਤ ਲੌਕਿਕ ਰੀਤ ਪ੍ਰੀਤ ਔਰ ਮਿੱਤਰਤਾ ਸੇ ਰਹਿਤ ਹੋਣਾ ਔਰ ਨਿਰੰਤਰ ਸੰਬੰਧੀਓ ਕੇ ਮਦ ਨਾ ਬੈਠਣਾ ਕਿੰਤੂ ਇਕਾਂਤ ਦੇਸ ਵਿਖੇ ਆਪਣੇ ਕਾਲ ਕੋ ਬਤੀਤ ਕਰਨਾ ਸਮੇਂ ਅਨੁਸਾਰ ਘਰ ਜਾਣਾ ਜਿਸ ਤੇ ਸੁਖ ਵਿਸਰਾਮ ਬਣਾ ਰਹੇ। ਵਿਚਾਰ ਨੰਬਰ 13 ਵਿਚਾਰ ਅਰਥਾਤ ਗ੍ਰਸਤ ਕੇ ਸਭ ਕੰਮੋ ਕੋ ਵਿਚਾਰ ਸਹਿਤ ਕਰਨਾ। ਨੰਬਰ 14 ਸੰਤੋਖ ਅਰਥਾਤ ਜਿਹਵਾ ਕੇ ਰਸ ਔਰ ਉਪਸ ਇੰਦਰੀ ਕੇ ਰਸ ਕੋ ਜਿਤਨਾ ਹੋ ਸਕੇ ਘਟਾਨਾ ਕੇਵਲ ਉਦਰ ਪੂਰਨ ਔਰ ਸੰਤਾਨ ਉਤਪਤੀ ਨਿਮਿਤ ਇਹਨੂੰ ਵੈ ਇੰਦਰੀ ਕੋ ਪ੍ਰਵਿਰਤ ਕਰਨਾ। ਇਸੀ ਪ੍ਰਕਾਰ ਦੂਸਰੇ ਇੰਦਰੀ ਕੇ ਵਿਸ਼ੇ ਮੈਂ ਭੀ ਆਪਣੇ ਮਨ ਕੋ ਨਾ ਲਗਾਨਾ। ਅਲਪ ਵਸਤੂ ਸੇ ਕਾਮ ਚਲਾ ਕਰ ਪ੍ਰਸੰਨ ਚਿਤ ਰਹਿਣਾ। ਜਿਤਨਾ ਹੋ ਸਕੇ ਆਪਣੀ ਇੱਛਾ ਕੋ ਘਟਾਨਾ। ਸਧਾਰਨ ਸੁਧ ਆਹਾਰ ਸਧਾਰਨ ਵਸਤਰ ਸੂਖਮ ਸਾਮਗਰੀ ਔਰ ਨਿਵਾਸ ਅਨੁਸਾਰ ਸਥਾਨ ਰੱਖਣਾ। ਨੰਬਰ 5 ਵਿਵਹਾਰ ਸਿੱਧੀ ਲਈ ਸੁਭਾਵ। ਨੰਬਰ 1 ਧਰਮ ਅਰਥਾਤ ਪੂਰਾ ਬੋਲਣਾ ਪੂਰਾ ਤੋਲਣਾ ਪੂਰਾ ਲਿਖਣਾ ਵੱਡੀ ਨਾ ਲੈਣਾ। ਨੰਬਰ 2 ਨਿਸ਼ਕਪਟਤਾ ਅਰਥਾਤ ਧੋਖਾ ਫਰੇਬ ਚੁਗਲੀ ਅਰ ਠੱਗੀ ਸੇ ਰਹਿਤ ਰਹਿਣਾ। ਨੰਬਰ 3 ਉਪਕਾਰ ਅਰਥਾਤ ਦੂਸਰੇ ਕਾ ਕਾਰਜ ਸਿੱਧ ਕਰਨੇ ਕੇ ਨਿਮਿਤ ਤਨ ਮਨ ਧਨ ਲਗਾਨਾ। नंबर चार गंभीरता अर्थात सर्व समय धीरे सहित रहना और बुद्धि को स्थिर रखना। नंबर पांच प्रावर दृष्ट अर्थात व्यवहार करना, उसके आदि अंत को सोचना और विचार सहित सर्व कार्यों को करना। नंबर छह संतोष अर्थात व्यवहार को ना बढ़ाना, अल्प व्यवहार से अपना काम चलाना। नंबर सात नियम अर्थात समय अनुसार व्यवहार करना और फिर उपरामी हो जाना, सारा काल व्यवहार विखे व्यतीत न करना। नंबर आठ न्याय अर्थात स्वार्थ प्रीति को त्याग कर सर्व कार्यों को न्याय सहित पूरा करना। सर्व आत्म जिज्ञासुओं को उचित है जो ऊपर लिखे हुए साधनों और स्वभावों को भली प्रकार कमावे, जानते शरीर के होते ही परमानंद की प्राप्ति होवे। इन स्वभावों के बरतने में धीरज स्थिरता और पुरुषार्थ उपयोगी है। जब तक प्राण प्राण का संयोग रहे तब इन उत्तम स्वभावों को सेवन करता रहे। काहे ते जीवन मुक्ति का विलक्षण आनंद इन्हीं स्वभावों के बरतने में है। मन का स्वरूप इस प्रति शास्त्रों में अनेक बातें बताई है। प्रमाण विपर्जय विकल्प निंद्रा स्मृति। प्रमाण विपर्जय मिथ्या ज्ञान, विकल्प कल्पना, निंद्रा और स्मृति चित्त मन की पांच वृत्तियां बतलाई है। इनके निरोध का नाम योग है। योगा चित्त वृत्ति निरोधा। किसी महात्मा ने चित्त की विक्षिप्त मूड अकागर निरुद्ध पांच अवस्था बतलाई है और किसी ने संकल्प को ही इसका स्वरूप कहा है। अपने अपने सिद्धांतों के अनुसार सबकी मान्यता ठीक है। अतः स्वरूप से यह कहा जा सकता है कि संकल्पों का आधार अर्थात संकल्प जिसमें उत्पन्न होते हैं उसका नाम मन है। संकल्पों का आधार होने के कारण मन संकल्प रूप भी कहा जा सकता है। अब विचारणीय विषय यह है कि संकल्पों का अनुरोध किस सहज और सुगम उपाय से हो सकता है, किंतु इसमें पूर्व यह जान लेने की आवश्यकता है कि संकल्पों के बार बार उठने तथा साधन के लिए रुचि न होने में प्रधान हेतु कौन से हैं। इनके साथ ही साधन काल में उपस्थित होने वाले विघ्नों की भी समझ लेना नितांत आवश्यकता है। वो हन नंबर नौ विक्षेप, रोग, अकर्मणता, संशय, प्रमाद, व्यर्थ चेष्टा, आलस, बैराग का भाव, भ्रम, चित्त भूमि की अप्राप्ति, चित्त का विशेष समय तक स्थिर न रहना, ये नौ चित्त के विक्षेप हैं। दुख, खोब, अंगों का फटकना, श्वासों का आना जाना, ये सभी नौ विक्षेपों के साथ रहने वाले हैं। इन्हों विच छे प्रधान अंतःकरण में अनेक संकल्पों के उत्पन्न होने में पूर्वले संचित और प्रारब्ध कर्मों का संस्कार तथा बुरी आदत और विषय की आसक्ति तथा साधन की ओर रुचि न होने में पूर्व कृत पाप कर्मों का समुदाय एवं संशय, परम और अश्रद्धा प्रधान हेतु हैं। आसक्ति के नाश के लिए इस संसार के अनित नाशवान और क्षण भंगर संपूर्ण पदार्थों और विषय भोग में दोष और दुखों का बारंबार विचार कर उनमें बराग एवं उनका यथोचित त्याग करना चाहिए। प्रारब्ध कर्म खै तो प्रायः भोग से ही होता है और संचित कर्मों का जाने संपूर्ण पापों का नाश निष्काम भाव से दुखी मनुष्यों की सेवा तथा ईश्वर के नाम जपने से होता है। बुरी आदत, संशय, परम और अश्रद्धा के नाश के लिए सत्पुरुषों का संग और सत शास्त्रों का विचार ही विशेष लाभप्रद है। निसंदेह मन चंचल और कठिनता से बस होता है, पर व्यास और भ्राग से जब बस होता है, व्यास वैराग्या प्यांतन निरोधा, अभ्यास और भ्राग से उसका अनुरोध होता है। कपिल देव ने भी अभ्यास और भ्राग को चित्त के अनुरोध का साधन बतलाया है। भ्रागा प्यासात बैरागा अभ्यासात, मन फुरना से रहत कर जौन विद से हुए, चह भगत चह योग से, चह ज्ञान से खोए। उपरोक्त कथन से यही सिद्ध होता है कि अभ्यास से वैराग ही चित्त के निरोध का उत्तम उपाय है। इसलिए मन के निरोध अर्थ कटिबद्ध होकर अभ्यास करना चाहिए। इस प्रसंग पर अभ्यास और वैराग का स्वरूप समझ लेना चाहिए। त्रिगुणात्मक और समस्त पदार्थों की तृष्णा और अशक्ति अत्यंत भाव का नाम वैराग है। तत्र स्थितो जतनो अभ्यासा अर्थात परमात्मा में स्थिति के लिए ਕਰਨ ਕਰਨ ਕਾ ਨਾਮ ਅਭਿਆਸ ਹੈ। ਵਹਿ ਅਭਿਆਸ ਨਿਰੰਤਰ ਦੀਰਘ ਕਾਲ ਤਕ ਆਦਰ ਪੂਰਵਕ ਕੀਆ ਹੁਆ ਦ੍ਰਿੜ ਭੂਮੀ ਸਥਿਤੀ ਵਾਲਾ ਹੋਤਾ ਹੈ। ਸਥਿਰ ਨਾ ਰਹਿਣੇ ਵਾਲਾ ਜੇ ਚੰਚਲ ਮਨ ਜਿਸ ਜਿਸ ਕਾਰਨ ਪ੍ਰਾਪਤ ਕੀਤੀ ਔਰ ਗੁਰੂ ਆਗਿਆ ਅਨੁਸਾਰ ਲੰਗਰੀ ਹੋਣ ਨਾਤੇ ਲੰਗੇਰੀ ਨਗਰ ਦੀ ਮੋੜੀ ਗੱਡੀ। ਬਾਬਾ ਕੁੰਮਾ ਸਿੰਘ ਜੀ ਦੀ ਵੰਸ਼ ਵਿੱਚ ਸਤਿਕਾਰਯੋਗ ਬਾਬਾ ਨਾਰਾਇਣ ਸਿੰਘ ਜੀ ਹੋਏ ਹਨ, ਜਿਨ੍ਹਾਂ ਦੀ ਸ਼ਾਦੀ ਮਾਤਾ ਰਾਜਕੌਰ ਜੀ ਨਗਰ ਘੁਮਿਆਲਾ ਸਰਦਾਰ ਕਾਨ ਸਿੰਘ ਜੀ ਅਤੇ ਮਾਤਾ ਆਨੰਦ ਕੌਰ ਜੀ ਦੀ ਪੁੱਤਰੀ ਨਾਲ ਹੋਈ ਸੀ। ਬਾਬਾ ਨਾਰਾਇਣ ਸਿੰਘ ਜੀ ਦੇ ਗ੍ਰਹਿ ਵਿਖੇ ਸੱਤ ਪੁੱਤਰੀਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ ਤਿੰਨ ਬਚਪਨ ਵਿੱਚ ਅਤੇ ਚਾਰ ਉਮਰ ਭੋ ਕੇ ਗੁਜਰੀਆਂ ਸਨ। ਪੁੱਤਰਾਂ ਦਾ ਬਰ ਮੰਡੇਰਾ ਨਗਰ ਵਿਖੇ ਬਾਬਾ ਕਾਨ ਦਾਸ ਜੀ ਉਦਾਸੀ ਮਹਾਂਪੁਰਸ਼ ਬਰਾਜਦੇ ਸਨ। ਮਾਤਾ ਰਾਜ ਕੌਰ ਜੀ ਮਾਈਆਂ ਨਾਲ ਇਸ ਨਗਰ ਕਿਸੇ ਦੀ ਮਕਾਨ ਤੇ ਗਏ ਸਨ। ਬਾਬਾ ਕਾਨ ਦਾਸ ਜੀ ਅਚਨਚੇਤ ਮਿਲੇ, ਵਿਚੋਂ ਬੀਬੀਆਂ ਨੇ ਕਿਹਾ ਭੈਣੇ ਸੰਤ ਜਾ ਰਹੇ ਹਨ। ਮਾਤਾ ਰਾਜ ਕੌਰ ਜੀ ਨੇ ਕਿਹਾ ਬਹੁਤ ਸੰਤ ਵੇਖੇ ਹਨ ਪਰ ਸਾਨੂੰ ਤਾਂ ਕਿਸੇ ਨੇ ਪੁੱਤਰ ਦਾ ਬਾਰ ਨਾ ਦਿੱਤਾ। ਬਾਬਾ ਜੀ ਨੇ ਮਾਤਾ ਦਾ ਬਚਨ ਸੁਣ ਲਿਆ ਤੇ ਕਿਹਾ ਦੇਵੀ ਅਪਰਾਮਨਾ ਹੋ, ਤੇਰੇ ਤਿੰਨ ਪੁੱਤਰ ਹੋਣਗੇ ਪਰੰਤੂ ਇੱਕ ਸਾਡਾ ਹੋਵੇਗਾ। ਸਮੇਂ ਨਾਲ ਤਿੰਨ ਪੁੱਤਰ ਸਰਦਾਰ ਅਛਰ ਸਿੰਘ ਜੀ ਜਮਾਦਾਰ, ਸੰਤ ਜਵਾਲਾ ਸਿੰਘ ਜੀ, ਸਰਦਾਰ ਦਇਆ ਸਿੰਘ ਜੀ ਨੇ ਜਨਮ ਲਿਆ। ਮਹਾਂਪੁਰਸ਼ਾਂ ਦੇ ਬਾਕ ਸੱਤ ਹੋ ਗਏ, ਸੰਤ ਜਵਾਲਾ ਸਿੰਘ ਜੀ ਉਹਨਾਂ ਦੇ ਬਣ ਗਏ ਭਾਵ ਸੰਤ ਹੋ ਗਏ। ਸੰਤ ਜਵਾਲਾ ਸਿੰਘ ਜੀ ਪਿਤਾ ਨਾਰਾਇਣ ਸਿੰਘ ਜੀ ਮਾਤਾ ਰਾਜ ਕੌਰ ਜੀ ਦੇ ਗ੍ਰਹਿ ਵਿਖੇ ਨਗਰ ਲੰਗੇਰੀ ਹਲਕਾ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 21 ਵੈਸਾਖ ਸੰਮਤ 1946 3 ਮਈ ਸੰਨ 1899 ਦਿਨ ਐਤਵਾਰ ਰਾਤ ਦੇ 2 ਵਜੇ ਜਨਮ ਧਾਰਨ ਕੀਤਾ। ਜਨਮ ਸਮੇਂ ਅਲੌਕਿਕ ਦੈਵੀ ਪ੍ਰਕਾਸ਼ ਹੋਇਆ। ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਬਾਣੀ ਦੇ ਸਹਿਜ ਪਾਠ ਕਰਵਾ ਕੇ ਦੀਵਾਨ ਸਜਾਏ, ਲੰਗਰ ਭੰਡਾਰੇ ਕਰਕੇ ਗੁਰੂ ਔਰ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਸਾ ਮਹੱਲਾ ਪੰਜਵਾਂ ਪੰਨਾ 396 ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਸੂਰਠ ਮਹੱਲਾ ਪੰਜਵਾਂ ਪੰਨਾ 628 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਹ ਕਾ ਡੇਰਾ ਪੰਨਾ। ਸਤਿਗੁਰ ਦੀ ਕਿਰਪਾ ਤੋਂ ਪੁੱਤਰ ਨਿਸ਼ਾਨ ਦੇ ਬਚਨ ਸਫਲ ਹੋਏ, ਸਾਰੇ ਪਰਿਵਾਰ ਵਿੱਚ ਆਨੰਦ ਹੀ ਆਨੰਦ ਹੋਇਆ। ਨਾਮਕਰਨ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਹੁਕਮ ਆਇਆ ਸੀ। ਧਨਾਸਰੀ ਮਹੱਲਾ ਪੰਜਵਾਂ ਪੰਨਾ 677 ਜੈ ਜੈ ਦੇਖੋ ਤਹਿ ਹਜੂਰ ਦੂਰ ਕਥੋ ਨਾ ਜਾਈ ਦੇ ਮਹਾਂਬਾਕ ਦੇ ਪਹਿਲੇ ਅੱਖਰ ਤੋਂ ਨਾਮ ਜਵਾਲਾ ਸਿੰਘ ਰੱਖਿਆ ਗਿਆ। ਗੁਰਤੀ ਗ੍ਰੰਥੀ ਸਿੰਘ ਜੀ ਨੇ ਸਰਵਲੋਹ ਦੇ ਬਾਟੇ ਵਿੱਚ ਪਵਿੱਤਰ ਜਲ ਪਤਾਸੇ ਪਾ ਕੇ ਬੀਰ ਆਸਣ ਲਾ ਕੇ ਜਪ ਜੀ ਸਰਵ ਜੀ ਦਾ ਸੰਪੂਰਨ ਪਾਠ ਕਰਦਿਆਂ ਸ੍ਰੀ ਸਾਹਿਬ ਜਲ ਵਿੱਚ ਫੇਰੀ ਜਾਵੇ। ਆਨੰਦ ਸਾਹਿਬ ਜੀ ਦਾ ਪਾਠ ਪੂਰਾ ਪੜ੍ਹ ਕੇ ਅਰਦਾਸ ਕਰਕੇ ਇਹ ਅੰਮ੍ਰਿਤ ਪੁੱਤਰ ਨੂੰ ਪਿਲਾ ਕੇ ਜਨਮ ਸੰਸਕਾਰ ਕੀਤਾ ਤੇ ਅਰਦਾਸ ਕੀਤੀ ਬੱਚਾ ਸੂਰਵੀਰ ਦਾਨੇ ਭਗਤ ਬਣੇ ਅਤੇ ਦੇਸ਼ ਕੌਮ ਦੀ ਸੇਵਾ ਕਰਕੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਸੋ ਬੱਚੇ ਦਾ ਜਨਮ ਸੰਸਕਾਰ ਕੀਤਾ ਗਿਆ। ਲਾਲਨ ਪਾਲਨ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਸੀਮਾ ਨਾ ਰਹੀ। ਉਹਨਾਂ ਦੀ ਸੁੰਦਰ ਮਨਮੋਹਣੀ ਮੂਰਤ ਸਭ ਦੇ ਮਨ ਨੂੰ ਪਿਆਰੀ ਲੱਗਦੀ ਸੀ। ਪਿਆਰ ਨਾਲ ਖੜਾਏ ਜਾਂਦੇ ਸਨ, ਹੱਥੋ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉਂ ਜਸਧਾ ਕਰ ਕਾਨ ਪੰਨਾ 75 ਅਗੰਮੀ ਕੌਤਕ। ਛੋਟੀ ਅਵਸਥਾ ਵਿੱਚ ਬੱਚੇ ਨੂੰ ਪੇਚਿਸ ਦੀ ਬਿਮਾਰੀ ਹੋ ਗਈ, ਬੜੇ ਉਪਚਾਰ ਕਰਾਏ ਆਰਾਮ ਨਾ ਆਇਆ। ਮਾਤਾ ਜੀ ਦਵਾਈ ਲੈਣ ਵਾਸਤੇ ਮਾਹਲਪੁਰ ਗਏ, ਬੜੀ ਬੀਬੀ ਨਾਲ ਸੀ। ਵਾਪਸ ਪਰਤੇ ਇੱਕ ਖੂਹ ਤੇ ਆਰਾਮ ਲਈ ਰੁਕੀਆਂ, ਇੱਕ ਜੋਤਸ਼ੀ ਆਇਆ, ਉਸਨੂੰ ਮਾਤਾ ਜੀ ਨੇ ਬੱਚੇ ਦਾ ਹੱਥ ਦਿਖਾਇਆ। ਉਸਨੇ ਮਸਤਕ ਪੈਰਾਂ ਦੀਆਂ ਰੇਖਾਂ ਵੀ ਵੇਖੀਆਂ, ਸਾਰੇ ਫਲਾਂ ਦੇਸ਼ ਵਰਣਨ ਕਰਕੇ ਕਿਹਾ ਇਹ ਅੱਜ ਬਿਮਾਰ ਨਹੀਂ ਰਹਿਣਗੇ। ਪੈਰ ਵਿੱਚ ਪਦਮ ਰੇਖਾ ਨੂੰ ਵੇਖਿਆ ਤੇ ਦੱਸਿਆ ਨੰਬਰ 1 ਪਹਿਲਾਂ ਅੱਡੀ ਤੋਂ ਲੈ ਅੰਗੂਠੇ ਦੇ ਸਿਰੇ ਤੱਕ ਡੂੰਘੀ ਤੇ ਚੌੜੀ ਰੇਖਾ ਹੁੰਦੀ ਹੈ। ਸੱਜੇ ਖੱਬੇ ਦੀਆਂ ਰੇਖਾਂ ਉਸਨੂੰ ਕੱਟਦੀਆਂ ਨਹੀਂ ਤੇ ਹਨੇਰੇ ਵਿੱਚ ਉਸ ਤੋਂ ਚਮਕ ਵੀ ਪੈਦਾ ਹੁੰਦੀ ਹੈ। ਜਿਸ ਦੇ ਐਸੀ ਰੇਖਾ ਹੋਵੇ ਉਸਨੂੰ ਮਹਾਂਪੁਰਸ਼ ਕਿਹਾ ਜਾਂਦਾ ਹੈ। ਉਸ ਦੇ ਨਜ਼ਦੀਕ ਇਸਤਰੀ ਸਪਰਸ਼ ਕਰਨ ਨਹੀਂ ਜਾ ਸਕਦੀ। ਉਸ ਮਹਾਂਪੁਰਸ਼ ਤੋਂ ਮਹਾਨ ਭੈ ਮੰਨਦੀ ਹੈ ਤੇ ਮਹਾਂਪੁਰਸ਼ ਨੂੰ ਬਕਾਰ ਆਦਿਕ ਨਹੀਂ ਫੁਰਦੇ, ਜਤੀਆਂ ਦਾ ਜਤੀ ਹੁੰਦਾ ਹੈ। ਸਰਸਤੀ ਰਸਨਾ ਤੇ ਨਿਵਾਸ ਰੱਖਦੀ ਹੈ, ਬਚਨ ਫਲੀਭੂਤ ਹੁੰਦੇ ਹਨ, ਰਿਧੀਆਂ ਸਿੱਧੀਆਂ ਦਾਸੀਆਂ ਹੁੰਦੀਆਂ ਹਨ। ਸਾਰੇ ਗਿਆਨ ਧਿਆਨ ਹਿਰਦੇ ਵਿਚ ਨਿਵਾਸ ਕਰਦੇ ਹਨ, ਹਰ ਜਗ੍ਹਾ ਸਤਿਕਾਰ ਪ੍ਰਾਪਤ ਕਰਦਾ ਹੈ। 2. ਜਿਸ ਦੇ ਰੇਖਾ ਛੋਟੀ ਤੇ ਘੱਟ ਚਮਕ ਵਾਲੀ ਹੋਵੇ ਉਹ ਤੇਜ ਪ੍ਰਤਾਪੀ ਰਾਜਾ ਹੁੰਦਾ ਹੈ, ਜਗਤ ਤੇ ਸ਼ੋਭਾ ਹੁੰਦੀ ਹੈ, ਇਸਤਰੀਆਂ ਪੁਰਸ਼ਾਂ ਸਭ ਦਾ ਪਿਆਰਾ ਹੁੰਦਾ ਹੈ। 3. ਜਿਸ ਦੇ ਇਹ ਰੇਖਾ ਬਿਜਲੀ ਵਾਂਗ ਜਾਂ ਦੀਵੇ ਦੇ ਪ੍ਰਕਾਸ਼ ਵੱਲ ਚਮਕ ਦੇਵੇ ਉਹ ਪੂਰਨ ਅਵਤਾਰ ਹੁੰਦਾ ਹੈ। 4. ਜਿਸ ਦੇ ਰੇਖਾ ਚਰਨ ਵਿਚ ਚੌੜੀ ਡੂੰਘੀ ਹੁੰਦੀ ਹੈ, ਜਿਸ ਤਰ੍ਹਾਂ ਦੂਜ ਦਾ ਚੰਦਰਮਾ ਆਕਾਸ਼ ਵਿਚ ਹੁੰਦਾ ਹੈ, ਪੂਰਨ ਅਵਤਾਰ ਦੀ ਨਿਸ਼ਾਨੀ ਹੈ। 5. ਜਿਸ ਦੇ ਤੀਜ ਦੇ ਚੰਦਰਮਾ ਨਿਆਈ ਹੋਵੇ ਉਹ ਰਾਜ ਛੱਡ ਕੇ ਸਾਧੂ ਹੋ ਜਾਵੇਗਾ। 6. ਜਿਸ ਦੇ ਰੇਖਾ ਬਹੁਤ ਚਮਕ ਦੇਵੇ ਉਹ ਸਾਰੇ ਗੁਣਾਂ ਕਲਾਂ ਦਾ ਸਵਾਮੀ ਹੁੰਦਾ ਹੈ। ਮਾਤਾ ਜੀ ਨੇ ਜੋਤਸ਼ੀ ਨੂੰ ਰੁਪਇਆ ਦਿੱਤਾ, ਜੋਤਸ਼ੀ ਇਹਨਾਂ ਨਾਲ ਹੀ ਤੁਰਿਆ ਸੀ, ਵੇਖਦਿਆਂ ਵੇਖਦਿਆਂ ਆਦ੍ਰਿਸ਼ਟ ਹੋ ਗਿਆ। ਉਸ ਦਿਨ ਤੋਂ ਬਿਮਾਰੀ ਜਾਂਦੀ ਰਹੀ, ਉਹ ਜੋਤਸ਼ੀ ਮੁੜ ਨਾ ਮਿਲਿਆ। ਇਹ ਕਰਤਾਰ ਵੱਲੋਂ ਮਾਤਾ ਜੀ ਪ੍ਰਤੀ ਪਹਿਲਾ ਕੌਤਕ ਸੀ। 2. ਵਿਦਿਆ ਸੰਸਕਾਰ। ਗੁਰਪ੍ਰਸਾਦੀ ਵਿਦਿਆ ਵਿਚਾਰੈ ਪਰ ਪੜ ਪਾਵੈ ਮਾਨ। 1329। ਬਹੁਗੁਣੀ ਅਲਾਵੈ ਸੁਤਨਾ ਪੜਾਵੈ, ਸੋ ਸ਼ਤਰੂ ਸਮਤਾਤ, ਸੋਭਾ ਨਹਿ ਪਾਵਹਿ, ਮਤ ਨਹਿ ਆਵਹਿ, ਜਗ ਮਹਿ ਇਹ ਬਖਿਆਤ। ਨਾਨਕ ਪ੍ਰਕਾਸ਼ ਪੂਰਵਰਧ ਧਿਆਏ 6। ਵਿਦਿਆ 2 ਪ੍ਰਕਾਰ ਦੀ ਹੈ, ਇੱਕ ਵਿਵਹਾਰਕ, ਦੂਜੀ ਅਧਿਆਤਮਕ। ਨਿਰਵਿਵਹਾਰਕ ਵਿਦਿਆ ਨਾਲ ਜੀਵਨ ਸਫਲ ਨਹੀਂ, ਇਸ ਲਈ ਬ੍ਰਹਮ ਵਿਦਿਆ ਦੀ ਵੀ ਲੋੜ। ਸਕੂਲਾਂ, ਕਾਲਜਾਂ, ਦੁਨਿਆਵੀ ਵਿਦਿਆ ਪੜ੍ਹਨ ਵੇਲੇ ਵੀ ਗੁਰਸਿੱਖੀ ਅਸੂਲਾਂ ਵਿਚ ਦ੍ਰਿੜ ਰਹਿਣਾ ਚਾਹੀਦਾ ਹੈ। ਮਾਤਾ ਪਿਤਾ ਦੀ ਆਗਿਆ ਅਨੁਸਾਰ 5 ਜਮਾਤਾਂ ਸਕੂਲ ਦੀਆਂ ਪੜ੍ਹੀਆਂ, ਉਪਰੰਤ ਗੁਰਮਤ ਨੂੰ ਮੁੱਖ ਰੱਖਦਿਆਂ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੈ ਜਾਈ ਰਹਿਤ ਨਾਮਾ ਦੇਸਾ ਸਿੰਘ ਜੀ, 5 ਗ੍ਰੰਥੀ, 10 ਗ੍ਰੰਥੀ, ਹਨੂੰਮਾਨ ਨਾਟਕ, ਭਗਤ ਬਾਣੀ, 22-12 ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਾ ਨਾਲ ਪਾਠ ਕੀਤਾ। ਮਾਤਾ ਪਿਤਾ ਲਈ ਵੀ ਗੁਰਾਂ ਦਾ ਹੁਕਮ ਹੈ ਦੋਹਰਾ। ਸਿੱਖ ਸਿੱਖਣੀ ਮਿਲ ਵਹਿ ਚਰਚਾ ਕਰੈ ਅਪਾਰ, ਭਜਨ ਸਦਾ ਸਿਖਾਵੈ ਪੁੱਤਰ ਕੋ, ਹਰ ਭਜ ਬਾਰੰਬਾਰ, ਰਹਿਤ ਨਾਮਾ ਭਾਈ ਸਾਹਿਬ ਸਿੰਘ ਜੀ। ਮਾਤਾ ਪਿਤਾ ਆਪ ਗੁਰਮਤ ਵਿਚ ਰਹਿੰਦੇ ਹੋਣ ਤਾਂ ਕੁਦਰਤੀ ਉਹਨਾਂ ਦੇ ਜੀਵਨ ਦਾ ਪ੍ਰਭਾਵ ਬੱਚੇ ਦੇ ਮਨ ਤੇ ਹੁੰਦਾ ਹੈ। 6 ਸਾਲ ਦੀ ਉਮਰ ਤੋਂ 13 ਸਾਲ ਤੀਕ ਪੜ੍ਹਦੇ ਰਹੇ, ਉਪਰੰਤ ਪਿਤਾ ਨਾਲ ਖੇਤੀ ਦਾ ਕੰਮ ਕਰਵਾਉਂਦੇ ਰਹੇ। ਮਿੱਠ ਬੋਲੜੇ ਸੁਭਾਅ ਤੋਂ ਨਗਰ ਵਿਚ ਹਰ ਇੱਕ ਦੇ ਹਰਮਨ ਪਿਆਰੇ ਬਣ ਗਏ। ਪਲਟਣ ਵਿਚ ਭਰਤੀ ਹੋਣਾ। 18 ਸਾਲ ਦੀ ਉਮਰ ਤੀਕ ਨਗਰ ਵਿਚ ਗੁਜ਼ਾਰੀ, ਮਾਤਾ ਪਿਤਾ ਦੀ ਆਗਿਆ ਵਿਚ ਰਹਿ ਕੇ ਹੁਕਮੀ ਕਾਰ ਕਰਦੇ ਰਹੇ। ਮਾਤਾ ਪਿਤਾ ਦੀ ਆਗਿਆ ਮੁਤਾਬਕ ਸੰਨ 1907 ਵਿਚ ਭਰਤੀ ਹੋਣ ਲਈ ਭਰਤੀ ਕਮਾਂਡਰ ਰੱਟ ਸਾਹਿਬ ਦੇ ਦਫ਼ਤਰ ਨਾਮ ਦਰਜ ਕਰਵਾ ਦਿੱਤਾ। 6'3" ਲੰਬਾ ਕੱਦ ਤੇ ਸੋਹਣੇ ਸਰੂ ਵਰਗੇ ਲੰਬੇ ਸੁੰਦਰ ਜਵਾਨ ਵੇਖ ਕੇ ਕਮਾਂਡਰ ਨੇ ਡਾਕਟਰ ਕੋਲ ਆਪ ਜਾ ਕੇ ਫਿੱਟ ਫਾਰ ਕਰਵਾ ਦਿੱਤਾ। ਆਪ ਭਰਤੀ ਹੋ ਕੇ 34 ਨੰਬਰ ਸਿੱਖ ਰੈਜੀਮੈਂਟ ਵਿਚ ਚਲੇ ਗਏ। ਸਭ ਤੋਂ ਪਹਿਲਾਂ ਰਾਵਲਪਿੰਡੀ ਭੇਜਿਆ ਗਿਆ। ਕੇਂਦਰ ਤੇ ਫੋਰਸ ਹੈਡਕੁਆਰਟਰ ਹੈ, ਸਿਵਰੀਅਨ ਚੀਫ ਕੋਰਟ ਆਦਿਕ ਵੀ ਇੱਥੇ ਹਨ। ਸੰਤ ਬਾਬਾ ਆਇਆ ਸਿੰਘ ਜੀ ਨਾਲ ਮਿਲਾਪ। 14 ਸਿੱਖ, 24 ਸਿੱਖ, 34 ਸਿੱਖ, 36 ਸਿੱਖ, 45 ਸਿੱਖ, 47 ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹੁੰਦੀਆਂ ਸਨ। ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਨ ਤੋਂ ਬਾਅਦ ਆਪਣੇ ਅਧੀਨ ਕਰਕੇ ਸਿੱਖ ਪਲਟਣਾ ਦਾ ਨਾਮ ਸਿੱਖ ਰੈਜੀਮੈਂਟ ਗਰੁੱਪ ਰੱਖ ਦਿੱਤਾ ਸੀ। ਰਾਵਲਪਿੰਡੀ ਏਰੀਏ ਵਿਚ ਜਿਤਨੀਆਂ ਵੀ ਸਿੱਖ ਪਲਟਣਾ ਸਨ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਨਾਲ ਅਥਾਹ ਪਿਆਰ ਕਰਦੀਆਂ ਸਨ, ਕਿਉਂਕਿ ਬਾਬਾ ਕਰਮ ਸਿੰਘ ਜੀ ਵੀ ਫੌਜੀ ਸੰਤ ਸਨ। ਉਨ੍ਹਾਂ ਦੀ ਜਗ੍ਹਾ ਦਸਮ ਪਾਤਸ਼ਾਹ ਜੀ ਨੇ ਆਪ ਪਹਿਰਾ ਦੇਣ ਰੂਪ ਚੋਜ ਵਰਤਾਇਆ ਸੀ। ਹੋਤੀ ਤੇ ਮਰਦਾਨ 2 ਨਗਰ ਹਨ। ਮਰਦਾਨ ਫੌਜ ਦੀ ਛਾਉਣੀ ਹੈ, ਪਾਕਿਸਤਾਨ ਤੋਂ ਪਹਿਲਾਂ ਸਾਰੇ ਸਿੱਖ ਫੌਜੀ ਮਰਦਾਨ ਛਾਉਣੀ ਬਦਲ ਕੇ ਜਾਂਦੇ ਸਨ। ਉਹ ਬਾਬਾ ਕਰਮ ਸਿੰਘ ਜੀ ਉਪਰੰਤ ਬਾਬਾ ਆਇਆ ਸਿੰਘ ਜੀ ਦਾ ਦਰਸ਼ਨ ਕਰਨ ਜਾਇਆ ਕਰਦੇ ਸਨ। ਹੋਤੀ ਮਰਦਾਨ ਦੋਵੇਂ ਇਕੱਠੇ ਨਾਮ ਬੋਲਦੇ ਹਨ। ਹੋਤੀ ਨਗਰ ਵਿਚ ਰਹਿ ਕੇ ਬਾਬਾ ਕਰਮ ਸਿੰਘ ਜੀ ਨੇ ਨਾਮ ਦੀ ਨਾਮ ਕਰਕੇ ਪ੍ਰਭੂ ਨੂੰ ਸਾਖਿਆਤ ਕੀਤਾ। ਇੱਥੇ ਅਸਥਾਨ ਕਾਇਮ ਕਰਕੇ ਸੰਗਤ ਪੰਗਤ ਦੀ ਪ੍ਰਥਾ ਕਾਇਮ ਕੀਤੀ ਔਰ ਹੋਤੀ ਮਰਦਾਨ ਵਾਲੇ ਸੰਤ ਪ੍ਰਸਿੱਧ ਹੋਏ। ਇਹ ਸੰਪਰਦਾ ਦਾ ਮੁੰਡ ਦਸਮ ਗੁਰੂ ਜੀ ਦੇ ਅਨੰਨ ਸਿੱਖ ਪੰਜਾਂ ਪਿਆਰਿਆਂ ਦੇ ਮੁੱਖ ਜਥੇਦਾਰ ਤੋਂ ਆਰੰਭ ਹੋਇਆ। ਬਿਮਸਾਵਲੇ 1 ਭਾਈ ਦਇਆ ਸਿੰਘ ਜੀ ਅਨੰਦਪੁਰ ਸਾਹਿਬ, 2 ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ, 3 ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ, 4 ਬਾਬਾ ਭਾਗ ਸਿੰਘ ਜੀ ਕੁਰੀ ਸਾਹਿਬ ਰਾਵਲਪਿੰਡੀ, 5 ਬਾਬਾ ਵੀਰ ਸਿੰਘ ਜੀ ਨਰੰਗਾਬਾਦ ਅੰਮ੍ਰਿਤਸਰ, 6 ਬਾਬਾ ਮਹਾਰਾਜ ਸਿੰਘ ਜੀ ਨਰੰਗਾਬਾਦ ਅੰਮ੍ਰਿਤਸਰ, ਬਾਬਾ ਰਾਮ ਸਿੰਘ ਜੀ ਨਰੰਗਾਬਾਦ ਅੰਮ੍ਰਿਤਸਰ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ। ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ। ਚੌਥੀ ਨੰਬਰ ਸਿੱਖ ਪਲਟਨ ਵਿਚ ਸੂਬੇਦਾਰ ਮੇਜਰ ਜਵਾਲਾ ਸਿੰਘ ਜੀ ਪਿੰਡ ਲੋਕੇ ਜ਼ਿਲ੍ਹਾ ਅੰਮ੍ਰਿਤਸਰ ਬਾਬਾ ਆਇਆ ਸਿੰਘ ਜੀ ਦੇ ਪ੍ਰੇਮੀ ਸਨ। ਹਮੇਸ਼ਾ ਮਹਾਂਪੁਰਸ਼ਾਂ ਦੇ ਦਰਸ਼ਨਾਂ ਲਈ ਹੋਤੀ ਮਰਦਾਨ ਸੰਤਾਂ ਦੇ ਡੇਰੇ ਜਾਇਆ ਕਰਦੇ ਸਨ। ਉਹਨਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਇੱਥੇ ਤਾਂ ਅਸੀਂ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਦੀ ਪਿਆਸ ਬੁਝਾ ਲੈਂਦੇ ਹਾਂ, ਜਦੋਂ ਪਲਟਨ ਦੀ ਇੱਥੋਂ ਬਦਲੀ ਹੋ ਗਈ ਫਿਰ ਕਿਵੇਂ ਕਰਾਂਗੇ। ਮਹਾਂਪੁਰਸ਼ ਪ੍ਰੇਮੀ ਦਾ ਪ੍ਰੇਮ ਵੇਖ ਕੇ ਮੁਸਕਰਾ ਕੇ ਕਹਿਣ ਲੱਗੇ, ਕੰਮ ਕਿਉਂ ਹੋਣਾ ਹੈ, ਤੇਰੀ ਪਲਟਨ ਵਿਚ ਨਵਾਂ ਰਗਰੂਟ ਤੇਰਾ ਹੀ ਸਰਨਾਮੀਆਂ, ਜੋ ਹੁਸ਼ਿਆਰਪੁਰ ਜ਼ਿਲ੍ਹਾ ਹਲਕਾ ਮਾਲਪੁਰ ਲੰਗੇਰੀ ਨਗਰ ਦਾ ਹੈ, ਜਿਸ ਦਾ ਜਨਮ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਕਾਨ ਦਾਸ ਜੀ ਮਟੇਰਾਂ ਵਾਲਿਆਂ ਦੇ ਬਚਨ ਨਾਲ ਹੋਇਆ ਹੈ। ਸਰਦਾਰ ਨਾਰਾਇਣ ਸਿੰਘ ਜੀ ਅਤੇ ਮਾਤਾ ਰਾਜ ਕੌਰ ਜੀ ਦਾ ਹੋਣਹਾਰ ਸਪੁੱਤਰ ਹੈ, ਸਾਡਾ ਹੀ ਰੂਪ ਹੈ, ਉਸਦਾ ਦਰਸ਼ਨ ਕਰ ਲਿਆ ਕਰ, ਜਦੋਂ ਹੁਣ ਐਤਵਾਰ ਵਾਲੇ ਦਿਨ ਆਵੇ ਤਾਂ ਉਸ ਨੂੰ ਸਾਡੇ ਪਾਸ ਲੈ ਕੇ ਆਵਣ, ਉਸ ਦੀ ਅਮਾਨਤ ਸਾਡੇ ਪਾਸ ਹੈ, ਉਸ ਨੂੰ ਅਸਾਂ ਸੌਂਪ ਦੇਣੇ ਹੈ। ਇਹ ਅੰਤਰ ਜਾਣਤਾ ਭਰੇ ਬਚਨ ਸੂਬੇਦਾਰ ਜੀ ਜਦੋਂ ਮਹਾਂਪੁਰਸ਼ਾਂ ਨੇ ਦੱਸੇ, ਹੈਰਾਨ ਹੋ ਗਿਆ, ਮੇਰਾ ਹੀ ਰੰਗਰੂਟ ਜਿਸ ਦੀ ਮਹਾਂਪੁਰਸ਼ ਉਸਤਤ ਕਰਦੇ ਹਨ, ਇਤਨਾ ਮਹਾਨ ਪੁਰਸ਼ ਹੈ। ਸੂਬੇਦਾਰ ਮੇਜਰ ਆਪਣੀ ਪਲਟਨ ਵਿਚ ਆ ਗਿਆ। ਮਿਲਟਰੀ ਦਾ ਕਾਨੂੰਨ ਹੈ ਕਿ ਰਹਿਰਾਸ ਤੋਂ ਬਾਅਦ ਵਿਗੜ ਵੱਜਦਾ ਹੈ ਤੇ ਸਾਰੀ ਰੈਜੀਮੈਂਟ ਦੀ ਗਿਣਤੀ ਕੀਤੀ ਜਾਂਦੀ ਹੈ ਕਿ ਕੋਈ ਜਵਾਨ ਗੈਰ ਹਾਜ਼ਰ ਨਾ ਹੋਵੇ, ਅਤੇ ਦੂਜੇ ਦਿਨ ਦੇ ਪ੍ਰੋਗਰਾਮ ਸੁਣਾਏ ਜਾਂਦੇ ਹਨ। ਬਾਅਦ ਵਿਚ ਹੌਲਦਾਰ ਮੇਜਰ ਕੰਪਨੀ ਦੇ ਚੰਗੇ ਮਾੜੇ ਜਵਾਨ ਦੀ ਰਿਪੋਰਟ ਰੈਜੀਮੈਂਟ ਦੇ ਸੂਬੇਦਾਰ ਮੇਜਰ ਨੂੰ ਕਰਦਾ ਹੈ। ਜਦੋਂ ਸੂਬੇਦਾਰ ਮੇਜਰ ਰਾਤ ਨੂੰ ਰੈਜੀਮੈਂਟ ਵਿਚ ਗਏ ਤਾਂ ਉਨ੍ਹਾਂ ਨੇ ਸਿਪਾਹੀ ਜਵਾਲਾ ਸਿੰਘ ਜੀ ਨੂੰ ਕੋਲ ਬੁਲਾਇਆ। ਉਨ੍ਹਾਂ ਨੇ ਪੂਰੀ ਵਿਧੀ ਨਾਲ ਸਲੂਟ ਮਾਰ ਕੇ ਫਤਿਹ ਬੁਲਾਈ। ਸਲੂਟ ਮਾਰ ਕੇ ਫਤਿਹ ਬੁਲਾਉਣ ਦਾ ਸਿੱਖ ਜੂਨਟਾਂ ਨੂੰ ਅਚੇਚਾ ਹੁਕਮ ਸੀ। ਸੂਬੇਦਾਰ ਮੇਜਰ ਜੀ ਸਿਪਾਹੀ ਜਵਾਲਾ ਸਿੰਘ ਜੀ ਨੂੰ ਪਾਸ ਬੁਲਾ ਕੇ ਸੰਤ ਬਾਬਾ ਆਇਆ ਸਿੰਘ ਜੀ ਦਾ ਅਚੇਚਾ ਹੁਕਮ ਸੁਣਾਇਆ ਅਤੇ ਅੰਤਰ ਜਨਤਾ ਨਾਲ ਦੱਸੇ ਬਚਨ ਵੀ ਸੁਣਾਏ। ਹੈਰਾਨ ਸਨ ਕਿ ਮੈਂ ਤਾਂ ਮਹਾਂਪੁਰਸ਼ਾਂ ਦੇ ਕਦੇ ਦਰਸ਼ਨ ਨਹੀਂ ਕੀਤੇ, ਉਹ ਮੈਨੂੰ ਕਿਵੇਂ ਜਾਣਦੇ ਹਨ ਅਤੇ ਮੇਰੇ ਬਾਰੇ ਬਾਕੀ ਬਚਨਾਂ ਦਾ ਕਿਵੇਂ ਪਤਾ ਹੈ। ਸੂਬੇਦਾਰ ਮੇਜਰ ਜੀ ਨੇ ਕਿਹਾ, ਉਹ ਤ੍ਰੈ ਕਾਲ ਦਰਸੀ ਮਹਾਂਪੁਰਸ਼ ਹਨ, ਭੂਤ ਭਵਿੱਖ ਵਰਤਮਾਨ ਸਭ ਨੂੰ ਜਾਣਨ ਵਾਲੇ ਹਨ, ਉਹਨਾਂ ਤੁਸਾਂ ਨੂੰ ਬੁਲਾਇਆ ਹੈ ਅਤੇ ਕਿਸੇ ਅਮਾਨਤ ਦੇਣ ਬਾਰੇ ਵੀ ਕਿਹਾ ਹੈ, ਤੁਹਾਡੇ ਕਰਮ ਜਾਗਣ ਵਾਲੇ ਹਨ, ਮੇਰੇ ਨਾਲ ਚੱਲੋ। ਕਹਿਣ ਲੱਗੇ, ਮੈਂ ਕਦੇ ਉਹਨਾਂ ਮਹਾਂਪੁਰਸ਼ਾਂ ਨੂੰ ਅੱਗੇ ਮਿਲਿਆ ਨਹੀਂ, ਕਿਵੇਂ ਉਹਨਾਂ ਪਾਸ ਜਾਵਾਂਗਾ, ਸੋਝੀ ਨਹੀਂ। ਸੂਬੇਦਾਰ ਮੇਜਰ ਨੇ ਕਿਹਾ, ਤੂੰ ਉਹਨਾਂ ਨੂੰ ਬੇਸ਼ੱਕ ਨਹੀਂ ਜਾਣਦਾ, ਉਹ ਤੈਨੂੰ ਜਾਣਦੇ ਹਨ, ਉਹਨਾਂ ਤੇਰਾ, ਤੇਰੇ ਮਾਤਾ ਪਿਤਾ, ਨਗਰ, ਇਲਾਕੇ, ਜ਼ਿਲ੍ਹੇ ਅਤੇ ਜਿਨ੍ਹਾਂ ਮਹਾਂਪੁਰਸ਼ਾਂ ਦੇ ਬਚਨਾਂ ਨਾਲ ਤੇਰਾ ਤੇ ਤੇਰੇ ਭਰਾਵਾਂ ਦਾ ਜਨਮ ਹੋਇਆ ਹੈ ਸਾਰੇ ਪਤੇ ਦੱਸ ਦਿੱਤੇ ਹਨ, ਫਿਰ ਤੈਨੂੰ ਕਿਵੇਂ ਸ਼ੱਕ ਹੈ। ਮੈਨੂੰ ਇਹ ਨਹੀਂ ਪਤਾ, ਫਿਰ ਬਾਬਾ ਕਾਨ ਜੀ ਨੇ ਜੋ ਕਿਹਾ ਸੀ, ਤੇਰੀ ਮਾਤਾ ਤਾਂ ਹੀ ਤੇਰੇ ਤਿੰਨ ਪੁੱਤਰ ਹੋਣਗੇ, ਸਾਡਾ ਹੋਵੇਗਾ, ਉਹ ਸਮਾਂ ਆ ਗਿਆ ਹੈ। ਹੁਣ ਮੈਨੂੰ ਪੂਰਾ ਪੂਰਾ ਯਕੀਨ ਹੈ, ਤੁਸੀਂ ਮਹਾਂਪੁਰਸ਼ਾਂ ਨੂੰ ਮਿਲਦਿਆਂ ਹੀ ਉਹਨਾਂ ਬਾਰੇ ਤੇ ਆਪਣੇ ਬਾਰੇ ਪ੍ਰਭੂ ਬਾਰੇ ਜਾਣੂ ਹੋ ਜਾਓਗੇ, ਤੁਹਾਡਾ ਜੀਵਨ ਸਿਪਾਹੀ ਤੋਂ ਸੰਤ ਵਿੱਚ ਤਬਦੀਲ ਹੋ ਜਾਏਗਾ, ਭਾਵ ਤੁਸੀਂ ਸਿਪਾਹੀ ਤਾਂ ਅੱਗੇ ਹੀ ਹੋ, ਹੁਣ ਸੰਤ ਸਿਪਾਹੀ ਬਣ ਜਾਓਗੇ। ਇਹ ਬਚਨ ਜਦੋਂ ਸੂਬੇਦਾਰ ਮੇਜਰ ਨੇ ਸੁਣਾਏ, ਤਦਨੰਤਰ ਕਾਲ ਸਿਪਾਹੀ ਜਵਾਲਾ ਸਿੰਘ ਜੀ ਦੇ ਪੁਰਾਣੇ ਸੰਸਕਾਰ ਉਦੇ ਹੋ ਗਏ ਅਤੇ ਸ੍ਰੀ ਮਾਨ ਸੰਤ ਬਾਬਾ ਆਇਆ ਸਿੰਘ ਜੀ ਦੇ ਦਰਸ਼ਨਾਂ ਦੀ ਲਾਲਸਾ ਜਾਗ ਉੱਠੀ। ਪ੍ਰੇਮ ਨਾਲ ਹਿਰਦਾ ਗਦਗਦ ਹੋ ਗਿਆ, ਮਨ ਦੀ ਅਵਸਥਾ ਦਰਸ਼ਨ ਲਈ ਉਤਸੁਕ ਤੇ ਬੇਹਲ ਹੋ ਗਈ। ਕਗਿਆ ਕਰਕੇ ਸੂਬੇਦਾਰ ਮੇਜਰ ਜੀ ਨੂੰ ਬੇਨਤੀ ਕਰਨ ਲੱਗੇ, ਮੈਂ ਤੁਹਾਡਾ ਆਗਿਆਕਾਰ ਸਿਪਾਹੀ ਹਾਂ, ਆਪ ਦਾ ਕਦੇ ਹੁਕਮ ਨਹੀਂ ਮੋੜਿਆ, ਜਿੱਥੇ ਆਪ ਮੈਨੂੰ ਸੰਸਾਰਕ, ਵਿਵਹਾਰਕ, ਸਮਾਜਿਕ, ਰਾਜਨੀਤਿਕ, ਦੇਸ਼ ਭਗਤੀ, ਸੂਰਵੀਰਤਾ, ਕੁਰਬਾਨੀ ਦੀ ਸੇਧ ਦੇ ਰਹੇ ਹੋ, ਉੱਥੇ ਮੇਰਾ ਪ੍ਰਲੋਕ ਸਵਾਰਨ ਲਈ ਰੂਹਾਨੀ ਮਜ਼ਲ ਦੇ ਮੁਰਸ਼ਦ ਪਾਸ ਲਿਜਾਣ ਲਈ ਮੁਹਾਣੇ ਬਣੇ ਹੋ। ਸਾਹਿਬ, ਮੈਂ ਤੁਹਾਡਾ ਸਿਪਾਹੀ, ਆਪ ਦੇ ਮਿੱਠ ਬੋਲੇ, ਮੇਰਾ ਭਲਾ ਕਰਨ ਵਾਲੇ ਪਿਆਰੇ ਬਚਨਾਂ ਤੋਂ ਮਸ਼ਹੂਰ ਹਾਂ ਅਤੇ ਆਪ ਦਾ ਧੰਨਵਾਦੀ ਤੇ ਵਡਭਾਗਾ ਵੀ ਹਾਂ, ਜੋ ਆਪ ਜੀ ਦੀ ਬਖਸ਼ਿਸ਼ ਔਰ ਪ੍ਰੇਮ ਦਾ ਸਦਕਾ ਮੈਂ ਰੂਹਾਨੀਆਂ ਦੇ ਪੁੰਜ, ਅੰਤਰਜਾਮੀ, ਦਿਆਲੂ ਤੇ ਦਾਤਾ ਮਹਾਂਪੁਰਸ਼ਾਂ ਦੀ ਸ਼ਰਨ, ਉਹਨਾਂ ਦੇ ਕਿਰਪਾ ਕਟਾਕ ਨੂੰ ਲੈਣ ਲਈ ਮਹਾਂਪੁਰਸ਼ਾਂ ਦੀ ਮਿਹਰ ਦਾ ਸਦਕਾ ਤੇ ਆਪ ਜੀ ਦੀ ਬਦੌਲਤ ਜਾ ਰਿਹਾ ਹਾਂ। ਗੁਰੂ ਕਿਰਪਾ ਕਰੇ, ਲਾਜ ਰਹਿ ਆਵੇ, ਮਹਾਂਪੁਰਸ਼ ਕਿਰਪਾ ਕਰਕੇ ਨਾਮ ਦਾ ਭੰਡਾਰ ਬਖਸ਼ਿਸ਼ ਕਰ ਦੇਣ, ਉਹਨਾਂ ਦੇ ਦਰਬਾਰ ਵਿੱਚੋਂ ਖਾਲੀ ਨਾ ਮੁੜਾਂ, ਮਾਤਾ ਪਿਤਾ ਤੇ ਨਗਰ ਦੇ ਨਾਮ ਨੂੰ ਉੱਚਾ ਕਰਨ ਵਾਲਾ ਤੇ ਆਪ ਜੀ ਔਰ ਪਲਟਨ ਦੇ ਨਾਮ ਨੂੰ ਰੋਸ਼ਨ ਕਰਨ ਵਾਲਾ ਸਿਪਾਹੀ ਬਣਾ। ਤੁਹਾਡੀ ਵਿਚੋਲਗੀ ਦੀ ਗੁਰੂ ਬਾਬਾ ਲਾਜ ਰੱਖਣ, ਸਾਡੀ ਦੋਹਾਂ ਦੀ ਲਾਜ ਪ੍ਰਭੂ ਦੇ ਦਰਬਾਰ ਰਹਿ ਆਵੇ। ਮੇਜਰ ਸਾਹਿਬ ਨੇ ਕਿਹਾ, ਤੂੰ ਮੇਰਾ ਆਗਿਆਕਾਰ ਸਿਪਾਹੀ ਹੈ, ਮਹਾਂਪੁਰਸ਼ਾਂ ਦੇ ਬਚਨਾਂ ਤੋਂ ਮੈਂ ਤੁਹਾਨੂੰ ਹੁਣ ਸਿਪਾਹੀ ਨਹੀਂ ਸੰਤ ਸਿਪਾਹੀ ਸਮਝ ਰਿਹਾ ਹਾਂ, ਸਮਾਂ ਦਾਤ ਲੈਣ ਦਾ ਆ ਗਿਆ ਹੈ। ਤੁਹਾਡੇ ਕਰਮ ਪ੍ਰਬਲ ਹਨ, ਮਹਾਂਪੁਰਸ਼ਾਂ ਵੱਲੋਂ ਆਪ ਲਈ ਸਦਾ ਪੁੱਤਰ ਆਇਆ ਹੈ, ਇਹ ਸਿਪਾਹੀ ਬਖਸ਼ਿਸ਼ ਵਚ ਹੈ, ਭਾਵੇਂ ਅੱਗੇ ਮੈਂ ਤੇਰਾ ਸਾਹਿਬ ਸਾਂ ਤੁਸਾਂ ਨੇ ਬਖਸ਼ਿਸ਼ ਲੈ ਕੇ ਮੈਨੂੰ ਭੂਲ ਨਾ ਜਾਣਾ। ਸਾਡਾ ਦੋਹਾਂ ਦਾ ਨਾਮ ਇੱਕੋ ਹੈ, ਲਾਜ ਨਿਭਾਉਣੀ। ਮੇਜਰ ਸਾਹਿਬ ਦੇ ਪ੍ਰੇਮ ਤੇ ਵਿਰਾਗਮਈ ਬਚਨ ਸੁਣ ਕੇ ਸਿਪਾਹੀ ਜਵਾਲਾ ਸਿੰਘ ਦੇ ਨੇਤਰਾਂ ਵਿਚੋਂ ਅਥਰੂਆਂ ਦੀ ਧਾਰਾ ਬਹਿ ਤੁਰੀ। ਉਹ ਮੇਜਰ ਸਾਹਿਬ ਦੇ ਚਰਨਾਂ ਤੇ ਝੁਕ ਗਏ ਤੇ ਕਿਹਾ, ਸਾਹਿਬ ਮੈਂ ਤੁਹਾਡਾ ਸਿਪਾਹੀ ਹਾਂ। ਫੌਜ ਦੀ ਭਰਤੀ ਵੇਲੇ ਮੈਂ ਦੇਸ਼ ਪ੍ਰਤੀ ਅਤੇ ਫੌਜ ਪ੍ਰਤੀ ਜੋ ਪਰਣ ਲਏ ਹਨ ਉਹਨਾਂ ਅਨੁਸਾਰ ਤੁਹਾਡੇ ਬਚਨਾਂ ਉੱਪਰ ਜੀਵਨ ਦੀ ਬਾਜ਼ੀ ਲਾ ਦਿੱਤੀ ਹੈ। ਜਿੱਧਰ ਵੀ ਹੁਕਮ ਕਰੋਗੇ ਸਰਬੰਸ ਵਾਰ ਕੇ ਵੀ ਵਚਨ ਨਿਭਾਵਾਂਗਾ। ਮੇਜਰ ਸਾਹਿਬ ਨੇ ਸਿਪਾਹੀ ਜਵਾਲਾ ਸਿੰਘ ਜੀ ਨੂੰ ਪ੍ਰੇਮ ਨਾਲ ਗਲਵਕੜੀ ਲੈ ਲਿਆ, ਕਿਹਾ ਕਿ ਸਿਪਾਹੀ ਨਾਤੇ ਤੁਸੀਂ ਮੇਰੇ ਪੁੱਤਰ ਹੋ, ਪਰ ਮਹਾਂਪੁਰਸ਼ਾਂ ਦੇ ਬਚਨਾਂ ਤੇਰੇ ਪ੍ਰਤੀ ਮੇਰੇ ਹਿਰਦੇ ਤੇ ਅਮਿਟ ਛਾਪ ਲਾ ਦਿੱਤੀ ਹੈ। ਮੈਨੂੰ ਭਰੋਸਾ ਹੈ ਕਿ ਜੋ ਬਚਨ ਬਾਬਾ ਆਇਆ ਸਿੰਘ ਜੀ ਨੇ ਕਿਹਾ ਹੈ ਉਹ ਬੇਲਾ ਆ ਗਿਆ ਹੈ। ਉਹਨਾਂ ਦੀ ਜੋ ਤੁਹਾਡੇ ਹਿਰਦੇ ਵਿਚ ਨਿਵਾਸ ਕਰੇਗੀ ਮੈਂ ਆਪਣੀ ਪਲਟਨ ਸਮੇਤ ਦੁਰਭਾਗਾ ਹੋ ਜਾਵਾਂਗਾ। ਸਾਨੂੰ 1911 ਦਿਨ ਐਤਵਾਰ ਪ੍ਰੇਮ ਭੇਟਾ, ਫਲ ਸਰੋਪਾ, ਕੁਝ ਨਕਦੀ ਲੈ ਕੇ ਸਿਪਾਹੀ ਜਵਾਲਾ ਸਿੰਘ ਜੀ ਮੇਜਰ ਸਰਦਾਰ ਜਵਾਲਾ ਸਿੰਘ ਜੀ ਨਾਲ ਰੈਜੀਮੈਂਟ ਦੇ ਫੌਜੀ ਜਵਾਨਾਂ ਸਮੇਤ ਹੋਤੀ ਮਰਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਥਾ ਸ਼ਕਤ ਭੇਟ ਅਰਪਣ ਕਰਨ ਤੋਂ ਉਪਰੰਤ ਬਾਬਾ ਆਇਆ ਸਿੰਘ ਜੀ ਦੇ ਦਰਸ਼ਨਾਂ ਲਈ ਆ ਗਏ ਅਤੇ ਮਨ ਵਿਚ ਸ਼ਬਦ ਪੜ ਰਹੇ ਸਨ। ਸਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨ ਦਿਨ ਨੀਤ, ਕੁਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸ਼ੰਤ ਪੰਨਾ 703 ਮਹਲਾ ਚੌਥਾ। ਅੱਖੀ ਪ੍ਰੇਮ ਕਸਾਈਆ, ਹਰ ਹਰ ਨਾਮ ਪਖੰਨ, ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਚੰਨ। ਪੰਨਾ 1318 ਆਸਾ ਮਹਲਾ ਪੰਜਵਾ। ਪੰਨਾ 399 ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ, ਤੂੰ ਚਿਤ ਆਵੈ ਤੇਰੀ ਮਾਇਆ, ਮਾਇਆ ਸਿਮਰਤ ਨਾਮ ਸਗਲ ਰੂਪ ਖਿਆ, ਰਹਾਉ ਅਨਕ ਦੁਖ ਦੇਵ ਹੈ ਅਵਰਾ ਕੋ, ਪਹੁੰਚ ਨਾ ਸਕੈ ਜਨ ਤੇਰੇ ਕੋ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ, ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੇ ਮਹਿ ਦੀਜੈ। ਬਾਬਾ ਜੀ ਨੂੰ ਮੇਜਰ ਸਾਹਿਬ, ਸਿਪਾਹੀ ਜਵਾਲਾ ਸਿੰਘ ਜੀ ਸਮੂਹ ਜਵਾਨਾਂ ਨੇ ਪ੍ਰੇਮ ਭੇਟਾ ਰੱਖ ਕੇ ਨਮਸਕਾਰਾਂ ਕੀਤੀਆਂ, ਕਿਉਂਕਿ ਸ਼ਾਸਤਰ ਦੀ ਆਗਿਆ ਹੈ ਰਿਤੇ ਪਾਨ ਦਰਸੇ ਨਹੀਂ ਭੂਪ ਭਿਖਕ ਗੁਰਦੇਵ। ਸ਼ੇਖ ਸ਼ਾਦੀ ਜੀ ਕਹਿੰਦੇ ਹਨ, ਵਰਗੇ ਸਬਜ ਤੁਫਾਏ, ਦਰਵੇਸ਼ ਅਸਤ ਗਰ ਕਬੂਲ, ਉਫਤਦ ਜਹੇ ਇਜੋ ਸ਼ਰਫ, ਅਰਥਾਤ ਫਕੀਰਾਂ ਦੀ ਸੁਗਾਤ ਤਾਂ ਕੇਵਲ ਹਰੇ ਪੱਤੇ ਹੀ ਹਨ, ਜੇ ਦਰ ਤੇ ਕਬੂਲ ਪ੍ਰਵਾਨ ਹੋਏ ਤਾਂ ਇਸੇ ਵਿਚ ਹੀ ਮਹਾਨਤਾ ਸਮਝਾਂਗਾ। ਮਹਾਂਪੁਰਸ਼ਾਂ ਦੀ ਆਗਿਆ ਨਾਲ ਸਾਰੀਆਂ ਸੰਗਤਾਂ ਆਸਣਾਂ ਤੇ ਬੈਠ ਗਈਆਂ, ਸਭ ਦੀ ਸੁਖ ਸਾਂਦ ਪੁੱਛੀ, ਜਲ ਪਾਣੀ ਲੰਗਰ ਆਦਿ ਛਕਾਏ, ਪ੍ਰਸ਼ਾਦ ਦੇ ਗਹਿਰੇ ਗੱਫੇ ਦਿੱਤੇ। ਸੂਬੇਦਾਰ ਮੇਜਰ ਸਾਹਿਬ ਜੀ ਨੂੰ ਪੁੱਛਿਆ, ਤੇਰਾ ਸਿਰਨਾਮੀਆ ਰੰਗਰੂਟ ਸਿਪਾਹੀ ਜਵਾਲਾ ਸਿੰਘ ਜੀ ਕਿੱਥੇ ਹੈ? ਸੂਬੇਦਾਰ ਜੀ ਇਹਨਾਂ ਨੂੰ ਖੜੇ ਹੋਣ ਲਈ ਕਿਹਾ। ਸਿਪਾਹੀ ਜਵਾਲਾ ਸਿੰਘ ਜੀ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਗਲ ਵਿਚ ਪੱਲਾ ਪਾ ਕੇ ਖਲੋ ਗਏ। ਬਾਬਾ ਜੀ ਨੇ ਪੁੱਛਿਆ ਕਿ ਖੰਡੇ ਵਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ? ਉਸੀ ਵਕਤ ਜਵਾਲਾ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਸਿੱਖ ਰੈਜੀਮੈਂਟਾਂ ਦਾ ਦਸਤੂਰ ਹੈ ਕਿ ਭਰਤੀ ਹੋਣ ਤੋਂ ਪਹਿਲਾਂ ਅੰਮ੍ਰਿਤਧਾਰੀ ਹੋਵੇ ਤਾਂ ਠੀਕ ਹੈ, ਨਹੀਂ ਤਾਂ ਲਾਜ਼ਮੀ ਅੰਮ੍ਰਿਤ ਛਕਾਇਆ ਜਾਂਦਾ ਹੈ। ਦਾਸ ਆਪ ਜੀ ਦੀ ਕਿਰਪਾ ਤੋਂ ਅੰਮ੍ਰਿਤਧਾਰੀ ਹੈ, ਸਾਡੀਆਂ ਸਾਰੀਆਂ ਰੈਜੀਮੈਂਟਾਂ ਵੀ ਅੰਮ੍ਰਿਤਧਾਰੀ ਹਨ। ਮਹਾਂਪੁਰਸ਼ ਮਹਾਨ ਪ੍ਰਸੰਨ ਹੋਏ, ਖਾਲਸੇ ਵਿਚ ਸਭੇ ਵਰਕਤਾਂ ਹਨ। ਇੱਕ ਫੁੱਟ ਨੇ ਜੋਧੇ ਖਾਲਸੇ ਨੂੰ ਅੰਗਰੇਜ਼ਾਂ ਦੇ ਗੁਲਾਮ ਕਰਵਾ ਦਿੱਤਾ ਕਿ ਗੁਰੂ ਕਿਰਪਾ ਕਰੇਗਾ ਗੁਲਾਮੀ ਦਾ ਤੌਕ ਖਾਲਸੇ ਦੇ ਗਲੋਂ ਰਹੇਗਾ। ਸਾਡੇ ਬਜ਼ੁਰਗ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਤੇ ਬਾਬਾ ਮਹਾਰਾਜ ਸਿੰਘ ਜੀ ਨੇ ਖਾਲਸਾ ਰਾਜ ਨੂੰ ਕਾਇਮ ਰੱਖਣ ਲਈ ਸ਼ਹੀਦੀਆਂ ਦਿੱਤੀਆਂ, ਪ੍ਰਭੂ ਆਪਣੇ ਭਾਣੇ ਨੂੰ ਆਪ ਜਾਣਦੇ ਹਨ। ਫਿਰ ਗੁਰਦੀਖ ਤੋਂ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਔਰ ਨਾਮ ਤੇ ਬਾਣੀ ਦੀ ਦਾਤ ਪ੍ਰਾਪਤ ਹੋ ਚੁੱਕੀ ਹੈ। ਆਪ ਨਿਤਨੇਮੀ ਪ੍ਰੇਮੀ ਹੋ, ਆਪ ਦੀ ਪਿਛਲੀ ਕਮਾਈ ਵੀ ਬੇਅੰਤ ਹੈ, ਤੁਹਾਡੇ ਮਾਤਾ ਪਿਤਾ ਵੀ ਨਾਮ ਅਭਿਆਸੀ ਸਾਧੂ ਸੇਵੀ ਸਨ, ਤੁਸੀਂ ਮਹਾਂਪੁਰਸ਼ਾਂ ਦੇ ਨਾਮ ਨਾਲ ਜਨਮ ਧਾਰ ਕੇ ਆਏ ਹੋ, ਤੁਹਾਡਾ ਦੀਵਾ ਬੱਤੀ ਘਿਓ ਤਿਆਰ ਹੈ, ਇੱਕ ਤੀਲੇ ਡਾਲਣ ਦੀ ਦੇਰੀ ਹੈ, ਅੱਜ ਵਧਾਤਾ ਨੇ ਸਮਾਂ ਬਣਾ ਦਿੱਤਾ ਹੈ, ਆਤਮਾ ਤਿੰਨਾਂ ਦੇਹਾਂ ਪੰਜਾਂ ਕੋਸ਼ਾਂ ਤੋਂ ਨਿਆਰਾ ਹੈ, ਸਭ ਦਾ ਸਾਖੀ ਇਹ ਸੱਚਿਤ ਆਨੰਦ ਸਰੂਪ ਹੈ, ਸ਼ਬਦ ਸੁਰ ਦੇ ਮਿਲਾਪ ਤੋਂ ਅਸੀਂ ਇਸ ਨੂੰ ਪ੍ਰਤੱਖ ਕਰ ਸਕਦੇ ਹਾਂ, ਕਿਰਪਾ ਨਾਲ ਸ਼ਬਦ ਸੁਰ ਦੇ ਮਾਰਗ ਨੂੰ ਸਮਝ ਸਕਦੇ ਹਾਂ, ਇਹਨਾਂ ਗੁਣਾਂ ਦੁਆਰਾ ਸਾਨੂੰ ਤ੍ਰਿਵੀ ਮਾਰਗ ਵਿੱਚ ਸਹਾਇਤਾ ਮਿਲਦੀ ਹੈ। ਤੁਲਸੀ ਇਸ ਸੰਸਾਰ ਮੈਂ ਪੰਜ ਰਤਨ ਹੈ ਸਾਰ, ਮਿੱਠਾ ਬੋਲਣ ਨਿਵ ਚਲਣ ਦਇਆ ਦਾਨ ਉਪਕਾਰ, ਮਿੱਠਾ ਬੋਲਣ ਨਿਵ ਚਲਣ ਹੱਥੋਂ ਪੀ ਕਿਛਦੇ ਰੱਬ ਤਿਨਾਂ ਦੀ ਬੁਕਲੀ ਜੰਗਲ ਕਿਆ ਟੁੰਡੇ, ਤੁਸਾਂ ਨੇ ਅੰਮ੍ਰਿਤ ਸੰਸਕਾਰ ਕਰ ਹੀ ਲਿਆ ਹੈ, ਜਦੋਂ ਪੰਜ ਪਿਆਰੇ ਬਾਣੀ ਬਾਣੀ ਦੀ ਦਾਤ ਬਖਸ਼ਦੇ ਹਨ ਸਾਥ ਹੀ ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਬਖਸ਼ਦੇ ਹਨ। ਇਹ ਹੀ ਨਾਮ ਸੰਸਕਾਰ ਹੈ। ਜਦੋਂ ਉਹ ਰਹਿਤਾਂ ਕਰਹਿਤਾਂ ਦਾ ਵਿਚਾਰ ਦਿੰਦੇ ਹਨ ਉਹ ਧਰਮ ਸੰਸਕਾਰ ਹੈ। ਜਦੋਂ ਅਸੀਂ ਮਹਾਤਮਾ ਤੋਂ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਕਰਕੇ ਉਸ ਉੱਪਰ ਦ੍ਰਿੜ ਹੋ ਕੇ ਦੂਸਰਿਆਂ ਨੂੰ ਦ੍ਰਿੜ ਹੋਣ ਦਾ ਉਪਦੇਸ਼ ਦਿੰਦੇ ਹਾਂ ਇਹ ਗਿਆਨ ਸੰਸਕਾਰ ਹੈ। ਜਦੋਂ ਅਸੀਂ ਕਥਨੀ ਦੇ ਕਰਨੀ ਦੇ ਮਾਲਕ ਬਣ ਜਾਈਏ ਬੰਧਨਾਂ ਤੋਂ ਰਹਿਤ ਅਵਸਥਾ ਪ੍ਰਾਪਤ ਕਰ ਲੈਂਦੇ ਹਾਂ ਅਵਿਦਿਆ ਤਤਕਾਰੀ ਦੀ ਨਿਵਰਤੀ ਤੇ ਬ੍ਰਹਮ ਦੀ ਪ੍ਰਾਪਤੀ ਕਰ ਲੈਂਦੇ ਹਾਂ ਫਿਰ ਅਸੀਂ ਮੁਕਤ ਹੋ ਜਾਂਦੇ ਹਾਂ ਤਾਂ ਫਿਰ ਸੰਸਕਾਰਾਂ ਦੀ ਅਵਧੀ ਖਤਮ ਹੋ ਜਾਂਦੀ ਹੈ ਫਿਰ ਅਸੀਂ ਜੀਵਨ ਮੁਕਤ ਅਵਸਥਾ ਪ੍ਰਾਰਭਤੀ ਮੰਨਦੇ ਹਾਂ ਸਰੀਰ ਤਿਆਗਣ ਤੋਂ ਬਾਅਦ ਅਸੀਂ ਵਿਦੇਹ ਮੁਕਤ ਹੋ ਜਾਂਦੇ ਹਾਂ। ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਅੰਤ ਹੈ ਕਰਨ ਦੇ ਦੋਸ਼ ਮਲ ਬਖੇਪ ਅਵਰਣ ਕਰਮ ਉਪਾਸ਼ਨਾ ਗਿਆਨ ਤੋਂ ਨਿਵਰਤ ਹੋ ਜਾਂਦੇ ਹਨ। ਜਦੋਂ ਅਸੀਂ ਸਰਵਣ ਮਨਨ ਅਧਿਆਸਨ ਤਤੂ ਦਾ ਸੋਧਨ ਵਿਚਾਰ ਕਰ ਲੈਂਦੇ ਹਾਂ ਅਤੇ ਚਾਰ ਸਾਧਨ ਇਹ ਹਨ ਚਾਰ ਸਾਧਨ ਵਿਵੇਕ ਬੈਰਾਗ ਖਟ ਸੰਤੀ ਸਮਦਮ ਸਰਦਾ ਸਮਾਧਾਨ ਪ੍ਰਾਮ ਤਤ ਦੀਕਸ਼ਾ ਮੋਕਸ਼ ਇੱਛਾ ਇਹਨਾਂ ਅੱਠਾਂ ਸਾਧਨਾਂ ਨੂੰ ਧਾਰਨ ਵਾਲੇ ਦਾ ਨਾਮ ਜਗਿਆਸੂ ਹੈ। ਮੁਕਤੀ ਦੀ ਇੱਛਾ ਐਸੀ ਹੈ ਪ੍ਰੇਮੀ ਜਿਸ ਵਕਤ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਜਾਵੇ ਉਹ ਤਿੰਨਾਂ ਤਾਪਾਂ ਤੋਂ ਅਧਿਆਤਮਕ ਅਧਿ ਭੂਤਕ ਅਧਿ ਦੈਵਿਕ ਆਦਿਕ ਤੋਂ ਮੁਕਤ ਹੋ ਜਾਂਦਾ ਹੈ ਆਦਿ ਵਿਅਧੀ ਉਪਾਧੀ ਖਤਮ ਹੋ ਜਾਂਦੀ ਹੈ। ਜਾਗ੍ਰਤ ਸੁਪਨ ਸਖੋਪਤ ਸਥੂਲ ਸੂਖਮ ਕਾਰਨ ਤਿੰਨਾਂ ਦੇਹਾਂ ਦਾ ਜੋ ਸਾਖੀ ਚੇਤਨ ਉਸ ਨੂੰ ਪ੍ਰਾਪਤ ਕਰਨ ਲਈ ਤੁਰਿਆ ਪਾਦੀ ਪ੍ਰਾਪਤੀ ਦਾ ਯਤਨ ਕਰਦਾ ਹੈ ਤਿੰਨਾਂ ਦੇਹਾਂ ਦੇ ਅਭਿਮਾਨੀ ਵਿਸ਼ਵ ਤੈਜਸ ਪ੍ਰਾਗ ਜੀਵ ਇਹਨਾਂ ਦੀ ਸੰਗਿਆ ਹੈ ਵਿਰਾਟ ਹਿਰਨਗਰ ਵਭਿਆਕ੍ਰਿਤ ਈਸ਼ਰ ਜਿਨ੍ਹਾਂ ਦੀ ਸੰਗਿਆ ਹੈ ਇਹਨਾਂ ਦੇ ਪ੍ਰਕਾਸ਼ਕ ਸਾਖੀ ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ ਹੈ ਕਿਰਿਆਮਾਨ ਸੰਚਿਤ ਗਿਆਨ ਅਗਨੀ ਦੁਆਰਾ ਦਗਧ ਕਰ ਦਿੰਦਾ ਹੈ ਪਰਾਰਬਧ ਰੂਪੀ ਕਰਮ ਭੋਗਣ ਤੋਂ ਬਾਅਦ ਗਿਆਨੀ ਦਾ ਪੁਨਰ ਜਨਮ ਨਹੀਂ ਹੁੰਦਾ ਕਿਉਂਕਿ ਉਸਨੇ ਮਨੋਨਾਸ਼ ਬਾਸ਼ਨਾ ਖਹਿ ਕਰ ਲਈਆਂ ਹਨ। ਕਰਣਾ ਮੈਤਰੀ ਮੁਕਤਾ ਪੇਖਿਆ ਆਦਿਕ ਸ਼ੁਭ ਗੁਣਾਂ ਤੋਂ ਆਪਣੇ ਆਪ ਮਨ ਦੇ ਸੰਸ ਸੰਕਲਪ ਤੇ ਬਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਬਿਰਤੀਆਂ ਦੇ ਨਿਰੋਧ ਵਾਸਤੇ ਅਧਿਆਤਮ ਵਿਦਿਆ ਅਧਿਗਮ ਸਾਧੂ ਸੰਗਮ ਬਾਸ਼ਨਾ ਸੰਪਰਿਤਿਆਗ ਪ੍ਰਾਣ ਸਪੰਦ ਨਿਰੋਧਨ ਆਦਿ ਚਾਰ ਉਪਾਏ ਕਹੇ ਹਨ। ਫਿਰ ਮਨੋਨਾਸ਼ ਅਤੇ ਬਾਸ਼ਨਾ ਖਹਿ ਹੋ ਜਾਣ ਤੋਂ ਤਤ ਦਾ ਗਿਆਨ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ। ਪਰਮਾਰਥ ਵਿੱਚ ਕਿਹਨਾਂ ਚੀਜ਼ਾਂ ਦੀ ਲੋੜ ਹੈ ਮਾਰਗ ਦੇ ਮਿਲਣ ਦੀ ਕਿਹੜੀ ਯੁਕਤੀ ਹੈ ਤੇ ਉਸ ਦੇ ਕਿਹੜੇ ਸਾਧਨ ਹਨ ਉਸ ਰਸਤੇ ਜਾਣ ਲਈ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਹਨ ਕਿਹੜੇ ਗੁਣਾਂ ਨੂੰ ਧਾਰਨ ਕਰਨ ਲਈ ਕਮਾਈ ਵਿੱਚ ਸਫਲ ਹੋ ਸਕਦੇ ਹਨ ਪਰਮਾਰਥ ਵਿੱਚ ਤਿੰਨਾਂ ਚੀਜ਼ਾਂ ਦੀ ਲੋੜ ਹੈ ਸਤਿਗੁਰ ਸੱਚਾ ਸ਼ਬਦ ਸਤਸੰਗ ਸਭ ਸੁਰ ਦਾ ਅਭਿਆਸ ਖੇਮਾ ਆਦਿਕ ਗੁਣਾਂ ਨੂੰ ਧਾਰਨ ਕਰਨਾ ਸਤ ਨੂੰ ਅੰਦਰ ਧਾਰਨ ਕਰਨਾ ਸਿਮਰਨ ਲਾਸਾਨੀ ਜੋ ਜ਼ਬਾਨ ਨਾਲ ਕੀਤਾ ਜਾਂਦਾ ਹੈ ਨੰਬਰ 2 ਕਲ ਵੀ ਇਹ ਦਿਲ ਉੱਪਰ ਜਰਬ ਲਗਾ ਕੇ ਕੀਤਾ ਜਾਂਦਾ ਹੈ ਨੰਬਰ 3 ਰੂਹੀ ਜੋ ਤਵੱਜੋ ਨੂੰ ਤੀਸਰੇ ਤੁਲਪ ਤਿਲ ਪਰ ਇਕੱਤਰ ਕਰਕੇ ਕੀਤਾ ਜਾਂਦਾ ਹੈ ਨੰਬਰ 4 ਸ੍ਰੀ ਅੰਤਰਮੁਖ ਰਾਜ ਨੂੰ ਪਾਉਣ ਵਾਲਾ ਜਿਸ ਨੂੰ ਕਲਮਾਏ ਹਕੀਕਤ ਜਾਂ ਲਾਹੂਤ ਵੀ ਕਿਹਾ ਜਾਂਦਾ ਹੈ ਨੰਬਰ 5 ਸ੍ਰੀ ਤੇ ਖਫੀ ਜੋ ਗੁਪਤ ਤਰੀਕਾ ਇਸ ਨੂੰ ਕਲਮਾਏ ਹਾਹੂਤ ਕਿਹਾ ਜਾਂਦਾ ਹੈ ਸ੍ਰੀ ਤੇ ਖਫੀ ਇਲਮੇ ਸੀਨਾ ਹਨ ਜੋ ਮਹਾਂਪੁਰਸ਼ਾਂ ਪਾਸੋਂ ਸਮਝੇ ਜਾਂਦੇ ਹਨ ਇਹ ਸਿਮਰਨ ਕਿਸੀ ਹੱਦ ਤੱਕ ਤਦ ਫਲਦੇ ਹਨ ਜਦੋਂ ਸੁਰਤ ਜੰਤ ਵਜੋਂ ਨਾਲ ਹੋਵੇ ਇੱਕ ਮਹਾਤਮਾ ਨੇ ਫਰਮਾਇਆ ਹੈ ਜ਼ਿਕਰੇ ਜ਼ਬਾਨ ਲੱਕ ਲੱਕ ਜ਼ਿਕਰੇ ਕਲਬ ਸਮ ਸਮ ਜ਼ਿਕਰੇ ਰੂਹੀ ਰਾਸਤੇ ਜ਼ਾ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਅੰਤ ਨਾ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਗੋੜੀ ਮਹੱਲਾ 5 ਪੰਨਾ 263 ਮਨ ਦੀ ਚੰਚਲਤਾ ਦੇ 3 ਦੁਆਰ ਹਨ ਅੱਖਾਂ ਮੂੰਹ ਤੇ ਕੰਨ ਹਨ ਕਬੀਰ ਜੀ ਨੇ ਕਿਹਾ ਹੈ ਤਨ ਥਿਰ ਮਨ ਥਿਰ ਬਚਨ ਥਿਰ ਨਿਰਤ ਥਿਰ ਹੋਏ ਕਹੇ ਕਬੀਰ ਇਸ ਪਲ ਕੋ ਕਲਪ ਨਾ ਪਾਵੇ ਕੋਈ ਧਿਆਨ ਨੰਬਰ 1 ਸ਼ੁਗਲ ਆਫਤਾਬੀ ਇਸ ਵਿੱਚ ਨਜ਼ਰ ਨੂੰ ਚੜ੍ਹਦੇ ਸੂਰਜ ਟਿਕਾਣਾ ਹੁੰਦਾ ਹੈ ਜੋ ਸਰਦੀ ਦੀ ਰੁੱਤ ਵਿੱਚ ਕੀਤਾ ਜਾਂਦਾ ਹੈ ਹਿੰਦੂਆਂ ਦਾ ਇਹ ਤ੍ਰਾਟਕ ਧਿਆਨ ਹੈ ਨੰਬਰ 2 ਸ਼ੁਗਲ ਮਈਅਤ ਜਾਂ ਸ਼ੁਗਲ ਮਨਸੂਰੀ ਇਸ ਵਿੱਚ ਜ਼ਮੀਨਪੁਰ ਚਿੱਤ ਲੇਟ ਕੇ ਅਰਥਾਤ ਪਿੱਠ ਪਰਨੇ ਲੰਮੇ ਪੈ ਕੇ ਮੂੰਹ ਅਤਾਂ ਕਰਕੇ ਤੇ ਜਿਸਮ ਨੂੰ ਢਿੱਲਾ ਛੱਡ ਕੇ ਅੰਤਰੀਵ ਨਜ਼ਰ ਨੂੰ ਦੋਹਾਂ ਭਰਵੱਟਿਆਂ ਦੇ ਪਿਛਾਂ ਜਮਾਣਾ ਪੈਂਦਾ ਹੈ ਇਸ ਨੂੰ ਹਿੰਦੂਆਂ ਵਿੱਚ ਸ਼ਬ ਆਸਣ ਕਰਕੇ ਆਖਦੇ ਹਨ ਨੰਬਰ 3 ਸ਼ੁਗਲ ਬਰਜਕ ਅਕਬਰ ਇਸ ਵਿੱਚ ਹਬਸੇ ਦਮ ਪ੍ਰਾਣਾਯਾਮ ਕਰਕੇ ਤੀਸਰੇ ਤਿਲਪੁਰ ਨਿਰਤ ਨੂੰ ਇਕਾਗਰ ਕਰਨਾ ਹੁੰਦਾ ਹੈ ਇਹ ਤ੍ਰਿਪਤੀ ਦੇ ਧਿਆਨ ਦੇ ਬਰਾਬਰ ਹੈ ਤੇ ਪਦਮ ਆਸਣਪੁਰ ਬੈਠ ਕੇ ਕੀਤਾ ਜਾਂਦਾ ਹੈ ਨੰਬਰ 4 ਸ਼ੁਗਲ ਬਰਜਕ ਕਬੀਰ ਇਸ ਵਿੱਚ ਨਿਰਤ ਨੂੰ ਅੰਦਰ ਤੇ ਬਾਹਰ ਮੁਰਸ਼ਦ ਦੇ ਸਰੂਪ ਉੱਪਰ ਟਿਕਾਇਆ ਜਾਂਦਾ ਹੈ ਇਸ ਨਾਲ ਪਰਮਾਰਥ ਦੇ ਅਲੌਕਿਕ ਲਾਭ ਪ੍ਰਾਪਤ ਹੁੰਦੇ ਹਨ ਤੇ ਗੁਪਤ ਭੇਦ ਖੁੱਲਦੇ ਹਨ ਨੰਬਰ 5 ਸ਼ੁਗਲ ਇਸ਼ਮ ਜਾਤ ਇਸ ਵਿੱਚ ਕਲਬ ਸ਼ਨੋਬਰੀ ਵਿੱਚ ਧਿਆਨ ਜਮਾਉਂਦੇ ਹਨ ਜਿਸ ਦੇ ਕਰਕੇ ਸਾਧਕ ਆਪਣੇ ਆਪ ਵਿੱਚ ਜਜ਼ਬ ਹੁੰਦਾ ਹੈ ਨੰਬਰ 6 ਸ਼ੁਗਲ ਆਈਨਾ ਇਸ ਵਿਚ ਨਜ਼ਰ ਨੂੰ ਇਕ ਸ਼ੀਸ਼ੇ ਦੇ ਸਾਹਮਣੇ ਰੱਖ ਕੇ ਉਸ ਵਿਚ ਅੱਖ ਦੀ ਪੁਤਲੀ ਨੂੰ ਇਕ ਟੱਕ ਦੇਖਦਾ ਹੁੰਦਾ ਹੈ। ਇਸ ਦੇ ਨਾਲ ਅੱਖਾਂ ਦੀਆਂ ਪੁਤਲੀਆਂ ਅੰਤਰਮੁਖ ਉਲਟਦੀਆਂ ਤੇ ਨੁਕਤਾ ਸਫੈਦਾ ਜਾਂ ਤੀਸਰੇ ਤਿਲ ਪਰ ਰਸਾਈ ਹੁੰਦੀ ਹੈ। ਨੰਬਰ 7 ਸ਼ੁਗਲੇ ਨੀਮ ਖਾਬੀ, ਇਸ ਵਿਚ ਅੱਖਾਂ ਨੂੰ ਲਗਾਤਾਰ ਖੁੱਲੇ ਰੱਖਣ ਦਾ ਸਾਧਨ ਕਰਨਾ ਹੁੰਦਾ ਹੈ ਤਾਂ ਜੋ ਨੀਂਦਰ ਦਾ ਜ਼ੋਰ ਨਾ ਪੈ ਸਕੇ। ਇਸ ਦੇ ਕਰਨ ਨਾਲ ਨੀਂਦਰ ਵਿਚ ਵੀ ਅੱਧੀ ਜਾਗਰਤ ਦੀ ਅਵਸਥਾ ਰਹਿੰਦੀ ਹੈ। ਸ਼ੁਗਲ ਵਾ ਸਾਥ, ਇਸ ਵਿਚ ਨੁਕਤਾਏ ਸਫੈਦਾਪੁਰ ਅੰਦਰਲੇ ਸਰੂਪ ਅਤੇ ਨਿਰਤ ਨੂੰ ਟਿਕਾਣਾ ਹੁੰਦਾ ਹੈ। ਨੰਬਰ 9 ਸ਼ੁਗਲ ਮੁਕਾਮਨ ਮਹਿਮੂਦਨ ਸੁਲਤਾਨਨ ਨਸੀਰਾ, ਇਸ ਵਿਚ ਨਜ਼ਰ ਨੂੰ ਨੱਕ ਦੇ ਅਗਲੇ ਸਿਰੇ ਤੇ ਜਮਾ ਕੇ ਹੌਲੀ ਹੌਲੀ ਨਜ਼ਰ ਨੂੰ ਨੱਕ ਦੀ ਜੜ ਤੱਕ ਲੈ ਜਾਣਾ ਹੁੰਦਾ ਹੈ। ਫਿਰ ਤਵੱਜੋ ਨੂੰ ਅੰਤਰਮੁਖ ਕਰਕੇ ਸੂਖਮ ਦੇਸ਼ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ। ਇਸ ਨੂੰ ਜੋਗੀ ਜਨ ਤ੍ਰਾਟਕ ਕਰਮ ਜਾਂ ਚਾਚਰੀ ਮੁਦਰਾ ਕਰਕੇ ਆਖਦੇ ਹਨ। ਗੀਤਾ ਵਿਚ ਇਸ ਦਾ ਜ਼ਿਕਰ ਆਇਆ ਹੈ। ਧਿਆਨ ਯੁਗ ਵਿਚ 3 ਤਰ੍ਹਾਂ ਦੇ ਧਿਆਨ ਕੀਤੇ ਜਾਂਦੇ ਹਨ। ਗੁਰੂ ਦੇ ਸਰੂਪ ਦਾ ਅਸਥੂਲ ਧਿਆਨ, ਨੰਬਰ 2 ਅੰਤਰ ਵਿਚ ਰੂਹ ਦੇ ਅਸਥਾਨ ਪੁਰ ਨਿਰਤ ਨੂੰ ਟਿਕਾਣ ਕਰਕੇ ਅੰਦਰ ਦੀਵੇ ਦੀ ਜੋਤ ਦੀ ਨਹੀਂ ਪ੍ਰਕਾਸ਼ ਉਹ ਆਮਦਾ ਹੈ, ਇਹ ਸੂਖਮ ਧਿਆਨ ਹੈ। ਨੰਬਰ 3 ਸ਼ਸ਼ਮਾਲ ਚੱਕਰ ਦੇ ਉੱਪਰ ਜਿਸ ਨੂੰ ਦੇਵਾਂ ਤੇ ਪਿਤਰਾਂ ਦਾ ਮਾਰਗ ਆਖਦੇ ਹਨ, ਨੂਰੀ ਸਰੂਪ ਗੁਰੂ ਦਾ ਆ ਜਾਂਦਾ ਹੈ ਜੋ ਸੂਖਮ ਕਾਰਨ ਤੇ ਉਸ ਤੋਂ ਪਰੇ ਸਿੱਖ ਦੇ ਨਾਲ ਰਹਿੰਦਾ ਹੈ। ਇਸ ਸਿੱਖ ਨੂੰ ਮਾਲਕ ਵਿਚ ਜਾ ਭੇਦ ਕਰਦਾ ਹੈ। ਸ਼ਮਸਤ ਵਰੇਹੀ ਸਾਹਿਬ ਫਰਮਾਉਂਦੇ ਹਨ ਕਿ ਮੈਂ ਤੂੰ ਹੋ ਗਿਆ ਤੇ ਤੂੰ ਵਿਚ ਮੈਂ ਬਣ ਗਿਆ ਤੇ ਮੇਰੀ ਜਾਨ ਬਣ ਗਿਆ, ਤਾਂ ਜੋ ਹੁਣ ਕੋਈ ਇਹ ਨਾ ਆਖ ਸਕੇ ਜੋ ਮੈਂ ਅਤੇ ਤੂੰ ਦੋ ਹਾਂ। ਜਦੋਂ ਧਿਆਨ ਪੂਰਨ ਹੋ ਜਾਏ ਤਾਂ ਉਪਾਸ਼ਕ ਉਪਾਸ ਤੇ ਉਪਾਸ਼ਨਾ ਦੀ ਜੋ ਤ੍ਰਿਪਤੀ ਹੈ ਨਹੀਂ ਰਹਿੰਦੀ। ਪੂਜ ਤੇ ਪੁਜਾਰੀ ਮਿਲ ਕੇ ਇੱਕੋ ਹੋ ਰਹਿੰਦੇ ਹਨ। ਉਸਦਾ ਸੁੰਦਰ ਮੁਖੜਾ ਸੁੱਧ ਪਵਿੱਤਰ ਅੱਖਾਂ ਨਾਲ ਦੇਖਿਆ ਜਾਂਦਾ ਹੈ। ਉਸ ਨੂੰ ਸੁੱਧ ਹੋ ਕੇ ਸ਼ੌਕ ਤੇ ਸ਼ੌਕ ਨਾਲ ਦੇਖੋ, ਜਿਸ ਤਰ੍ਹਾਂ ਮੁਸਲਮਾਨ ਈਦ ਦੇ ਚੰਨ ਵੱਲ ਤੱਕਦੇ ਹਨ। ਸੱਚੇ ਮਾਰਗ ਸਰੂਪ ਸਤਿਗੁਰ ਦਾ ਨੂਰੀ ਸਰੂਪ ਦੇਖਣਾ ਹਰ ਅੱਖ ਦਾ ਕੰਮ ਨਹੀਂ, ਕਿਸੇ ਵਿਰਲੇ ਵਿਭਾਗੀ ਨੂੰ ਪ੍ਰਾਪਤ ਹੁੰਦਾ ਹੈ। ਪਰੰਤੂ ਇਹ ਜੀਵ ਬਾਹਰ ਦੀਆਂ ਆਵਾਜ਼ਾਂ ਸੁਣ ਰਿਹਾ ਹੈ, ਰੂਹਾਨੀ ਆਵਾਜ਼ ਨਹੀਂ ਸੁਣਦਾ। ਅਫਸੋਸ, ਤੂੰ ਜਿਸਮ ਦੀ ਕੈਦ ਵਿਚ ਬੱਧਾ ਪਿਆ ਹੈ। ਉਹ ਰਹਿਮਾਨ ਦੀ ਪਾਕ ਆਵਾਜ਼ ਨੂੰ ਨਹੀਂ ਸੁਣਦਾ ਹੈ। ਪ੍ਰੇਮ, ਲਵ ਇਜ ਦੀ ਡਿਵਾਈਨ ਲਾ, ਇਟ ਵਿਲ ਵਿਨ ਬੇਅਰ ਰੀਜ਼ਨ ਡਿਸਪਾਇਰਸ, ਪ੍ਰੇਮ ਇਕ ਅਲਾਹੀ ਕਾਨੂੰਨ ਹੈ। ਜਿੱਥੇ ਸਭ ਉਗਤੀਆਂ ਜੁਗਤੀਆਂ ਹਾਰ ਜਾਂਦੀਆਂ ਹਨ ਉੱਥੇ ਬਾਜੀ ਲੈ ਜਾਂਦਾ ਹੈ। ਗੋਡ ਇਜ਼ ਲਵ ਐਂਡ ਲਵ ਇਜ਼ ਗੋਡ, ਜੋ ਮਾਲਕ ਪ੍ਰੇਮ ਹੈ ਤੇ ਪ੍ਰੇਮ ਹੀ ਮਾਲਕ ਹੈ। ਸ਼ਮਸ ਤਬਰੇਜ਼ ਸਾਹਿਬ ਫਰਮਾਉਂਦੇ ਹਨ ਕਿ ਕੁਫਰ ਤੇ ਇਸਲਾਮ ਹੁਣ ਜ਼ਾਹਰ ਹੋਏ ਹਨ, ਪਰ ਇਸ਼ਕ ਤੇ ਮਾਲਕ ਅਜਲ ਤੋਂ ਵੀ ਪਹਿਲਾਂ ਸੀ। ਸੋ ਜੇਕਰ ਕੋਈ ਕਾਫਰ ਇਸ਼ਕ ਨਾਲ ਕੁੱਠਿਆ ਜਾਏ ਤਾਂ ਤੂੰ ਉਸ ਨੂੰ ਕਾਫਰਾਂ ਵਿੱਚੋਂ ਨਾ ਜਾਣੀ। ਇਸ਼ਕ ਕਿਆ ਸ਼ੈ ਹੈ, ਕਿਸੀ ਕਾਮਲ ਸੇ ਪੁੱਛਾ ਚਾਹੀਏ, ਕਿਸ ਤਰ੍ਹਾਂ ਜਾਤਾ ਹੈ ਦਿਲ ਬੇ ਦਿਲ ਸੇ ਪੁੱਛਾ ਚਾਹੀਏ। ਪ੍ਰੇਮ ਸਾਰੇ ਦਰਦਾਂ ਦਾ ਮੁਕੰਮਲ ਇਲਾਜ ਹੈ। ਮੌਲਾਨਾ ਰੂਮ ਸਾਹਿਬ ਫਰਮਾਉਂਦੇ ਹਨ ਕਿ ਮੇਰੀ ਮੁਹੱਬਤ ਤੇ ਜਨੂਨ ਤੂੰ ਖੁਸ਼ ਰਹੋ, ਕਿਉਂ ਜੋ ਮੇਰੀਆਂ ਸਭ ਬਿਮਾਰੀਆਂ ਦਾ ਇੱਕ ਤੂੰ ਹੀ ਤਬੀਬ ਹੈ। ਉਸ ਇੱਕੋ ਮਾਲਕ ਦਾ ਸਭ ਦੀ ਜਾਤ ਵਿੱਚ ਜਲਵਾ ਪ੍ਰਗਟ ਹੋ ਰਿਹਾ ਹੈ। ਦੇਖ ਤਾਂ ਸਹੀ ਇਹ ਇਨਸਾਨ ਕਿੱਥੇ ਹੈ, ਇਸ ਦੇ ਅੰਦਰ ਤਾਂ ਉਸ ਦੀ ਜਾਤ ਦਾ ਜ਼ਹੂਰ ਹੋ ਰਿਹਾ ਹੈ। ਭਗਵਾਨ ਕ੍ਰਿਸ਼ਨ ਜੀ ਫਰਮਾਉਂਦੇ ਹਨ ਕਿ ਜੋ ਇਨਸਾਨ ਮੇਰਾ ਜਲਵਾ ਹਰੇਕ ਹਸਤੀ ਦੇ ਵਿੱਚ ਚਮਕਦਾ ਦੇਖਦਾ ਹੈ ਤੇ ਉਹਨਾਂ ਅੱਡੋ ਅੱਡ ਹਸਤੀਆਂ ਵਿੱਚ ਫਰਕ ਨਹੀਂ ਸਮਝਦਾ, ਉਹ ਹਕੀਕਤ ਨੂੰ ਦੇਖਣ ਵਾਲਾ ਹੈ, ਮੈਂ ਉਸ ਨੂੰ ਕਦੇ ਨਹੀਂ ਭੁਲਾਂਦਾ। ਯੂ ਹੈਵ ਹੀਅਰਡ ਦੈਟ ਇਟ ਹਾਥ ਵੈਨ ਵੇਨ ਸੈਟ ਦਾਓ ਸਾਲਟ ਲਵ ਦਾਈ ਨੇਬਰ ਐਂਡ ਹੇਟ ਦਾਈ ਐਨਮੀ, ਵਟ ਆਈ ਸੇ ਅਨ ਟੂ ਯੂ, ਲਵ ਯੂਰ ਐਨਮੀਜ ਐਂਡ ਪ੍ਰੇ ਫੋਰ ਦੈਮ ਦੈਟ ਪ੍ਰੋਸੀਕਿਊਟ ਯੂ। ਅੰਜੀਲ ਵਿਚ ਹਜ਼ਰਤ ਮਸੀਹ ਜੀ ਫਰਮਾਉਂਦੇ ਹਨ ਕਿ ਇਹ ਲੋਕੋ, ਤੁਸੀਂ ਸੁਣਿਆ ਹੈ ਕਿ ਇਹ ਅੱਗੇ ਕਿਹਾ ਜਾ ਚੁੱਕਿਆ ਹੈ ਕਿ ਤੁਸੀਂ ਆਪਣੇ ਗੁਆਂਢੀ ਨਾਲ ਪਿਆਰ ਕਰੋ ਤੇ ਦੁਸ਼ਮਣ ਨਾਲ ਨਫ਼ਰਤ, ਪਰ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਤੇ ਉਹਨਾਂ ਲਈ ਦੁਆ ਕਰੋ ਜਿਹੜੇ ਤੁਹਾਨੂੰ ਤੰਗ ਨਾ ਕਰਨ। ਫਿਰ ਐਸੂ ਪ੍ਰੀਤ ਨਾ ਉਲਟੈ ਕਬਹੂ ਜੋ ਤੈ ਭਾਵੈ ਸਾਈ, ਨੀਂਦ ਗਈ ਹੁਣ ਮੈਂ ਤਨ ਥਾਕੀ, ਸੱਚ ਮਤ ਹਿਰਦੈ ਸਮਾਈ। ਮਲਾਰ ਮਹੱਲਾ ਪਹਿਲਾ ਪੰਨਾ 1274। ਆਸ਼ਕੀ ਕਿਸ ਨੂੰ ਆਖਦੇ ਹਨ, ਕਹਿ ਦਿਓ ਆਪਣੀ ਪ੍ਰੀਤਮ ਦਾ ਬੰਦਾ ਬਣ ਜਾਣਾ ਤੇ ਦਿਲ ਨੂੰ ਉਸ ਦੇ ਹੱਥ ਦੇ ਕੇ ਆਪ ਹੈਰਾਨ ਫਿਰਨਾ। ਪ੍ਰੇਮ ਦੀ ਬਾਬਤ ਜੇਕਰ ਤੁਸੀਂ ਕੁਛ ਪੁੱਛਣਾ ਜਾਣਨਾ ਚਾਹੋ ਤਾਂ ਤੁਸੀਂ ਪ੍ਰੇਮ ਤੋਂ ਹੀ ਜਾ ਪੁੱਛੋ, ਕਿਸੇ ਹੋਰ ਤੋਂ ਨਾ ਪੁੱਛਣਾ, ਉਹ ਕੁਛ ਉੱਤਰ ਨਹੀਂ ਦੇਵੇਗਾ। ਪ੍ਰੇਮ ਖੁਸ਼ ਬਿਆਨੀ ਜਾਣਦਾ ਹੈ, ਸੋਹਣੀ ਤਰ੍ਹਾਂ ਸਮਝਾ ਦੇਵੇਗਾ ਕਿ ਉਹ ਕੀ ਕੁਛ ਹੈ। ਸੱਚਾ ਪ੍ਰੇਮ ਕਿਸ ਨੂੰ ਕਹਿੰਦੇ ਹਨ? ਕਿ ਇਹ ਅਖਤਿਆਰ ਜਾਂ ਖੁਦੀ ਦੇ ਤਿਆਗ ਕਰਨ ਦਾ ਨਾਮ ਹੈ। ਜਾਤੀ ਕਿਸ ਤੋਂ ਛੁਟਕਾਰਾ ਨਹੀਂ ਹੁੰਦਾ। ਪ੍ਰੇਮ ਦੇ ਰਸਤੇ ਕੁਛ ਬਣਦਾ ਬਣਦਾ ਨਹੀਂ। ਦਿਲ ਨੂੰ ਸਭ ਚਿੰਤਾ ਤੇ ਵਿਸ਼ਿਆਂ ਤੋਂ ਛੁਡਾ ਕੇ ਸ਼ੀਸ਼ੀ ਦੀ ਤਰ੍ਹਾਂ ਸਾਫ ਕਰੋ ਤੇ ਸਾਦੇ ਬਣ ਜਾਓ। ਜਾਤੀ ਦਿਲ ਉੱਤੇ ਹਿਰਸ ਹਵਾ ਦੇ ਨਕਸ਼ ਨਗਾਰ ਬਾਕੀ ਹਨ। ਪ੍ਰੇਮ ਦਾ ਚਿਹਰਾ ਦਿਖਾਈ ਨਹੀਂ ਦੇਵੇਗਾ। ਪ੍ਰੇਮ ਤੋਂ ਸਾਹਿਬ ਦਿਲ ਮਰਦ ਦੀ ਜਾਨ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਸੱਚਾ ਪ੍ਰੇਮ ਨਹੀਂ ਤਾਂ ਲਾਲਚ ਹੈ। ਪ੍ਰੇਮ ਪ੍ਰੇਮ ਸਭ ਕਹੇ ਪ੍ਰੇਮ ਨਾ ਚੀਨੈ ਕੋਏ ਆਸ ਪੈਰ ਪੀਨਾ ਰਹੇ। ਪ੍ਰੇਮ ਕਹਾ ਵੈ ਸੋਏ ਆਇਆ ਪ੍ਰੇਮ ਕਹਾਂ ਗਿਆ ਦੇਖਾ ਥਾ ਸਭ ਕੋਏ ਛਿਨ ਰੋਵੈ ਛਿਨ ਮੈਂ ਹੱਸੇ ਜੇ ਤੂੰ ਪ੍ਰੇਮ ਨਾ ਹੋਏ। ਕਬੀਰ ਸਾਹਿਬ ਮੈਂ ਮਨ ਤਨ ਪ੍ਰੇਮ ਪ੍ਰਮ ਕਾ ਅੱਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ ਵਾਰ ਗੋੜੀ ਮਾਲਾ ਚੌਥਾ ਪੰਨਾ 301। ਮਾਲਕ ਦਾ ਪ੍ਰੇਮਿਕ ਮੁਹਤਾਜ ਨੂੰ ਵੀ ਇਤਨੀ ਉੱਚੀ ਨਜ਼ਰ ਬਖਸ਼ਦਾ ਹੈ ਕਿ ਉਹ ਤਾਜਾਂ ਤੇ ਤਖਤਾਂ ਵਾਲਿਆਂ ਨੂੰ ਇੱਕ ਕੱਖ ਦੇ ਬਰਾਬਰ ਨਹੀਂ ਜਾਣਦਾ। ਪ੍ਰੇਮੀ ਆਪਣੇ ਜਿਗਰ ਦੇ ਖੂਨ ਨਾਲ ਅਤਲਸ਼ ਤੇ ਕਾਮ ਖਾਬਾਂ ਬੁਣ ਕੇ ਆਪਣੇ ਪ੍ਰੀਤਮ ਦੇ ਚਰਨਾਂ ਹੇਠ ਵਿਛਾਉਂਦਾ ਹੈ। ਪ੍ਰੇਮੀ ਹੀ ਮਾਲਕ ਦੀ ਦਰਗਾਹ ਵਿੱਚ ਪਹੁੰਚਾ ਸਕਦਾ ਹੈ। ਇਸ ਦਾ ਹਾਸਲ ਕਰਨਾ ਹੀ ਸੱਚਾ ਮਿਰਾਜ ਚੜਾਈ ਹੈ। ਜੇਕਰ ਪ੍ਰੇਮ ਦੀ ਚੜਾਈ ਦੀ ਅਸਲੀ ਕਹਾਣੀ ਪੜ੍ਹਨੀ ਹੋਵੇ ਤਾਂ ਕਿਸੇ ਸੱਚੇ ਪ੍ਰੇਮੀ ਦੇ ਚਿਹਰੇ ਨੂੰ ਵੇਖੋ। ਉਸ ਤੋਂ ਪ੍ਰੇਮ ਦੀ ਝਲਕ ਦਿਸੇਗੀ। ਪ੍ਰੇਮ ਵਿੱਚ ਜਿਗਰ ਦਾ ਖੂਨ ਪੀਣ ਦੇ ਅੰਦਰ ਖੁਸ਼ੀ ਦੀਆਂ ਗੁਲਜ਼ਾਰਾਂ ਖਿੜਦੀਆਂ ਹਨ। ਪ੍ਰੇਮੀ ਹਮੇਸ਼ਾ ਮਾਲਕ ਦੇ ਇਸ਼ਕ ਵਿੱਚ ਲੱਗੇ ਰਹਿੰਦੇ ਹਨ। ਇਸ ਰਸਤੇ ਵਿੱਚ ਕਈ ਮਨਸੂਰ ਆਪਣੀ ਜਾਨ ਨੂੰ ਗਵਾਉਣ ਵਾਲੇ ਦੁਨੀਆਂ ਦੀਆਂ ਮਾਨ ਵਡਿਆਈਆਂ ਨੂੰ ਲੱਤ ਮਾਰ ਕੇ ਸੂਲੀ ਤੇ ਜਾ ਚੜ੍ਹਦੇ ਹਨ। ਇਹ ਇਸ਼ਕ ਇਲਾਹੀ ਦੀ ਦੌਲਤ ਕਿਵੇਂ ਮਿਲ ਸਕਦੀ ਹੈ? ਮੁਰਸ਼ਦ ਦੀ ਹਦਾਇਤ ਤੋਂ ਬਿਨਾਂ ਇਸ ਦਾ ਮਿਲਣਾ ਅਸੰਭਵ ਹੈ। ਇਹ ਕਿਸੇ ਵੱਡੇ ਦਿਲ ਵਾਲੇ ਨੂੰ ਮਾਲਕ ਦੀ ਖਾਸ ਮਿਹਰ ਕਰਕੇ ਪ੍ਰਾਪਤ ਹੁੰਦਾ ਹੈ। ਪ੍ਰੇਮ ਦੀ ਪਛਾਣ ਕੀ ਹੈ? ਜਿਸ ਨੂੰ ਤੁਸੀਂ ਗਮਾਂ ਵਿੱਚ ਆਤਰ ਤੇ ਨਿੰਮਾ ਝੂਣਾ ਵੇਖੋ, ਸਮਝ ਲਵੋ ਕਿ ਉਹ ਆਸ਼ਕੀ ਤੋਂ ਕੋਰਾ ਹੈ ਤੇ ਪ੍ਰੇਮ ਦੀ ਵਿਲਾਇਤ ਵਿੱਚ ਚੱਲਣ ਵਾਲਾ ਬੰਦਾ ਨਹੀਂ। ਜੇਕਰ ਸਾਰਾ ਜਾਨ ਕੰਡਿਆਂ ਨਾਲ ਭਰ ਜਾਏ ਤਾਂ ਵੀ ਪ੍ਰੇਮੀ ਦਾ ਦਿਲ ਪ੍ਰੀਤਮ ਜੀ ਯਾਦ ਕਰਕੇ ਸਦਾ ਗੁੱਲ ਤੇ ਗੁਲਜ਼ਾਰ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਉਸ ਨੂੰ ਤੁਸੀਂ ਕਦੀ ਇਕੱਲਾ ਨਾ ਸਮਝੋ, ਕਿਉਂ ਜੋ ਉਸ ਪ੍ਰੀਤਮ ਉਹ ਪ੍ਰੀਤਮ ਹਰ ਵੇਲੇ ਉਸ ਦੀ ਬੁੱਕਲ ਵਿੱਚ ਛੁਪਿਆ ਰਹਿੰਦਾ ਹੈ। ਬੜਾ ਨਵਾਜ ਕੇ ਤੈਵਲ ਦੇਖਾਂ ਮੈਨੂੰ ਕਾਬਾ ਗਿਓਈ ਬੁਲਾਸ਼ਾ। ਜਾਦਾਂ ਦੀ ਨਵਾਜ ਸਜਦੇ ਕਰਨ ਵਿੱਚ ਹੁੰਦੀ ਹੈ ਤੇ ਆਸ਼ਕਾਂ ਦੀ ਨਵਾਜ ਜਿਸਮ ਨੂੰ ਭੁੱਲ ਜਾਣ ਵਿੱਚ ਹੁੰਦੀ ਹੈ। ਜਾਹਦਾਂ ਦਾ ਬਜੂ ਹੱਥ ਪੈਰ ਮੂੰਹ ਧੋ ਕੇ ਹੁੰਦਾ ਹੈ ਤੇ ਪ੍ਰੇਮੀਆਂ ਦਾ ਬਜੂ ਦੁਨੀਆਂ ਵੱਲੋਂ ਹੱਥ ਧੋਣਾ ਹੈ। ਜਾਤੀ ਤੂੰ ਦੁਨੀਆਂ ਵੱਲੋਂ ਹੱਥ ਨਾ ਧੋ ਲਵੇ, ਤੂੰ ਮਾਲਕ ਨੂੰ ਯਾਦ ਨਾ ਕਰ, ਕਿਉਂ ਜੋ ਸ਼ਰੀਅਤ ਅੰਦਰ ਬਜੂ ਕਰਨ ਤੋਂ ਬਿਨਾਂ ਨਵਾਜ ਜਾਇਜ਼ ਨਹੀਂ ਗਿਣੀ ਜਾਂਦੀ। ਐਸੇ ਸੁੰਦਰ ਪ੍ਰਦੇਸ਼ ਬਾਬਾ ਜੀ ਨੇ ਸਿਪਾਹੀ ਨੂੰ ਸੁਣਾ ਕੇ ਪ੍ਰੇਮ ਦੀ ਦਿਵ ਦ੍ਰਿਸ਼ਟੀ ਨਾਲ ਤੱਕਿਆ। ਪ੍ਰੇਮੀ ਪ੍ਰੇਮ ਦੇ ਨਾਲ ਆਪਣੇ ਹਿਰਦੇ ਦੇ ਪਿਆਲੇ ਨੂੰ ਭਰ ਚੁੱਕਾ ਸੀ। ਪ੍ਰੇਮ ਦੇ ਅਥਰੂਆਂ ਦੀ ਧਾਰਾ ਨੇਤਰਾਂ ਤੋਂ ਬਹਿ ਤੁਰੀ। ਉਹਨਾਂ ਸੀਸ ਬਾਬਾ ਜੀ ਦੇ ਪਾਵਨ ਚਰਨ ਉਹਨਾਂ ਦਾ ਸੀਸ ਬਾਬਾ ਜੀ ਦੇ ਪਾਵਨ ਚਰਨਾਂ ਤੇ ਟਿਕ ਗਿਆ। ਨੇਤਰ ਮਾਨੋ ਗੰਗਾ ਜਮਨਾ ਦੀ ਧਾਰਾ ਬਣ ਗਏ। ਪ੍ਰੇਮ ਦੇ ਅੰਸੂਆਂ ਨਾਲ ਮਹਾਂਪੁਰਸ਼ਾਂ ਦੇ ਚਰਨਾਂ ਨੂੰ ਧੋ ਦਿੱਤਾ। ਚਰਨ ਹੀ ਨਹੀਂ ਧੋਤੇ, ਹਿਰਦਾ ਧੋਤਾ ਗਿਆ। ਹਿਰਦਾ ਸਾਫ ਸੁਥਰਾ ਸਵੱਛ ਹੋ ਗਿਆ। ਚਰਨਾਂ ਦੀ ਛੂ ਮਸਤਕ ਨੂੰ ਪ੍ਰਾਪਤ ਹੋਈ। ਹਿਰਦੇ ਵਿੱਚ ਪ੍ਰੀਤਮ ਦੀ ਮਨਮੋਹਣੀ ਮੂਰਤ ਦੀ ਕਾਂਗ ਜਾਗ ਉੱਠੀ। ਉਹਨਾਂ ਦੀ ਰਸਨਾ ਤੇ ਆਮ ਮੁਹਾਰਾ ਜਾਪ ਸ਼ੁਰੂ ਹੋ ਗਿਆ। ਉਹਨਾਂ ਦੀ ਰੁਦਰ ਵਿਸ਼ਨੂੰ ਗ੍ਰੰਥੀਆਂ ਖੁੱਲ ਗਈਆਂ। ਹਿਰਦੇ ਵਿੱਚੋਂ ਮਿੱਠੀ ਮਿੱਠੀ ਠੰਡਕ ਸ਼ੁਰੂ ਹੋ ਗਈ। ਜੋਤੀ ਦਾ ਉਜਾਲਾ ਹੋ ਗਿਆ। ਛੇ ਮੁੰਡੇ ਚੱਕਰ ਸਿੱਧੇ ਹੋ ਗਏ। ਪੰਖੜੀਆਂ ਖਿੜ ਗਈਆਂ। ਸਾਖੀ ਦੇਵਤੇ ਪ੍ਰਗਟ ਹੋ ਗਏ। ਅਨਾਦ ਦੀਆਂ ਧੁਨੀਆਂ ਸੁਣਾਈ ਦੇਣ ਲੱਗੀਆਂ। ਸਾਰੇ ਰੂਮ ਜਵਾਨਾਂ ਬਣ ਗਏ। ਹਰ ਰੂਮ ਸ਼ਬਦ ਵਿੱਚ ਬਦਲ ਗਿਆ। ਸਾਰੇ ਬ੍ਰਹਿਮੰਡਾਂ ਖੰਡਾਂ ਦਾ ਪਸਾਰਾ ਭਾਸਣ ਲੱਗ ਪਿਆ। ਅੰਦਰੋਂ ਇੱਕੋ ਨਿਰੰਕਾਰ ਦੇ ਪ੍ਰਕਾਸ਼ ਦਾ ਅਨੁਭਵ ਕਰਨ ਲੱਗੇ। ਸਾਰੇ ਪਾਸਿਓਂ ਖੁਸ਼ਬੋ ਹੀ ਖੁਸ਼ਬੋ ਪ੍ਰਤੀਤ ਹੋਣ ਲੱਗ ਪਈ। ਬਾਬਾ ਆਇਆ ਸਿੰਘ ਸਰਗੁਣ ਨਿਰਗੁਣ ਵਿੱਚ ਲੀਨ ਹੋ ਗਏ। ਸਾਰੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਐਸੇ ਕ੍ਰਿਸ਼ਮੇ ਨੂੰ ਦਿਖਾਉਣ ਤੋਂ ਬਾਅਦ ਉਹ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਗਿਆ। ਅੱਜ ਸਿਪਾਹੀ ਜਵਾਲਾ ਸਿੰਘ ਜੀ ਨੂੰ ਸੰਤ ਬਣਾ ਦਿੱਤਾ। ਚਰਨਾਂ ਤੋਂ ਉਠਾ ਕੇ ਛਾਤੀ ਨਾਲ ਲਾ ਲਿਆ। ਕਿਹਾ ਹੁਣ ਦੱਸ ਸਾਨੂੰ ਜਾਣਦਾ ਹੈ ਕਿ ਨਹੀਂ? ਸੰਤ ਜਵਾਲਾ ਸਿੰਘ ਜੀ ਬਰਾਗ ਵਿੱਚ ਰੋ ਰਹੇ ਹਨ ਅਤੇ ਕਿਹਾ ਆਪ ਜੀ ਦੀ ਕਿਰਪਾ ਤੋਂ ਮੈਨੂੰ ਸਰੂਪ ਦੀ ਲਖਤਾ ਹੋ ਗਈ ਹੈ। ਮੈਂ ਆਪ ਦਾ ਸ਼ੁਕਰ ਗੁਜ਼ਾਰ ਹਾਂ। ਮੈਂ ਅਨੁਭਵ ਕੀਤਾ ਹੈ ਕਿ ਮੈਂ ਚਰੋਕਲੇ ਜਨਮਾਂ ਤੋਂ ਆਪ ਜੀ ਦਾ ਸੇਵਕ ਹਾਂ। ਆਪ ਮੇਰੇ ਮੁਰਸ਼ਦ ਹੋ ਕਹਿ ਕੇ ਖਮੋਸ਼ ਹੋ ਗਏ। ਬਾਬਾ ਜੀ ਨੇ ਸਿਪਾਹੀ ਨੂੰ ਸੰਤ ਬਣਾ ਕੇ ਆਪਣੇ ਨਾਲ ਭੇਦ ਕਰ ਲਿਆ। ਮਾਲਾ ਦੂਜਾ ਜੇ ਸੌ ਚੰਦਾ ਹੋਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰੂ ਹੋਰ ਅੰਧਾਰ। ਬਾਬਾ ਜੀ ਵੱਲੋਂ ਪੰਜ ਵਚਨਾਂ ਦੀ ਬਖਸ਼ਿਸ਼ ਨੰਬਰ 1, ਸਵਾਸ ਸਵਾਸ ਸਿਮਰਨ ਕਰਨਾ ਨੰਬਰ 2, ਹੰਕਾਰ ਬਿਰਤੀ ਕਦੇ ਗ੍ਰਹਿਣ ਨਾ ਕਰਨੇ ਨੰਬਰ 3, ਸੰਸਾਰ ਤੋਂ ਨਿਰਲੇਪ ਮਹਾਂਪੁਰਸ਼ਾਂ ਦੀ ਸੰਗਤ ਕਰਨੇ ਮਾਲਾ ਨੰਬਰ 4, ਕਿਸੇ ਦੇ ਹੱਥ ਨਹੀਂ ਅੱਡਣਾ ਨੰਬਰ 5, ਅਕਾਂਤ ਵਾਸ ਕਰਨਾ ਸੰਤ ਜਵਾਲਾ ਸਿੰਘ ਜੀ ਨੇ ਇਹ ਬਚਨ ਪਿਆਰ ਨਾਲ ਸੁਣੇ। ਸਾਰੀ ਜ਼ਿੰਦਗੀ ਇਹਨਾਂ ਤੇ ਪੂਰਾ ਪੂਰਾ ਪਹਿਰਾ ਦਿੱਤਾ। ਕਵਿਤ ਭਾਈ ਗੁਰਦਾਸ ਜੀ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਔ, ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਯੋ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਤ ਪੁਤ ਪਰਮ ਪਰਮਦ ਪੁੱਤ, ਬਿਸਮ ਬਿਸਮ, ਅਸਚਰਜ ਅਸਚਰਜ, ਅਤ ਅਤ ਹੈ। ਨਾਮ ਜਥਾ ਰਾਮ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ, ਤਥਾ ਜੇਤੀ ਸਮਗਰੀ ਦੇਖ ਰੇ ਨਰ ਤੇਤੀ ਹੀ ਛੱਡ ਜਾਣੇ, ਰਾਮ ਨਾਮ ਸੰਕਰ ਵਿਵਹਾਰਾ ਪਾਵ ਹੈ ਪਦ ਨਿਰਵਾਨੀ। ਸੋਠ ਮਹਲਾ ਪੰਜਵਾਂ ਪੰਨਾ 614। ਤਥਾ ਬੋਲੋ ਭਈਆ ਰਾਮ ਨਾਮ ਹਰ ਪਤਤ ਪਾਵਨ, ਬਲਾਵਨ ਮਹਲਾ ਚੌਥਾ ਪੰਨਾ 800। ਕਾਲ ਨਾਹੀ ਜੋਗ ਨਾਹੀ, ਨਾਹੀ ਸਤਕਾ ਢਬ ਥਾਨ ਅਸ਼ਟ, ਜਗ ਭ੍ਰਿਸ਼ਟ ਹੋਏ ਡੂਬਤਾ ਜਗ ਕਲ ਮਹਿ, ਰਾਮ ਨਾਮਾ ਸਾਰਤਨਾ। ਸ੍ਰੀ ਮਹਲਾ ਪਹਿਲਾ ਪੰਨਾ 662। ਖੋਜਤ ਖੋਜਤ ਖੋਜ ਵਿਚਾਰੋ ਰਾਮ ਨਾਮ ਤਤ ਸਾਰਾ, ਸੋਠ ਮਹਲਾ ਪੰਜਵਾਂ ਪੰਨਾ 611। ਮੂਲ ਮੰਤਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਮੂਲ ਮੰਤਰ ਵਿੱਚ ਇਹ ਕਿਹਦਾ ਵਿਚਾਰ? ਪਹਿਲਾ ਕਾਰਨ ਇਕ ਇਸ ਵਾਸਤੇ ਲਿਖਿਆ ਹੈ ਜੋ ਸਾਡਾ ਇੱਕ ਅਦਵੈਤ ਸਿਧਾਂਤ ਹੈ, ਅਸੀਂ ਫਿਰਕੇਦਾਰੀ ਤੋਂ ਰਹਿਤ ਹਾਂ। ਜਥਾ ਨਾਨਕ ਕਲ ਵਿੱਚ ਆਇਆ ਰੱਦ ਫਕੀਰ ਇੱਕ ਪਹਿਚਾਨਾ, ਭਾਈ ਗੁਰਦਾਸ ਬਾਰ ਪਹਿਲੀ ਪੌੜੀ ਪੈਂਦੀ, ਨਾਮ ਦੀ ਕਲਾ ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਬਦ ਤੋਂ ਇੱਥੇ ਲਿਆਈ, ਉੱਤਰ ਹੋ ਜਪਿਆ ਪਰਮੇਸ਼ਰੋ ਭਾਉ ਭਗਤ ਸੰਗਤਾੜੀ ਲਾਈ, ਭਾਈ ਗੁਰਦਾਸ ਨੰਬਰ 2। ਦੂਜਾ ਕਾਰਨ ਅਸੀਂ ਇੱਕ ਦੇ ਉਪਾਸ਼ਕ ਹਾਂ ਅਤੇ ਉਪਦੇਸ਼ ਵੀ ਇੱਕ ਦਾ ਕਰਦੇ ਹਾਂ। ਜਥਾ ਇੱਕੋ ਜਪ ਇੱਕੋ ਸਾਲਾ, ਏਕ ਸਿਮਰੇ ਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾਪ, ਪੂਰਨ ਪੂਰ ਰਹੇ ਉਪਰ ਵਿਆਪ, ਅਣਕ ਵਿਸਤਾਰ ਏਕ ਤੇ ਪਏ, ਏਕ ਅਰਾਧ ਪ੍ਰਾਸ਼ਤ ਗਏ, ਸੁਖਮਣੀ ਸਾਹਿਬ ਅਸ਼ਟਪਦੀ 19। ਤਥਾ ਏਕ ਛੋਟ ਦੂਜੇ ਹੈ, ਲੱਗੇ ਡੁੱਬੇ ਸੇਵਨ ਜਾ ਰਿਹਾ। ਨੰਬਰ 3। ਤੀਜਾ ਕਾਰਨ ਵੇਦ ਵਿੱਚ ਸੁਰਤੀ ਕਥਨ ਕਰਦੀ ਹੈ, ਏਕੋ ਅੰਗ ਸ਼ਿਆਮ ਪਰਜਾ ਜੇਜ, ਅਹੰ ਕਹੀਏ ਮੈਂ ਇੱਕ ਤੇ ਬਹੁਤ ਪ੍ਰਾਜਾ ਰੂਪ ਹੋ ਜਾਵਾਂ, ਇਸ ਲਈ ਸ਼ੁਰਤੀ ਅਨੁਸਾਰ ਮੂਲ ਮੰਤਰ ਤੋਂ ਪਹਿਲੇ ਹੀ ਇਹ ਘਰ ਰੱਖ ਦਿੱਤਾ ਹੈ। ਇਸੀ ਕਾਰਨ ਸੇ ਇਹ ਮੰਤਰ ਵੇਦਾਂ ਅਨੁਸਾਰ ਹੈ। ਤੈਤਰੀ ਉਪਨਿਸ਼ਦ ਦੀ ਸਿੱਖਿਆਵਲੀ ਮੈਂ ਵੀ ਇਸੀ ਸ਼ੁਰਤੀ ਦਾ ਤਾਤਪਰਜ ਹੈ। ਤਦ ਈਕਸ਼ਤ ਬਹੁਤ ਸਿਆਮ ਪਰਜਾ ਜੇਜ, ਜਦ ਜੀਵਾਂ ਦੇ ਕਰਮ ਫਲ ਦੇਣੇ ਕੋ ਉਦ ਬੁੱਧ ਹੋਏ, ਤਦ ਕਹੀਏ ਤਬ ਉਸ ਬ੍ਰਹਮ ਨੇ ਈਕਸ਼ਤ ਵਿਚਾਰ ਕੀਤਾ ਕਿ ਤੂੰ ਮੈਂ ਬਹੁਤ ਰੂਪ ਸੇ ਪਰ ਭਰੀ ਪ੍ਰਕਾਰ ਜਾਏਜ ਉਤਪੰਨ ਸਿਆਮ ਹੋ ਜਾਵਾਂ। ਨੰਬਰ 4। ਚੌਥਾ ਕਾਰਨ ਵੇਦ ਵਿਖੇ ਜੋ ਓਮ ਸ਼ਬਦ ਹੈ ਪਰਮਾਤਮਾ ਦਾ ਤਟਸਥ ਲਕਸ਼ਣ ਹੈ, ਕਿਉਂਕਿ ਓਮ ਸ਼ਬਦ ਅਰਥ ਹੈ ਉਤਪਤੀ ਪਾਲਣਾ ਕਰਨਾ ਲੈਤਾ ਕਰਨਾ ਦੋਹਰਾ, ਆਕਾਰ ਉਕਾਰ ਮਕਾਰ ਪੁਨ ਅਰਧ ਬਿੰਦ ਪਹਿਚਾਨ ਚਾਰੋਂ ਕੇ ਸਮਦਾਏ ਜੋ ਓਮਕਾਰ ਅਰਥ ਪਹਿਚਾਨ, ਕਦਾ ਚਿਤ ਕਤਵੇ ਸਤੀ ਅੰਨ ਬਿਆ ਵਰਤ ਕਤਿਅਮ ਤਟਸਥ ਲਕਸ਼ਣਤਵਮ, ਵਸਤੂ ਵਿਖੇ ਜੋ ਕਦੀ ਹੋਵੇ ਤੇ ਕਦੀ ਨਾ ਹੋਵੇ ਅਤੇ ਅੰਨ ਦੂਜਿਆਂ ਤੋਂ ਦਿਆ ਵਰਤ ਭਿੰਨ ਕਰਕੇ ਵਿਖਾਵੇ ਉਸ ਨੂੰ ਤਟਸਥ ਲਕਸ਼ਣ ਆਖਦੇ ਹਨ। ਜਥਾ ਕਿਸੇ ਪਰਦੇਸੀ ਨੇ ਆ ਕੇ ਪੁੱਛਿਆ ਅਮਕੀ ਧਰਮਸ਼ਾਲਾ ਜਾਣਾ ਹੈ, ਤੂੰ ਦੱਸ ਕਿੱਥੇ ਹੈ? ਉਸ ਨੇ ਕਿਹਾ ਉਹ ਜਿੱਥੇ ਕਾਂ ਬੈਠਾ ਹੈ ਉਹੀ ਧਰਮਸ਼ਾਲਾ ਹੈ। ਹੁਣ ਵਿਚਾਰੋ ਕਾਂ ਧਰਮਸ਼ਾਲਾ ਨੂੰ ਤਾਂ ਦੱਸ ਗਿਆ ਪਰੰਤੂ ਧਰਮਸ਼ਾਲਾ ਦਾ ਰੂਪ ਨਹੀਂ, ਇਸੀ ਤੇ ਸਮਝੋ ਕਿ ਕਾਂ ਧਰਮਸ਼ਾਲਾ ਦਾ ਤਟਸਥ ਲਕਸ਼ਣ ਹੈ, ਚੂਨੇ ਗਜ ਹੋਣਾ ਇਹ ਧਰਮਸ਼ਾਲਾ ਦਾ ਸਰੂਪ ਲਕਸ਼ਣ ਹੈ, ਇਹ ਹੈ ਦ੍ਰਿਸ਼ਟਾਂਤ। ਇਸੀ ਪ੍ਰਕਾਰ ਸੇ ਓਮ ਸ਼ਬਦ ਇਹ ਪ੍ਰਮਾਤਮਾ ਦਾ ਤਟਸਥ ਲਕਸ਼ਣ ਹੈ। ਜਥਾ ਉਤਪਤ ਇਸਤਤ ਲੈ ਕਾਰਨਤਵੰ ਈਸ਼ਵਰ ਅਸਹਿ ਈਸ਼ਵਰ ਅਸਹਿ ਤਟਸਥ ਲਕਸ਼ਣਤਵੰ, ਸੰਸਾਰ ਦੀ ਉਤਪਤੀ ਪਾਲਣਾ ਲੈਤਾ ਦਾ ਕਾਰਨ ਜਿਸ ਵਿੱਚ ਹੈ ਉਹੀ ਈਸ਼ਵਰ ਦਾ ਤਟਸਥ ਲਕਸ਼ਣ ਹੈ। ਵੇਦ ਵਿੱਚ ਓਮ ਪ੍ਰਮਾਤਮਾ ਦਾ ਤਟਸਥ ਲਕਸ਼ਣ ਕੀਤਾ ਹੈ ਪਰੰਤੂ ਸਰੂਪ ਲਕਸ਼ਣ ਨਹੀਂ ਕਥਨ ਕੀਤਾ ਹੈ। ਮੂਲ ਮੰਤਰ ਵਿੱਚ ਇੱਕ ਪ੍ਰਮਾਤਮਾ ਦਾ ਸਰੂਪ ਲਕਸ਼ਣ ਕਥਨ ਕੀਤਾ ਹੈ, ਓਮ ਤਟਸਥ ਲਕਸ਼ਣ ਕਥਨ ਕੀਤਾ ਹੈ, ਇਸੀ ਲਈ ਮੂਲ ਮੰਤਰ ਵੇਦ ਤੋਂ ਵਿਸ਼ੇਸ਼ ਹੈ। ਸਰੂਪ ਭੂਸਤਵੇ ਸਤੀ ਅਨ ਵਿਆਵਰਤ ਕਤਵੰ ਸਰੂਪ ਲਕਸ਼ਣਤਵੰ, ਅਰਥ ਜੋ ਵਸਤੂ ਦਾ ਸਰੂਪ ਹੋ ਕੇ ਤਿਸ ਨੂੰ ਅਨ ਹੋਰ ਵਸਤੂਆਂ ਤੋਂ ਵਿਆਵਰਤ ਭਿੰਨ ਕਰਕੇ ਜਣਾਵੇ ਉਸ ਨੂੰ ਸਰੂਪ ਲਕਸ਼ਣ ਕਹਿੰਦੇ ਹਨ। ਪਰਮਾਤਮਾ ਦਾ ਸਰੂਪ ਲਕਸ਼ਣ ਇਹ ਹੈ। ਸਤਚਿਤ ਆਨੰਦ ਰੂਪਤਵੰ ਈਸ਼ਵਰ ਅਸਹਿ ਸਰੂਪ ਲਕਸ਼ਣਤਵੰ, ਸਤਚਿਤ ਆਨੰਦ ਰੂਪ ਇਹੀ ਬ੍ਰਹਮ ਦਾ ਸਰੂਪ ਲਕਸ਼ਣ ਹੈ। ਨੰਬਰ 5। ਪੰਜਵਾਂ ਕਾਰਨ ਵੇਦ ਮਤ ਅਨੁਸਾਰ ਇਸਤਰੀ ਔਰ ਸ਼ੂਦਰ ਜਾਤੀ ਨੂੰ ਵੇਦ ਮੰਤਰ ਪੜਨ ਦੀ ਆਗਿਆ ਨਹੀਂ ਹੈ, ਪਰੰਤੂ ਇਸਤਰੀ ਔਰ ਸ਼ੂਦਰ ਜਾਤੀ ਦੇ ਉਧਾਰ ਲਈ ਇਸ ਏਕੇ ਨੂੰ ਪੜਦੇ ਦੇ ਤੌਰ ਤੇ ਵਰਤਿਆ ਹੈ, ਅਰਥਾਤ ਇਸ ਏਕੇ ਨੂੰ ਉਚਾਰਨ ਕਰਕੇ ਫਿਰ ਬਾਣੀ ਦਾ ਪਾਠ ਕਰ ਲੈਣ ਤੇ ਈਸ਼ਵਰ ਦੀ ਆਗਿਆ ਵੀ ਬਣੀ ਰਹਿੰਦੀ ਹੈ ਅਤੇ ਇਸਤਰੀ ਤੇ ਸ਼ੂਦਰ ਜਾਤੀ ਦਾ ਵੀ ਉਧਾਰ ਹੋ ਜਾਂਦਾ ਹੈ। ਯਥਾ ਵੇਦ ਨੁਖਾ ਨੂੰ ਆਪਣੇ ਸਹੁਰੇ ਨਾਲ ਗੱਲ ਕਥਨ ਕਰਨ ਦੀ ਆਗਿਆ ਨਹੀਂ ਦਿੰਦੇ, ਨੁਖਾ ਦਾ ਸਹੁਰੇ ਨਾਲ ਬੋਲਣਾ ਵਿਵਰਜਿਤ ਹੈ, ਪਰ ਜੇ ਕੋਈ ਮੁਸੀਬਤ ਦਾ ਵਕਤ ਆ ਬਣੇ, ਉਸ ਵੇਲੇ ਇਸਤਰੀ ਦੇ ਪਾਸ ਪਤੀ ਵੀ ਨਾ ਹੋਵੇ ਅਤੇ ਨਨਾਣ ਦੇਵਰ ਆਦਿਕ ਵੀ ਕੋਈ ਨਾ ਹੋਵੇ, ਤਾਂ ਫਿਰ ਇਸਤਰੀ ਨੂੰ ਆਗਿਆ ਹੈ ਕਿ ਉਸ ਵੇਲੇ ਘੁੰਡ ਕੱਢ ਕੇ ਆਪਣੇ ਸਹੁਰੇ ਨਾਲ ਗੱਲਬਾਤ ਕਰ ਲਵੇ, ਤਾਂ ਕੋਈ ਦੋਸ਼ ਨਹੀਂ। ਇਸੀ ਤਰ੍ਹਾਂ ਪਹਿਲੇ ਏਕਾ ਉਚਾਰ ਕੇ ਫਿਰ ਸਤਨਾਮ ਮੰਤਰ ਦਾ ਉਚਾਰਨ ਕਰੇ ਤਾਂ ਕੋਈ ਪਾਪ ਨਹੀਂ, ਇਸ ਲਈ ਨਾਮ ਜਪਣ ਦਾ ਅਧਿਕਾਰ ਸਾਰਿਆਂ ਨੂੰ ਹੈ।